ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ, ਤੰਦਰੁਸਤ ਹੋ, ਖੁਸ਼ੀਆਂ ਕਿਹੜੇ ਮਾਣ ਰਹੇ ਹੋ? ਅਤੇ ਆਓ ਫਿਰ ਆਪਾਂ ਸਾਰੇ ਜਗਤ ਦਾ, ਸਰਬੱਤ ਦਾ ਭਲਾ ਮੰਗੀਏ ਔਰ ਨਾਰਾ ਬੁਲੰਦ ਕਰੀਏ ਦਿਲ ਦੀਆਂ ਗਹਿਰਾਈਆਂ ਤੋਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਦਿਨ ਐਤਵਾਰ ਚੜ੍ਹ ਚੁੱਕਾ ਆ ਆਸਟ੍ਰੇਲੀਆ ਦੇ ਵਿੱਚ, ਅਤੇ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਮਹਾਂਦੀਪਾਂ ਦੇ ਵਿੱਚ ਵੀ ਵੀਕਐਂਡ ਸ਼ੁਰੂ ਹੋ ਚੁੱਕਾ ਆ। ਅੱਜ ਦਿਨ ਐਤਵਾਰ 1 ਜੂਨ, ਨਵਾਂ ਅੰਗਰੇਜ਼ੀ ਮਹੀਨਾ, ਉਸਦਾ ਆਗਾਜ਼ ਹੋਇਆ ਜੂਨ ਮਹੀਨੇ ਦਾ। ਨਾਨਕਸ਼ਾਹੀ 18, ਜੇਠ ਸੰਮਤ 557 ਤਰੀਕ ਹੈ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੌਫ ਸਾਰਬਰ ਤੋਂ ਮੈਂ ਆਪਦਾ ਹੋਸਟ ਅਮਨਦੀਪ ਸਿੱਧੂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਦਿਨ ਅੱਜ ਕੌਫ ਸਾਰਬਰ ਦੇ ਵਿੱਚ ਫਿਰ ਬੱਦਲਵਾਈ ਵਾਲਾ ਚੜ੍ਹਿਆ, ਕੱਲ੍ਹ ਵੀ ਮੀਂਹ ਪੈਂਦਾ ਰਿਹਾ, ਪਰਸੋਂ ਵੀ, ਅਤੇ ਰਾਤੀਂ ਥੋੜ੍ਹਾ ਠੀਕ ਰਿਹਾ, ਤੜਕੇ ਠੀਕ ਸੀਗਾ, ਪਰ ਹੁਣ ਫਿਰ ਕਾਫੀ ਬੱਦਲਵਾਈ ਜਿਹੜੀ ਹੋਈ ਪਈ ਆ। ਕੀ ਕਰੀਏ, ਮੌਸਮ ਕੁਛ ਇਹੋ ਜਿਹਾ। ਪਰ ਜਦੋਂ ਅਸੀਂ ਆਪਣੇ ਵਿਕਟੋਰੀਆ ਵਾਲੇ ਜਾਂ ਸਾਊਥ ਆਸਟ੍ਰੇਲੀਆ ਵਾਲੇ ਮਿੱਤਰ ਪਿਆਰਿਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਆ ਕਿ ਸਾਡੇ ਸੋਕਾ ਬਹੁਤ ਪਿਆ ਹੋਇਆ, ਪਾਣੀ ਹੈ ਨਹੀਂ। ਸੋ ਵਿਕਟੋਰੀਆ, ਸਾਊਥ ਆਸਟ੍ਰੇਲੀਆ ਦੇ ਵਿੱਚ ਮੀਂਹ ਨਹੀਂ ਪੈ ਰਹੇ, ਇੱਧਰ ਜ਼ਿਆਦਾ ਪੈ ਰਹੇ ਨੇ। ਸੋ ਇਹ ਕੁਦਰਤ ਦੇ ਰੰਗ ਹੈ, ਪਤਾ ਨਹੀਂ ਪਰਮਾਤਮਾ ਕਿਹੜੇ ਰੰਗਾਂ ਦੇ ਵਿੱਚ ਰਾਜ਼ੀ ਹੈ। ਖੈਰ, ਅਸੀਂ ਸਭ ਦੀ ਖੈਰ ਮੰਗਦੇ ਹਾਂ ਅਤੇ ਜਿਸ ਤਰ੍ਹਾਂ ਵੀ ਉਸਦਾ ਭਾਣਾ ਚੱਲਦਾ ਹੈ ਅਤੇ ਆਪਾਂ ਉਹਦੇ ਵਿੱਚ ਹੀ ਰਹੀਏ ਤਾਂ ਸਾਨੂੰ ਖੁਸ਼ੀ ਅਤੇ ਸਕੂਨ ਮਿਲਦਾ ਆ। ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਫਲੋਰਾ ਜੁੜਨਗੇ ਸਿਡਨੀ ਤੋਂ। ਇਸ ਤੋਂ ਇਲਾਵਾ ਡਾਕਟਰ ਕੁਲਦੀਪ ਸਿੰਘ ਹੇੜੀਆਂ ਸਾਡੇ ਨਾਲ ਜੁੜਨਗੇ ਮੈਲਬਨ ਤੋਂ, ਜਿਨ੍ਹਾਂ ਨਾਲ ਅਸੀਂ ਪਾਣੀਆਂ ਦੀ ਡਿਟੇਲ 'ਚ ਗੱਲ ਕਰਾਂਗੇ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਕੈਨਬਰਾ ਗੁਰੂ ਘਰ ਤੋਂ ਵੀ ਸਾਡੇ ਨਾਲ ਸੰਪਰਕ ਹੋਏਗਾ, ਕੁਛ ਅਹਿਮ ਗੱਲਾਂ ਬਾਤਾਂ ਅਤੇ ਅਨਾਊਂਸਮੈਂਟਸ ਜਿਹੜੀਆਂ ਕੈਨਬਰਾ ਤੋਂ ਵੀ ਸੁਣਾਂਗੇ। ਇਸ ਤੋਂ ਇਲਾਵਾ ਤੁਸੀਂ ਜੁੜੋਗੇ ਜਿੱਥੋਂ ਵੀ ਤੁਸੀਂ ਸੁਣਦੇ ਹੋ ਸਾਨੂੰ, ਅਤੇ ਰਲ ਮਿਲ ਕੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਦਿਲ ਵਾਲੀਆਂ ਗੱਲਾਂ ਅੱਜ ਸਾਂਝੀਆਂ ਕਰਨ ਜਾ ਰਹੇ ਹਾਂ। 2 ਘੰਟੇ ਦਾ ਸਾਡਾ ਸਫ਼ਰ ਹੋਏਗਾ, ਪੂਰਾ ਜਾਣਕਾਰੀ ਭਰਪੂਰ ਹੋਏਗਾ। ਇਸ ਦੇ ਵਿੱਚ ਅਸੀਂ ਸੀਰੀਅਸ ਗੱਲਾਂ ਵੀ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ ਅਤੇ ਜਾਣਕਾਰੀਆਂ ਵੀ ਆਪਾਂ ਆਦਾਨ ਪ੍ਰਦਾਨ ਕਰਾਂਗੇ। ਨੌਲੇਜ 'ਚ ਸਾਡੇ ਵੀ ਵਾਧਾ ਹੋਏਗਾ, ਤੁਹਾਡੇ ਵੀ ਹੋਏਗਾ, ਇਹ ਗਰੰਟੀ ਹੈ। ਕਿਉਂਕਿ ਬਹੁਤ ਨਵੀਆਂ ਗੱਲਾਂ ਮੈਨੂੰ ਵੀ ਪਤਾ ਲੱਗਦੀਆਂ ਨੇ, ਸੋ ਮੈਨੂੰ ਵੀ ਚੰਗਾ ਲੱਗਦਾ ਇਹ ਪ੍ਰੋਗਰਾਮ ਕਰਕੇ ਕਿ ਅਸੀਂ ਦਿਲ ਵਾਲੀਆਂ ਸਾਂਝਾਂ ਇੱਕ ਦੂਜੇ ਨਾਲ ਪਾਉਂਦੇ ਹਾਂ। ਅਤੇ ਮੌਸਮ ਦੀ ਜਾਣਕਾਰੀ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਹਾਂ। ਮੌਸਮ ਸਾਡੇ ਆਸ ਪਾਸ ਬੜਾ ਸਾਨੂੰ ਪ੍ਰਭਾਵਿਤ ਕਰਦਾ ਆ। ਸਿਡਨੀ ਦੇ ਵਿੱਚ ਇਸ ਵੇਲੇ 10.8 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 20 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਮੈਲਬਨ ਦੇ ਵਿੱਚ ਹਲਕੀ ਬੱਦਲਵਾਈ, 6.6 ਡਿਗਰੀ ਤਾਪਮਾਨ ਹੈ। ਬ੍ਰਿਸਬਨ ਦੇ ਵਿੱਚ ਹਲਕਾ ਮੀਂਹ, ਸ਼ਾਵਰ ਕਿਤੇ ਕਿਤੇ ਹੈ, ਹੁਣ ਵੀ ਹੈ, ਇੱਥੇ ਵੀ ਹੈ, ਅਤੇ 16.6। ਪਰਥ ਦੇ ਵਿੱਚ 13.3, ਐਡਲੇਡ ਦੇ ਵਿੱਚ 12 ਡਿਗਰੀ, ਕੈਨਬਰਾ ਦੇ ਵਿੱਚ ਠੰਡ ਹੈ, -2 ਤੱਕ ਅੱਜ ਕਹਿੰਦੇ ਪਹੁੰਚਿਆ ਸੀਗਾ, 2.6। ਹੋਬਰਟ ਦੇ ਵਿੱਚ 6.3, ਡਾਰਵਿਨ ਦੇ ਵਿੱਚ ਦਿਨ ਸੁੱਕਾ ਹੀ ਰਹੇਗਾ, 21 ਡਿਗਰੀ ਇਸ ਵੇਲੇ, 21.6 ਡਿਗਰੀ ਤਾਪਮਾਨ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਦੌਰਾਨ ਕਰੀ ਜਾਵਾਂਗੇ। ਬਹੁਤ ਸਾਰੇ ਸੁੱਖ ਸੁਨੇਹੇ ਸਵੇਰ ਦੇ ਹੀ ਸਾਡੇ ਤੱਕ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਸਾਰਿਆਂ ਦਾ ਹੀ ਸਵਾਗਤ ਹੈ। ਨਗਿੰਦਰ ਨਗਮਾਣਾ ਉਹਨਾਂ ਨੇ ਵੀ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ ਹੀ ਮੈਸੇਜ ਭੇਜਿਆ ਸੀ, ਉਹ ਆਪਾਂ ਪੜ੍ਹਾਂਗੇ। ਜਦੋਂ ਆਪਾਂ ਸੁਨੇਹੇ ਸਾਰੇ ਪੜ੍ਹਾਂਗੇ। ਸੋ ਸੁਨੇਹੇ ਅਪਣਾਉਣ ਦੇ ਲਈ ਬਹੁਤ ਵਧੀਆ ਵਧੀਆ ਤਰੀਕੇ ਨੇ, ਬੜੇ ਤਰੀਕੇ ਨੇ, ਕੋਈ ਬਹਾਨਾ ਨਹੀਂ ਹੈਗਾ। ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਵਟਸਐਪ ਦੋਨੋਂ ਹੀ ਚੱਲਦੀਆਂ ਨੇ, ਟੈਲੀਗ੍ਰਾਮ ਚੱਲਦੀ ਹੈ, ਈਮੇਲ ਚੱਲਦੀ ਹੈ, ਫੇਸਬੁੱਕ 'ਤੇ ਮੈਸੇਜ ਆ ਸਕਦਾ, ਯੂਟਿਊਬ 'ਤੇ ਮੈਸੇਜ ਆ ਸਕਦਾ, ਕੋਈ ਬਹਾਨਾ ਨਹੀਂ। ਖੈਰ, ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਤਾਂ ਮੈਂ ਕਰਦਾ ਹੀ ਰਹਿੰਦਾ ਹਾਂ, ਪਰ ਜਿਹੜਾ ਆਪਾਂ ਕੱਲ੍ਹ ਵੀ ਪ੍ਰੋਗਰਾਮ ਕੀਤਾ ਸੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ, ਕੱਲ੍ਹ ਅਸੀਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ 'ਤੇ ਗੱਲਬਾਤ ਕੀਤੀ ਸੀ, ਉਸੇ ਨੂੰ ਹੀ ਆਪਾਂ ਕੰਟੀਨਿਊ ਰੱਖਦੇ ਕਿਉਂਕਿ ਜੂਨ ਮਹੀਨਾ ਚੜ੍ਹ ਚੁੱਕਾ ਆ ਅਤੇ ਇਹ ਜਿਹੜਾ ਹਫ਼ਤਾ ਆ ਜਾਂ ਮਹੀਨਾ ਆ ਇਹ ਘੱਲੂਘਾਰਾ ਹਫ਼ਤਾ ਮੰਨਿਆ ਜਾਂਦਾ ਹੈ ਇਸਨੂੰ, ਇਸਦਾ ਨਾਮ ਜਿਹੜਾ ਹੈ, ਕਿਉਂਕਿ ਅਸੀਂ ਛੋਟੇ ਘੱਲੂਘਾਰੇ ਦੀ ਗੱਲ ਕੀਤੀ ਸੀ 2 ਹਫ਼ਤੇ ਪਹਿਲਾਂ, ਉਸਦੇ ਵਿੱਚ ਅਸੀਂ ਦੱਸਿਆ ਸੀ ਕਿ ਇੱਕ ਛੋਟਾ ਘੱਲੂਘਾਰਾ, ਇੱਕ ਵੱਡਾ ਘੱਲੂਘਾਰਾ ਆ, ਅਤੇ ਤੀਜਾ ਵੀ ਹੁਣ ਜਿਹੜੇ ਘੱਲੂਘਾਰੇ ਦਾ ਰੂਪ ਦਿੱਤਾ ਗਿਆ ਉਹ ਹੈਗਾ 1984 1984 1 ਜੂਨ ਤੋਂ ਲੈ ਕੇ ਰੱਖ ਲਓ ਨਵੰਬਰ ਦੇ ਮਿੱਢ ਤੱਕ, ਜਿਹੜਾ ਇਹਨੂੰ ਵੱਡਾ ਘੱਲੂਘਾਰਾ ਮਤਲਬ ਇੱਕ ਹੋਰ ਤੀਜਾ ਘੱਲੂਘਾਰਾ ਕਹਿੰਦੇ ਹਾਂ। ਪਰ ਇਹ ਜਿਹੜਾ ਜ਼ਿਆਦਾ ਫੋਕਸ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਭਾਰਤੀ ਫੌਜਾਂ ਵੱਲੋਂ ਅਤੇ ਇੰਦਰਾ ਦੀ ਕਮਾਂਡ ਦੇ ਹੇਠਾਂ, ਉਹਨੂੰ ਘੱਲੂਘਾਰਾ ਹਫ਼ਤਾ ਕਹਿੰਦੇ ਨੇ। ਸੋ ਇਸ ਦੇ ਬਾਰੇ ਅਸੀਂ ਗੱਲ ਕਰਨੀ ਹੈ, ਪਰ ਨਾਲ ਦੀ ਨਾਲ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਪੁਰਬ ਦੇ ਉੱਤੇ, ਸ਼ਹੀਦੀ ਪੁਰਬ ਦੇ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭੇ ਹੋਏ ਨੇ, ਅੱਜ ਤਕਰੀਬਨ ਵਿਦੇਸ਼ਾਂ ਦੇ ਵਿੱਚ ਦਿਨ ਐਤਵਾਰ ਵਾਲੇ ਦਿਨ ਭੋਗ ਪੈਣਗੇ, ਅਤੇ ਮੈਂ ਇੱਕ ਕਵਿਤਾ ਤੁਹਾਡੇ ਲਈ ਸਾਂਝੀ ਕਰਨ ਜਾ ਰਿਹਾ, ਅਤੇ ਕਵਿਤਾ ਬੜੀ ਖੂਬਸੂਰਤ ਹੈ, ਅਤੇ ਜੋ ਇੱਕ ਸ਼ਹੀਦ ਦੀ ਵਾਰਤਾ ਹੁੰਦੀ ਆ, ਸ਼ਹੀਦ ਦੇ ਮਨ ਦੇ ਵਿੱਚ ਹੁੰਦਾ, ਤਕਰੀਬਨ ਇਸ ਕਵਿਤਾ ਦੇ ਵਿੱਚ ਦੱਸਿਆ ਹੋਇਆ। ਮੈਂ ਚਰਬੀ ਪਾ ਕੇ ਆਪੇ ਦੀ, ਇਹ ਪੰਥਕ ਜੋਤ ਜਗਾਉਣੀ ਹੈ। ਮੈਂ ਚਰਬੀ ਪਾ ਕੇ ਆਪੇ ਦੀ, ਇਹ ਪੰਥਕ ਜੋਤ ਜਗਾਉਣੀ ਹੈ, ਸਿਰ ਤੱਤੀ ਰੇਤ ਪਵਾ ਕੇ ਮੈਂ ਵਿੱਚ ਦੁਨੀਆ ਠੰਡ ਵਰਤਾਉਣੀ ਹੈ। ਜੂਨ ਮਹੀਨਾ ਇੰਡੀਆ ਦੇ ਵਿੱਚ ਤਪ ਰਿਹਾ ਹੁੰਦਾ, ਮੈਂ ਪੀ ਕੇ ਜਾਮ ਸ਼ਹੀਦੀ ਦਾ, ਇੱਕ ਮਸਤੀ ਨਵੀਂ ਚੜ੍ਹਾਉਣੀ ਹੈ। ਮੈਂ ਖਾ ਉਥਾਲੇ ਦੇਗਾਂ ਵਿੱਚ, ਫਿਰ ਦੇਗ ਤੇਗ ਵਰਤਾਉਣੀ ਹੈ। ਮੈਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ, ਪਰ ਜ਼ੁਲਮ ਦੀ ਅਲਖ ਮਕਾਉਣੀ ਹੈ। ਮੈਂ ਸਦਕੇ ਹੋ ਕੇ ਸੰਗਤ ਤੋਂ ਸੰਗਤ ਦੀ ਰੱਖ ਵਿਖਾਉਣੀ ਹੈ। ਦੋ ਧਾਰ ਖੰਡੇ ਖੜਕਣਗੇ ਕਿ ਆਪਾਂ ਇੱਟ ਖੜਕਾਉਣੀ ਹੈ। ਮੂਧੇ ਮੂੰਹ ਡਿੱਗੂ ਤਾਕਤ, ਇੱਕ ਐਸੀ ਘੜੀ ਵੀ ਆਉਣੀ ਹੈ। ਬਿਲਕੁਲ ਬਿਲਕੁਲ ਇਹੀ ਵਿਚਾਰਧਾਰਾ ਦੇ ਅਧੀਨ ਪੰਜਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ। ਦੀਨ ਦੁਨੀ ਦੇ ਮਾਲਕ ਸਨ, ਸਭ ਰਹਿਮਤਾਂ ਸਨ, ਕੁਛ ਵੀ ਕਰ ਸਕਦੇ ਸੀ, ਪਰ ਜੋ ਉਹਨੇ ਕੀਤਾ ਉਹ ਉਸ ਵੇਲੇ ਉਸਦੇ ਰਿਜ਼ਲਟ ਘੱਟ ਦਿਖਾਈ ਦਿੱਤੇ ਅਤੇ ਅੱਜ ਤੱਕ ਉਹ ਰਿਜ਼ਲਟ ਦਿਖਾਈ ਦੇ ਰਹੇ ਨੇ। ਉਸ ਤੋਂ ਬਾਅਦ ਜੋ ਸ਼ੁਰੂ ਹੋਇਆ ਔਰ ਕਿੱਥੇ ਜਾ ਕੇ ਖਤਮ ਹੋਏਗਾ ਇਹਦਾ ਕੋਈ ਪਤਾ ਨਹੀਂ, ਪਰ ਇੱਕ ਹੈ ਵੀ ਜਿਹੜੀ ਜ਼ਾਲਮ ਹਕੂਮਤ ਹੈ ਸੀਗੀ ਉਸ ਟਾਈਮ ਦੀ, ਉਹਦੀ ਜੜ੍ਹ ਜਿਹੜੀ ਹੈ ਉਹ ਹਿੱਲਣੀ ਸ਼ੁਰੂ ਹੋ ਗਈ ਸੀ ਅਤੇ ਹੌਲੀ ਹੌਲੀ ਉਹ ਪੁੱਟੀ ਗਈ। ਬੇਸ਼ੱਕ 200-300 ਸਾਲ ਲੱਗ ਗਿਆ ਪਰ ਖਤਮ। ਸੋ ਇਸ ਕਰਕੇ ਜਿਹੜੀ ਵੀ ਜਮਾਤ ਰਾਜ ਕਰਦੀ ਹੈ, ਰੂਲ ਕਰਦੀ ਹੈ, ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਦੀ ਤਾਕਤ ਬੜੀ ਹੁੰਦੀ ਹੈ, ਖਾਸ ਕਰਕੇ ਦਰਵੇਸ਼ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਆਡੇ ਲੈਣੇ ਕੋਈ ਚੰਗੀ ਗੱਲ ਨਹੀਂ ਹੈਗੀ। ਕਿੰਨੀਆਂ ਹਕੂਮਤਾਂ ਅੱਜ ਤੱਕ ਇਹ ਜ਼ੁਲਮ ਕਰਦੀਆਂ ਕਰਦੀਆਂ ਆਪਣੀਆਂ ਜੜ੍ਹਾਂ ਪਟਾ ਚੁੱਕੀ ਆ। ਪਰ ਬਹੁਤ ਸਾਰੇ ਰਾਜੇ ਹੋਏ ਨੇ ਇਤਿਹਾਸ ਦੇ ਵਿੱਚ, ਆਪਾਂ ਪੜ੍ਹਦੇ ਹਾਂ, ਜਿਹੜੇ ਬੜੇ ਧਾਰਮਿਕ ਰਾਜੇ ਹੋਏ ਨੇ, ਉਹਨਾਂ ਨੇ ਧਰਮ ਦੀ ਰੱਖਿਆ, ਲੋਕਾਂ ਦੀ ਰੱਖਿਆ, ਮਜ਼ਲੂਮਾਂ ਦੀ ਰੱਖਿਆ ਕਰਨ ਦੇ ਲਈ ਆਪਣਾ ਆਪ ਵੀ ਵਾਰਿਆ, ਪਰਿਵਾਰ ਵੀ ਵਾਰੇ, ਰਾਜਿਆਂ ਨੇ ਵੀ ਪਰਿਵਾਰ ਵਾਰਿਆ, ਤਾਂ ਉਹਨਾਂ ਨੂੰ ਲੋਕ ਅੱਜ ਵੀ ਚੇਤੇ ਕਰਦੇ ਨੇ। ਸੋ ਇਹ ਕਿਹੋ ਜਿਹੀ ਮਜਬੂਰੀ ਹੈ ਹਕੂਮਤਾਂ ਦੀ ਬਣ ਜਾਂਦੀ ਹੈ ਕਿ ਉਹ ਇਹੋ ਜਿਹੇ ਕਾਰਜ ਕੰਮ ਕਰਨ ਦੇ ਲਈ ਮਜਬੂਰ ਹੋ ਜਾਂਦੇ ਨੇ। ਲਾਲਚ, ਲੱਭ, ਲੋਭ, ਹੰਕਾਰ, ਇਹ 3 ਚੀਜ਼ਾਂ ਜਦੋਂ ਹਕੂਮਤ ਜਾਂ ਰਾਜ ਦੇ ਵਿੱਚ ਵੜ ਜਾਣ ਨਾ ਰਾਜਿਆਂ 'ਚ, ਤਾਂ ਫਿਰ ਉਹ ਨਹੀਂ ਦੇਖਦੇ ਵੀ ਇਹ ਦਰਵੇਸ਼ ਹੈ ਜਾਂ ਉਹ ਭਲਾ ਪੁਰਸ਼ ਹੈ, ਉਹ ਫਿਰ ਆਪਣੀ ਤਲਵਾਰ ਚਲਾਉਣ ਜਾਂ ਧੱਕਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਤੇ ਉੱਥੇ ਫਿਰ ਵਿਰੋਧ ਸ਼ੁਰੂ ਹੁੰਦਾ ਆਮ ਲੋਕਾਂ ਦਾ, ਅਤੇ 2 ਕਲਾਸਾਂ ਵੱਡੀਆਂ ਬਣ ਜਾਂਦੀਆਂ, ਰਾਮ ਲੋਕੀ ਅਤੇ ਰਾਜ ਲੋਕੀ। ਅਤੇ ਉੱਥੋਂ ਫਿਰ ਅਖੀਰ ਨੂੰ ਕੀ ਹੁੰਦਾ, ਇਹਦਾ ਐਂਡ ਇਹ ਹੁੰਦਾ ਕਿ ਰਾਜ ਡਿੱਗਦਾ ਆ ਅਤੇ ਆਮ ਲੋਕੀ ਫਿਰ ਤਕੜੇ ਹੋ ਕੇ ਜਿੱਤਦੇ ਨੇ। ਪਰ ਇਹਨੂੰ ਸਮਾਂ ਲੱਗਦਾ, ਬਹੁਤ ਨੁਕਸਾਨ ਹੁੰਦੇ ਨੇ, ਪਿੱਛੇ ਪੈਂਦੀ ਹੈ ਮਨੁੱਖਤਾ, ਤਰੱਕੀਆਂ ਖਤਮ ਹੋ ਜਾਂਦੀਆਂ ਨੇ, ਲੜਾਈਆਂ ਘੜਾਈਆਂ ਸ਼ੁਰੂ ਹੋ ਜਾਂਦੀਆਂ ਨੇ, ਫਾਇਦਾ ਕਿਸੇ ਨੂੰ ਵੀ ਨਹੀਂ ਹੁੰਦਾ। ਸ਼ੋਰਟ ਟਰਮ ਇੱਕ ਅੱਧੀ ਪੀੜ੍ਹੀ ਕਿਸੇ ਨੂੰ ਫਾਇਦਾ ਹੋ ਜਾਂਦਾ ਹੋਊਗਾ ਰਾਜੇ ਨੂੰ, ਪਰ ਅਖੀਰ ਨੂੰ ਉਹਨੂੰ ਜਾਣਾ ਹੀ ਪੈਂਦਾ ਆ। ਸੋ ਹਕੂਮਤਾਂ ਨੂੰ ਚਾਹੀਦਾ ਆ, ਕੋਈ ਵੀ ਹਕੂਮਤ ਹੋਵੇ, ਕਿ ਲੋਕ ਜਿਹੜੇ ਨੇ ਆਮ ਲੋਕ, ਉਹਨਾਂ ਦੇ ਪੱਖ ਦੀ ਗੱਲ ਕਰਨ, ਜੋ ਐਥਿਕਲੀ ਸਹੀ ਹੈ ਉਹਦੀ ਗੱਲ ਕਰਨ, ਧੱਕਾ ਕਰਨ ਦੀ ਕੋਸ਼ਿਸ਼ ਨਾ ਕਰਨ, ਚਾਹੇ ਕੋਈ ਹੋਵੇ, ਚਾਹੇ ਸਾਡੇ ਆਪਣੇ ਹੀ ਰਾਜ ਕਰਦੇ ਹੋਣ। ਉਹਨਾਂ ਨੂੰ ਵੀ ਇਹੀ ਨਸੀਹਤ ਹੈ ਕਿ ਇਹ ਕੰਮ ਨਾ ਕਰਨ ਤਾਂ ਬਿਹਤਰ ਹੈ। ਹੁਣ ਅੱਜ ਕੱਲ੍ਹ ਦੇ ਡੈਮੋਕ੍ਰੈਟਿਕ ਸਮੇਂ ਦੇ ਵਿੱਚ ਤਾਂ ਜਿਹੜੀ ਰਾਜ ਦੀ ਲਾਈਫ ਹੈ, ਜ਼ਿੰਦਗੀ ਹੈ ਰਾਜ ਕਰਨ ਦੀ, ਉਹ ਬੜੀ ਥੋੜ੍ਹੀ ਆ, ਕੋਈ ਇੰਨੀ ਲੰਬੀ ਨਹੀਂ ਹੈਗੀ। ਇੱਦਾਂ ਨਹੀਂ ਹੈਗਾ ਵੀ ਪਹਿਲਾਂ ਵਾਂਗ ਲੰਬੇ ਲੰਬੇ ਰਾਜ ਘਰਾਣੇ ਚੱਲਣੇ ਨੇ, ਇਹ ਤਾਂ ਹੁਣ ਨਾਮੁਮਕਿਨ। ਪਾਪੂਲੇਸ਼ਨ ਬਹੁਤ ਹੈ ਅਤੇ ਦੂਜੇ ਪਾਸੇ ਟੇਲੈਂਟ ਵੀ ਬਹੁਤ ਹੈ, ਕਿ ਕਾਬਲੀਅਤ ਦੇ ਆਧਾਰ ਦੇ ਉੱਤੇ ਮੈਨੇਜਮੈਂਟ, ਹੋਰ ਟਾਈਮ ਵੀ ਮੋਹ ਮੰਗਦੇ ਅੱਜ ਕੱਲ੍ਹ ਦੇ ਰਾਜ ਜਿਹੜੇ ਨੇ, ਬੜੀਆਂ ਵੱਡੀਆਂ ਵਜ਼ਾਰਤਾਂ ਰੱਖਣੀਆਂ ਪੈਂਦੀਆਂ, ਨਹੀਂ ਤਾਂ ਤੁਹਾਨੂੰ ਟੇਕ ਓਵਰ ਕਰ ਲੈਂਦੇ ਆ, ਦੁਨੀਆ ਬਹੁਤ ਫੈਲ ਚੁੱਕੀ ਆ। ਖੈਰ, ਰਾਜਾਂ ਦੀ ਗੱਲ ਜਦ ਆਪਾਂ ਕਰਨੀ ਆ ਤਾਂ ਰਾਜਾਂ ਦੇ ਵਿੱਚ ਸਾਡੇ ਜਿਹੜੇ ਗੁਰਧਾਮ ਹੈ, ਸਾਡੇ ਮੰਦਰ ਹੈ, ਸਾਡੀਆਂ ਮਸਜਿਦਾਂ ਆ, ਉਹ ਸਿਕਿਓਰ ਹੋਣੀਆਂ ਚਾਹੀਦੀਆਂ ਆ। ਇਹ ਇੱਕ ਆਮ ਰੱਖ ਲਓ ਲੋੜ ਵੀ ਹੈ ਲੋਕਾਂ ਨੂੰ, ਕਿਉਂਕਿ ਰਾਜ ਇਕੋਨਮੀ, ਹੁਣ ਅਮਰੀਕਾ ਵਰਗਾ ਦੇਸ਼ ਹੈ ਜਾਂ ਵੈਸਟ ਹੈ, ਉਹ ਰਾਜ ਨੂੰ ਐਜ਼ ਏ ਇਕੋਨਮੀ ਦੇਖਦੇ ਨੇ, ਪੈਸੇ ਦੇ ਪੱਖ ਤੋਂ ਦੇਖਦੇ ਨੇ। ਜੇ ਪੈਸਾ ਨਹੀਂ ਕੋਈ ਜਨਰੇਟ ਕਰ ਰਿਹਾ, ਕਹਿੰਦੇ ਇੱਥੇ ਦੁਨੀਆ 'ਤੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਵੀ ਦੁਨੀਆ ਦੇ ਬਿੱਲ ਦੇਣ ਆਏ ਹਾਂ ਅਸੀਂ, ਜੇ ਬੰਦਾ ਕਹਿੰਦਾ ਵੀ ਨਹੀਂ ਮੈਂ ਇਸ ਸਿਸਟਮ 'ਚ ਨਹੀਂ ਪੂਰਾ ਉਤਰ ਸਕਦਾ, ਮੈਂ ਆਪਣੀ ਕਿਰਤ ਕਮਾਈ ਕਰਾਂਗਾ, ਪਰ ਨਹੀਂ ਤਾਂ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਹਰ ਬੰਦਾ ਇੰਨਾ ਕੰਮ ਨਹੀਂ ਕਰ ਸਕਦਾ, ਹਰ ਬੰਦਾ ਵਿਹਲਾ ਵੀ ਨਹੀਂ ਬਹਿ ਸਕਦਾ। ਸੋ ਇੱਕ ਜਿਹੜੀ ਫਲੈਕਸੀਬਿਲਟੀ ਹੈ ਸੁਸਾਇਟੀ ਦੇ ਵਿੱਚ, ਰਾਜ ਦੇ ਵਿੱਚ, ਉਹ ਹੋਣੀ ਜ਼ਰੂਰੀ ਹੈ। ਜਦੋਂ ਆਪਾਂ ਹਮਲਿਆਂ ਦੀ ਗੱਲ ਕਰਦੇ, ਘੱਲੂਘਰ ਹਫ਼ਤੇ ਦੀ ਗੱਲ ਕਰਦੇ ਹਾਂ, ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦਾ ਮਕਸਦ ਕੀ ਸੀ? ਇਹ ਪਹਿਲੀ ਵਾਰੀ ਹੋਇਆ? ਨਹੀਂ, ਇਹ ਪੰਜਵੀਂ ਛੇਵੀਂ ਵਾਰੀ ਹੋਇਆ। ਇਹ ਕੀ ਇਕੱਲਾ ਹਿੰਦੁਸਤਾਨ ਦੀ ਦਿੱਲੀ ਸਰਕਾਰ ਨੇ ਕੀਤਾ? ਨਹੀਂ, ਇਹ ਅਫਗਾਨਿਸਤਾਨ ਦੀ ਸਰਕਾਰ ਵੀ ਕਰ ਚੁੱਕੀ ਆ, ਅਬਦਾਲੀ ਹੁਣੀ ਕਰ ਚੁੱਕੇ ਨੇ ਦੋ ਤਿੰਨ ਵਾਰੀ ਪਹਿਲਾਂ। ਅਤੇ ਉਹਨਾਂ ਦਾ ਕੀ ਅਸ਼ਰ ਹੋਇਆ ਸਭ ਨੂੰ ਪਤਾ ਆ, ਪਰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਕਿਉਂਕਿ ਇਹ ਸਿੱਖ ਰੂਹਾਨੀਅਤ ਦਾ ਇੱਕ ਬਹੁਤ ਵੱਡਾ ਕੇਂਦਰ, ਮੌਜੂਦਾ ਕੇਂਦਰ, ਉਸ ਵੇਲੇ ਵੀ ਕੇਂਦਰ ਸੀ। ਇਸ ਥਾਂ ਦੀ, ਇਸ ਜਗ੍ਹਾ ਦੀ, ਇਸ ਪਵਿੱਤਰ ਨਗਰੀ ਦੀ ਜਿਹੜੀ ਇਮੋਸ਼ਨ ਹੈ, ਇਹਦੀ ਭਾਵਨਾ ਆ, ਉਹ ਸਿੱਖਾਂ ਦੇ ਨਾਲ ਜੁੜੀ ਹੋਈ ਆ। ਅਤੇ ਜਿਹੜਾ ਹਾਕਮ ਹੈ ਉਹ ਚਾਹੁੰਦਾ ਹੈ ਕਿ ਮੈਂ ਇਹਨਾਂ ਦੀ ਭਾਵਨਾ ਨੂੰ ਅਗਰ ਠੇਸ ਪਹੁੰਚਾਉਣੀ, ਇਹਨਾਂ ਨੂੰ ਡੀਮੋਰਲਾਈਜ਼ ਕਰਨਾ, ਤਾਂ ਇਹਨਾਂ ਦਾ ਜਿਹੜਾ ਚੋਟੀ ਦਾ ਥਾਂ ਆ, ਜਿੱਥੇ ਜਿਹਨੂੰ ਇਹ ਪਵਿੱਤਰ ਮੰਨਦੇ ਆ, ਉਹਨੂੰ ਪਹਿਲਾਂ ਢਾਓ। ਬਾਣੀ ਤਾਂ ਢਹਿ ਨਹੀਂ ਸਕਦੀ, ਸ਼ਬਦ ਗੁਰੂ ਤਾਂ ਢਹਿ ਨਹੀਂ ਸਕਦਾ, ਕਿਉਂਕਿ ਉਹ ਤਾਂ ਅੰਦਰ ਹੀ ਵੱਸਦਾ ਆ। ਜਿਨ੍ਹਾਂ ਨੂੰ ਕੰਠ ਹੋਈ ਜ਼ਬਾਨੀ ਗੁਰਬਾਣੀ ਆ, ਉਹਨਾਂ ਦੇ ਤਾਂ ਅੰਦਰ ਵੱਸਦੀ, ਉਹਨੂੰ ਤੁਸੀਂ ਕਿੱਦਾਂ ਖੋਲੋਂਗੇ? ਇਹੀ ਤਾਂ ਸ਼ਬਦ ਦੀ ਮਹੱਤਤਾ ਆ। ਪਰ ਜਿਹੜੇ ਬਿੰਬ ਨੇ ਸਾਡੇ, ਪ੍ਰਤੱਖ ਦਿਖਾਈ ਦੇ ਰਹੇ ਨੇ ਵੀ ਇਹ ਇਮਾਰਤ, ਇਹ ਜਗ੍ਹਾ, ਇਹ ਸਾਡੇ ਗੁਰੂਆਂ ਨਾਲ ਰਿਲੇਟਡ, ਉਹਨੂੰ ਢਾ ਦਿਓ ਅਤੇ ਇਹ ਡਿਮੋਰਲਾਈਜ਼ ਹੋ ਜਾਣਗੇ। ਸੋ ਇਸੇ ਹੀ ਪੋਲਿਸੀ ਤਹਿਤ ਜਿਹੜਾ ਅਫਗਾਨੀ ਧਾੜਵੀ ਸੀ, ਜਾਂ ਇਰਾਨ ਦੇ, ਤੁਰਕਾਂ ਦੇ, ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਦੇ, ਉਹ ਢਾਉਂਦੇ, ਬੰਬਾਂ ਨਾਲ ਅੜਾਉਂਦੇ, ਇਹੀ ਮਾਨਸਿਕਤਾ ਚੱਕੀ ਫਿਰਦੇ ਸੀ ਉਸ ਵੇਲੇ ਇੰਦਰਾ ਗਾਂਧੀ, ਕਿ ਇਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੂੰ ਢਾ ਦਿਓ ਅਤੇ ਇਹਨਾਂ ਨੂੰ ਡਿਮੋਰਲਾਈਜ਼ ਕਰਿਓ। ਇਕੱਲੇ ਉਹ ਨਹੀਂ, ਹੋਰ ਵੀ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ 'ਤੇ ਹਮਲੇ ਹੋਏ ਆ, ਇਕੱਲਾ ਦਰਬਾਰ ਸਾਹਿਬ 'ਤੇ ਨਹੀਂ ਹੋਇਆ। ਸੋ ਸਪਿਰਚੁਅਲ ਸੈਂਟਰਸ ਨੂੰ ਢਾਓ ਤਾਂ ਕਿ ਇਹਨਾਂ ਦਾ ਲੱਕ ਭੰਨਿਆ ਜਾਵੇ। ਖੈਰ, ਉਹਦੇ ਵਿੱਚ ਹਜ਼ਾਰਾਂ ਹੀ ਸਿੱਖ ਸ਼ਰਧਾਲੂ ਜਿਹੜੇ ਆ ਉਹ ਸ਼ਹੀਦ ਹੋਏ, ਪਰ ਲੱਕ ਭੰਨਦੇ ਭੰਨਦੇ ਆਪ ਵੀ ਫਿਰ ਨੁਕਸਾਨ ਝੱਲਣਾ ਪਿਆ। ਇਹ 6 ਮਹੀਨੇ ਬਾਅਦ ਹੀ ਪਤਾ ਲੱਗ ਗਿਆ ਸੀ, ਨਵੰਬਰ 'ਚ ਹੀ। ਉਸ ਤੋਂ ਬਾਅਦ ਫਿਰ ਨੁਕਸਾਨ ਕੀਤਾ। ਉਸ ਤੋਂ ਬਾਅਦ ਜੋ ਘਨੌਣਾ ਰੂਪ ਸੀ ਰਾਜ ਦਾ ਉਹ ਸਾਹਮਣੇ ਆਇਆ, ਜਿਸ ਦੀਆਂ ਮਾਫੀਆਂ ਅੱਜ ਤੱਕ ਵੀ ਮੰਗ ਹੋ ਰਹੀਆਂ ਨੇ। ਉਹ ਪਿੱਛਾ ਨਹੀਂ ਛੱਡਣਗੇ। ਇਹ ਇੱਕ ਸ਼ਾਇਦ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ, ਯਾਦ ਨਹੀਂ ਆ ਰਿਹਾ ਇਸ ਵੇਲੇ, ਉਹ ਕਹਿੰਦੇ ਸੀ ਕਿ ਸਿੱਖ ਕਦੇ ਭੁੱਲਦੇ ਨਹੀਂ ਹੈਗੇ, ਇਹ ਅਰਦਾਸ 'ਚ ਸ਼ਾਮਿਲ ਹੋ ਜਾਂਦਾ ਆ, ਦੇ ਵਿਲ ਨੈਵਰ ਫਰਗੈਟ, ਨੋਬਡੀ ਵਿਲ ਐਵਰ ਫਰਗੈਟ। ਇਹੀ ਤਾਂ ਵਿਲੱਖਣਤਾ ਆ ਕਿ ਕੋਈ ਧਾੜਵੀ ਸਾਡੇ 'ਤੇ ਹਮਲਾ ਕਰਦਾ ਤਾਂ ਸਾਡੇ ਲੋਕ ਤਾਂ 400-500 ਸਾਲ ਪਹਿਲਾਂ ਇੱਦਾਂ ਸੀਗੇ ਵੀ ਉਹ ਭੁੱਲ ਜਾਓ, ਆ ਜਾਓ, ਕੋਈ ਨਹੀਂ, ਜਿੱਦਾਂ ਮਰਜ਼ੀ ਕਰ ਲਓ, ਛਿੱਤਰ ਮਾਰੋ, ਹੋਰ ਮਾਰ ਲਿਓ ਸਾਡੇ। ਪਰ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਬਰ ਨੂੰ ਜਾਵਰ ਕਿਹਾ ਅਤੇ ਉੱਥੋਂ ਪਿਰਤ ਪਾਈ ਕਿ ਨਹੀਂ, ਅਸੀਂ ਖੜਾਂਗੇ, ਅਸੀਂ ਅੜਾਂਗੇ, ਅਸੀਂ ਸੱਚ ਕੀ ਬੇਲਾ ਦੇ ਵਿੱਚ ਖੜ ਕੇ ਸੱਚ ਕੀ ਬਾਤ ਪਾਵਾਂਗੇ। ਬਾਬਰ ਬਾਣੀ ਪੜ੍ਹ ਲਿਓ, ਉਹਦੇ ਵਿੱਚ ਆਖਰੀ ਪੰਕਤੀ ਹੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਸੁਣਾਵਾਂਗੇ ਖੜ ਕੇ ਸੱਚੇ ਮੈਦਾਨ ਦੇ ਵਿੱਚ ਸ਼ਰੇਆਮ। ਅਤੇ ਇਹ ਅਣਖ ਦੀ ਵੰਗਾਰ ਦਿੱਤੀ ਸੀ ਉਦੋਂ, ਅਤੇ ਉਹਨੂੰ ਪਾਲਦੇ ਅੱਜ ਤੱਕ ਸਾਰੇ ਸਿੱਖ ਪਾਲਦੇ ਆ, ਚਾਹੇ ਕੋਈ ਧਾੜਵੀ ਹੋਵੇ, ਕੋਈ ਹੋਵੇ, ਪਰ ਜਿੱਥੇ ਦੇਸ਼ ਦੀ ਗੱਲ ਆਉਂਦੀ ਉੱਥੇ ਦੇਸ਼ ਲਈ ਲੜਦੇ ਵੀ ਆ। ਭਾਰਤ ਸਰਕਾਰ ਜਾਂ ਭਾਰਤੀ ਫੌਜਾਂ ਦੇ ਵਿੱਚ ਮਜੋਰਟੀ ਮੂਹਰੇ ਕੌਣ ਲੜਦੀ ਆ, ਸਿੱਖ ਹੀ ਲੜਦੇ ਨੇ, ਅਣਖ ਨਾਲ ਲੜਦੇ ਨੇ। ਹੁਣ ਇਹ ਇਕੱਲਾ ਚਾਈਨਾ ਦੀ ਗੱਲ ਆਪਾਂ ਕਰੀਏ, ਇਕੱਲਾ ਅਫਗਾਨੀਆਂ ਨੇ ਧਾੜਵੀਆਂ ਨੇ ਭਾਰਤ ਸਰਕਾਰ ਨੇ ਨਹੀਂ ਹਮਲਾ ਕੀਤਾ ਗੁਰੂ ਘਰਾਂ 'ਤੇ। ਮੈਂ ਕੱਲ੍ਹ ਹੀ ਦੇਖ ਰਿਹਾ ਸੀ ਬੜਾ ਇੰਟਰਸਟਿੰਗ ਕਿ ਚੀਨ ਦੇ ਵਿੱਚ ਵੀ ਸਾਡੇ ਗੁਰੂ ਘਰ ਸੀ, ਬਹੁਤ ਬੜੀ ਵੱਡੀ ਪਾਪੂਲੇਸ਼ਨ ਸੀ, ਪਿੰਡ ਵੀ ਵਸੇ ਹੋਏ ਸੀ ਉੱਥੇ, ਪਰਿਵਾਰ ਵੀ ਰਹਿੰਦੇ ਸੀ, ਅਤੇ ਉਹਨਾਂ ਦੇ ਬਾਲ ਬੱਚੇ ਵੀ ਸੀਗੇ, ਇੰਟਰ ਕਹਿ ਲਓ ਕਿ ਰੇਸ ਮੈਰਿਜ ਵੀ ਹੋਈਆਂ ਸੀ ਚੀਨੀਆਂ ਦੇ ਨਾਲ। ਅਤੇ ਜਦੋਂ ਮਾਓ ਸਰਕਾਰ ਆਈ ਹੈ ਤਾਂ ਉਹਨਾਂ ਨੇ ਐਂਟੀ ਧਰਮ ਅਪਣਾਇਆ, ਵੀ ਧਰਮ ਨੂੰ ਅਸੀਂ ਖਤਮ ਕਰਨਾ, ਅਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਮੰਦਰ ਤੋੜੇ, ਬੋਧੀਆਂ ਦੇ ਧਾਮ ਤੋੜੇ, ਜਿਹੜੇ ਅਸੀਂ ਕਹਿੰਦੇ ਹਾਂ ਨਾ ਵੀ ਹਿੰਦੂਆਂ ਨੇ ਮੁਕਾ ਦਿੱਤਾ ਜੀ ਬੋਧੀ ਧਰਮ ਹਿੰਦੁਸਤਾਨ 'ਚ। ਇਤਿਹਾਸ ਪੜ੍ਹ ਕੇ ਦੇਖੋ ਚੀਨ 'ਚ ਕੀ ਹੋਇਆ ਸੀ, ਚੀਨ 'ਚ ਕਿੱਦਾਂ ਮਕਾਉਣ ਦੀ ਕੋਸ਼ਿਸ਼ ਕੀਤੀ, ਚੀਨ 'ਚ ਸਾਰੇ ਧਰਮ ਹੀ ਮੁਕਾ ਦਿੱਤੇ ਸੀ। ਸ਼ੰਘਾਈ ਦਾ ਸ਼ਾਇਦ ਗੁਰੂ ਘਰ ਸੀ ਜਿਹੜਾ ਬਹੁਤ ਵੱਡਾ ਸੀ, ਅਤੇ ਉਸਨੂੰ ਢਾਇਆ ਗਿਆ ਸੀ, ਅਤੇ ਉੱਥੇ ਰੈਜੀਡੈਂਸ ਬਣਾਈ ਹੋਈ ਆ। ਇਹ ਗੱਲਾਂ ਬਹੁਤ ਘੱਟ ਸਾਹਮਣੇ ਆਉਂਦੀਆਂ ਨੇ, ਆਪਾਂ ਇਕੱਲੇ ਭਾਰਤ ਸਰਕਾਰ ਨੂੰ ਨਹੀਂ ਕਹਿ ਸਕਦੇ, ਉਹ ਵੀ ਇੱਕ ਸੈਕਸ਼ਨ ਸੀ ਉਦੋਂ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਇਹੋ ਜਿਹੀ ਮਾਨਸਿਕਤਾ ਚੱਕੀ ਫਿਰਦਾ ਸੀ। ਪਰ ਜਦੋਂ ਧਾੜਵੀ ਆਉਂਦੇ ਨੇ, ਚਾਹੇ ਉਹ ਮਿਡਲ ਈਸਟ ਤੋਂ ਹੋਣ, ਚਾਹੇ ਆਪਣੇ ਹੀ ਹੋਣ, ਚਾਹੇ ਚਾਈਨਾ ਤੋਂ ਹੋਣ, ਤਾਂ ਉਹ ਪਹਿਲਾਂ ਸਪਿਰਚੁਅਲ ਸੈਂਟਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਅਗਰ ਉਹਨੀ ਕੰਟਰੀ ਸਪਿਰਚੁਅਲ ਤੋਂ ਲੈ ਕੇ ਇਕਨੋਮਿਕਸ ਵੱਲ ਨੂੰ ਲੈ ਕੇ ਜਾਣਾ ਹੈ, ਪੈਸਾ ਬਣਾਉਣਾ, ਪੈਸਾ ਕਰਨਾ, ਪੈਸਾ ਹੋਏ, ਪੈਸਾ ਹੋਏ, ਟੈਕਸ ਦੇ ਦਿਓ, ਟੈਕਸ ਦੇ ਦਿਓ, ਟੈਕਸ ਦੇ ਦਿਓ, ਹੈ ਨਾ। ਅਤੇ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਵਾਚਣੀਆਂ ਦੇਖਣੀਆਂ ਬਣਦੀਆਂ ਨੇ, ਅਤੇ ਆਪਾਂ ਇੱਥੇ ਗੱਲਬਾਤ ਵੀ ਕਰਦੇ ਰਹਾਂਗੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਅਸੀਂ ਕੀ ਕਰ ਸਕਦੇ ਹਾਂ ਇਸ ਵੇਲੇ, ਘੱਲੂਘਾਰਾ ਹਫ਼ਤਾ ਚੱਲ ਰਿਹਾ। ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਸ਼ਹੀਦਾਂ ਦੇ ਨਿਮਿੱਤ ਆਪਣੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ, ਆਪਣੇ ਜਿੱਥੇ ਤੁਸੀਂ ਬੈਠੇ ਹੋ ਉੱਥੇ ਤੁਸੀਂ ਬੈਠੋ, ਪੜ੍ਹੋ ਇਹਦੇ ਬਾਰੇ, ਇਹਦੇ ਬਾਰੇ ਜਾਣੋ, ਸੁਣੋ, ਕੁਛ ਨਾ ਕੁਛ ਦੇਖੋ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਵਾਓ। ਅਤੇ ਦੂਜਾ, ਗੁਰਦੁਆਰਾ ਸਾਹਿਬ ਜਾਓ, ਮੱਥਾ ਟੇਕੋ, ਉੱਥੇ ਸੇਵਾ ਕਰੋ, ਇੱਕ ਦੂਜੇ ਨਾਲ ਮਿਲੋ, ਵਾਰਤਾਲਾਪ ਕਰੋ, ਇਹ ਕੰਮ ਕਰ ਸਕਦੇ ਹਾਂ। ਹੋਰ ਵੀ ਕਈ ਕੁਛ ਕਰ ਸਕਦੇ ਹਾਂ, ਜਿਵੇਂ ਸ਼ਹੀਦੀ ਹਫ਼ਤਾ ਚੱਲ ਰਿਹਾ ਅਤੇ ਗਾਂ ਸ਼ਹੀਦੀ ਟੂਰਨਾਮੈਂਟ ਵੀ ਆ ਰਿਹਾ ਗ੍ਰਿਫਿਤ ਦੇ ਵਿੱਚ, ਅਤੇ ਇਸ ਟੂਰਨਾਮੈਂਟ ਦੇ ਵਿੱਚ ਤੁਸੀਂ ਜਾ ਸਕਦੇ ਹੋ। ਉੱਥੇ ਬੜੇ ਪ੍ਰਚਾਰਕ ਆ ਰਹੇ ਨੇ, ਕੱਲ੍ਹ ਗ੍ਰਿਫਿਤ ਵਾਲਿਆਂ ਨੇ ਸਾਨੂੰ ਦੱਸਿਆ ਵੀ ਸੀ, ਆਪਣੇ ਬੱਚਿਆਂ ਨੂੰ ਲੈ ਕੇ ਜਾਓ। ਜਦੋਂ ਇੱਦਾਂ ਦੇ ਮੇਲਿਆਂ 'ਤੇ ਜਾਊਂਗੇ ਜਿਹੜੇ ਸਮਰਪਿਤ ਨੇ ਸ਼ਹੀਦਾਂ ਵਾਸਤੇ, ਤਾਂ ਬੱਚਿਆਂ ਦੇ ਮਨ ਦੇ ਵਿੱਚ ਜੇ ਤੁਸੀਂ ਨਾਂ ਵੀ ਦੱਸੋਗੇ ਤਾਂ ਉਹਨਾਂ ਨੂੰ ਨਾਮ ਤੋਂ ਹੀ ਉਹਨਾਂ ਦੇ ਮਨ ਦੇ ਵਿੱਚ ਉਤਸੁਕਤਾ ਆ ਜਾਏਗੀ ਕਿ ਇਹ ਸ਼ਹੀਦੀ ਹਫ਼ਤਾ ਕੀ ਆ। ਫਿਰ ਉਹ ਸਵਾਲ ਪੁੱਛਣਗੇ ਅਤੇ ਫਿਰ ਉਹ ਇੱਕ ਦੂਜੇ ਦੇ ਨਾਲ ਸ਼ੇਅਰ ਕਰਨਗੇ, ਦੱਸਣਗੇ, ਹੈ ਨਾ, ਅਤੇ ਨੌਲੇਜ ਜਿਹੜੀ ਆ ਵਧੇਗੀ। ਸੋ ਇਸ ਤਰ੍ਹਾਂ ਅਸੀਂ ਆਪਣੇ ਸ਼ਹੀਦਾਂ ਨੂੰ ਸਮਰਪਣ ਦੇ ਸਕਦੇ ਹਾਂ। ਅਤੇ ਇਹਦੇ ਵਿੱਚ ਆਪਾਂ ਸਿੱਖਣਾ ਕੀ ਆ, ਜਿਹੜੇ ਸਾਡੇ ਚਿੰਤਕ ਨੇ, ਸਾਡੇ ਥਿੰਕ ਟੈਂਕ ਨੇ, ਉਹਨਾਂ ਨੂੰ ਸਿੱਖਣਾ ਇਹ ਬਣਦਾ ਕਿ ਅਸੀਂ ਇਹਨਾਂ ਜਿਹੜੇ ਦਿਵਸ ਜਾਂ ਮਨਾ ਰਹੇ ਹਾਂ, ਇਹਨਾਂ ਦੇ ਪਿੱਛੇ ਕੀ ਕਾਰਨ ਰਹੇ ਨੇ, ਉਹਨਾਂ 'ਤੇ ਚਿੰਤਨ ਕਰ ਸਕਦੇ ਹਾਂ, ਇਹਨਾਂ ਨੂੰ ਗਾਂਹ ਵਾਸਤੇ ਕਿੱਦਾਂ ਮਿਨੀਮਾਈਜ਼ ਕੀਤਾ ਜਾ ਸਕਦਾ ਹੈ, ਔਰ ਕਿਸ ਤਰ੍ਹਾਂ ਇਹਨਾਂ ਦੇ ਨਾਲ ਜੇ ਹੋ ਵੀ ਜਾਵੇ ਤਾਂ ਕਿਸ ਤਰ੍ਹਾਂ ਅਸੀਂ ਆਪਣੀਆਂ ਗਲਤੀਆਂ ਸਮਝ ਕੇ ਸੋਚ ਕੇ ਕਿਸ ਤਰ੍ਹਾਂ ਇਹਨਾਂ ਨੂੰ ਟੈਕਲ ਕਰ ਸਕਦੇ ਹਾਂ, ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਅਵੋਇਡ ਕਰ ਸਕਦੇ ਹਾਂ, ਜਾਂ ਜੇ ਸਿਚੁਏਸ਼ਨ ਆ ਗਈ ਤਾਂ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਸਹੀ ਕਰ ਸਕਦੇ ਹਾਂ। ਖੈਰ, ਜਿਵੇਂ ਆਪਾਂ ਦੱਸਿਆ ਸੀ ਆਪ ਸਭ ਨੂੰ ਕਿ ਸਾਡੇ ਨਾਲ ਕੈਨਬਰਾ ਗੁਰੂ ਘਰ ਤੋਂ ਜੁੜਨਗੇ ਸਾਡੇ ਸੇਵਾਦਾਰ ਸਿੰਘ ਅਤੇ ਜਿਹੜੇ ਪ੍ਰਬੰਧਕੀ ਕਮੇਟੀ ਆ ਉਹਨਾਂ ਦੇ ਕੁਛ ਨੁਮਾਇੰਦੇ, ਅਤੇ ਉੱਥੇ ਕੀ ਕੁਛ ਵਾਪਰ ਰਿਹਾ ਅਤੇ ਇਹਦੇ ਬਾਰੇ ਆਪਾਂ 10-15 ਮਿੰਟ ਗੱਲ ਕਰਾਂਗੇ। ਸੋ ਮੇਰੇ ਨਾਲ ਪ੍ਰਭਦੀਪ ਸਿੰਘ ਜੁੜ ਚੁੱਕੇ ਨੇ ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਦੇਵ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਜੀ?
ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ, ਸਾਰੇ ਲਿਸਨਰਸ ਨੂੰ ਗੁਰੂ ਪਿਆਰੀ ਫਤਿਹ, ਔਰ ਜੀ ਚੜ੍ਹਦੀ ਕਲਾ ਜੀ, ਆਪ ਜੀ ਦੇ ਕੀ ਹਾਲ ਚਾਲ?
ਠੀਕ ਹੈ, ਬਹੁਤ ਵਧੀਆ। ਅਤੇ ਦਿਲਮੋਹਨ ਜੀ ਆਏ ਹੋਏ ਨੇ, ਦਿਖਾਈ ਨਹੀਂ ਦੇ ਰਹੇ, ਨਾਲੇ ਮਿਊਟ ਵੀ ਕੀਤਾ ਹੋਇਆ, ਅਤੇ ਹਾਂਜੀ ਆ ਗਏ ਨੇ। ਹਾਂ, ਮੈਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਕੀ ਹਾਲ ਚਾਲ ਹੈ?
ਜੀ ਜੀ, ਬਖਸ਼ਿਸ਼ ਜੀ, ਬਹੁਤ ਰਹਿਮਤ ਹੈ ਪਰਮੇਸ਼ਰ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ। ਅੱਛਾ, ਪਹਿਲਾਂ ਤਾਂ ਮੈਨੂੰ ਲੱਗਦਾ ਕਿ ਠੰਡ ਬਹੁਤ ਪੈ ਰਹੀ ਹੈ ਕੈਨਬਰਾ ਦੇ ਵਿੱਚ, ਅੱਜ -2 ਦੱਸ ਰਹੇ ਸੀ ਠੰਡੂ ਰਾਮ ਜੀ। ਠੀਕ ਹੈ, ਮੈਂ ਕਿਹਾ ਕਨਫਰਮ ਕਰ ਲਈਏ।
ਬਿਲਕੁਲ ਠੀਕ ਹੈ ਜੀ, ਹੁਣ ਕੈਨਬਰਾ ਦੀਆਂ ਜਿਹੜੀਆਂ ਸਰਦੀਆਂ ਸ਼ੁਰੂ ਹੋ ਗਈਆਂ ਨੇ ਜੀ, ਸਾਡਾ ਜਿਹੜਾ ਉਹ ਨੈਗੇਟਿਵ ਟੈਂਪਰੇਚਰ ਜਿਹੜਾ ਹੁਣ ਅੱਗੋਂ ਕੰਟੀਨਿਊ ਰਹਿਣਾ, ਪਰ ਬਹੁਤ ਵਧੀਆ ਜੀ, ਇਹ ਇੱਕ ਠੰਡਾ ਮੌਸਮ ਵੀ ਬਹੁਤ ਜ਼ਰੂਰੀ ਹੈ, ਕੈਨਬਰਾ ਦੀ ਇਸੇ 'ਚ ਹੀ ਬਿਊਟੀ ਹੈ ਜੀ।
ਹਾਂਜੀ ਹਾਂਜੀ, ਨਹੀਂ ਕੈਨਬਰਾ ਦੇ ਵਿੱਚ ਫਿਰ ਫੁੱਲ ਤਾਂ ਹੀ ਖਿੜਨੇ ਨੇ ਜਿਹੜੇ ਫਲਾਵਰ ਫੈਸਟੀਵਲ ਸਪ੍ਰਿੰਗ 'ਚ ਆਉਣਾ ਹੈ।
ਹਾਂਜੀ
ਠੀਕ ਹੈ ਜੀ, ਅਤੇ ਪਿਆਰੇ ਉਹ ਪਹਿਲਾਂ ਤਾਂ ਜਿਹੜੀ ਇੱਕ ਬੜੀ ਇੰਪੋਰਟੈਂਟ ਗੱਲ ਇਹ ਕਰਨੀ ਹੈ ਕਿ ਕੁਛ ਸਰਕਾਰੀ ਅਨਾਊਂਸਮੈਂਟਸ ਹੋਈਆਂ ਨੇ ਅਤੇ ਜਿਹੜੇ ਤੁਸੀਂ ਸਾਡੇ ਨਾਲ ਸ਼ੇਅਰ ਵੀ ਕੀਤਾ ਸੀ, ਜਿਸ ਕਰਕੇ ਆਪਾਂ ਮੇਨ ਅੱਜ ਗੱਲਬਾਤ ਕਰ ਰਹੇ ਹਾਂ। ਸੋ ਤੁਸੀਂ ਕੁਛ ਚਾਨਣਾ ਪਾਓ ਕਿ ਉਹ ਕਿਹੜੀ ਚੰਗੀ ਖਬਰ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਹੋ।
ਹਾਂਜੀ ਭਾਈ ਸਾਹਿਬ, ਮੈਂ ਇਸ ਬਾਰੇ ਜਿਹੜੇ 5 ਕਕਾਰਾਂ ਦੇ ਉੱਤੇ ਆਪਣੇ ACT ਦੇ ਵਿੱਚ ਪਾਲਿਸੀ ਅਪਰੂਵ ਹੋਈ ਹੈ, ਇਟਸ ਅ ਬਿਗ ਮਾਈਲਸਟੋਨ ਜੀ ਇੱਥੇ ACT ਦੇ ਵਿੱਚ ਘੱਟ ਤੋਂ ਘੱਟ
ਜੀ,
ਤੇ ਮੈਂ ਦਰਮੋਹਨ ਭਾਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਸੰਗਤ ਨੂੰ ਡਿਟੇਲ ਚ ਇਨਫੋਰਮੇਸ਼ਨ ਦੇਣ। ਹਾਂਜੀ
ਜੀ ਦਰਮੋਹਨ ਜੀ,
ਜ਼ਰੂਰ ਜੀ। ਵੀਰ ਜੀ, ਏਦਾਂ ਆ ਕਿ ਵੀ ਇਹ ਜਿਹੜੀ ਅਸੀਂ ਇੱਕ ਦਿਸ਼ਾ ਨਿਰਦੇਸ਼ ਨੇ ਜਿਹਨੂੰ ਕਿ ਅਸੀਂ ਗਾਈਡਲਾਈਨਸ ਕਹਿੰਦੇ ਹਾਂ,
ਹਾਂਜੀ,
ਅਸੀਂ ਪਿਛਲੇ ਕਾਫੀ ਸਮੇਂ ਤੋਂ ਕੈਨਬਰਾ ਦੀ ਸਰਕਾਰ ਦੇ ਨਾਲ, ਇੱਥੇ ਦੇ ਸਿੱਖਿਆ ਵਿਭਾਗ ਦੇ ਨਾਲ ਜਿਹੜਾ ਉਹ ਗੱਲਬਾਤ ਕਰ ਰਹੇ ਸੀਗੇ
ਜੀ।
ਜਿਵੇਂ ਕਿ ਇਹ ਇਕੱਲਾ ਆਸਟ੍ਰੇਲੀਆ ਜਾਂ ਇਕੱਲਾ ਕੈਨਬਰਾ ਨਹੀਂ, ਮੈਨੂੰ ਲੱਗਦਾ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਸਾਡੇ ਸਿੱਖ ਬੱਚੇ ਨੇ ਉਹ ਇਹਨਾਂ ਜਿਹੜੇ ਨੇ ਚੈਲੰਜਸ ਨੂੰ ਫੇਸ ਕਰਦੇ ਨੇ ਬੜਾ ਰੈਗੂਲਰਲੀ, ਅਸੀਂ ਜਿਹੜਾ ਇਹ ਗੋ ਥਰੂ ਹੁੰਦੇ ਹਾਂ
ਜੀ।
ਮੈਂ ਆਪ ਕੈਨਬਰਾ ਦੇ ਵਿੱਚ ਪਿਛਲੇ 15-20 ਸਾਲਾਂ ਦੇ ਸਮੇਂ ਦੇ ਦੌਰਾਨ ਮੇਰੇ ਖਿਆਲ ਨਾਲ 20-25 ਵਾਰੀ ਸਕੂਲਾਂ 'ਚ ਬੱਚਿਆਂ ਦੇ ਨਾਲ, ਮਾਤਾ ਪਿਤਾ ਦੇ ਨਾਲ ਵਿਜ਼ਿਟ ਕੀਤੀ, ਜਿੱਥੇ ਜਾ ਕੇ ਸਾਨੂੰ ਆਪਣੀ ਹੋਂਦ ਨੂੰ ਸਮਝਾਉਣਾ ਪੈ ਰਿਹਾ
ਜੀ
ਸਕੂਲਾਂ ਨੂੰ, ਸਾਡੇ ਬੱਚੇ ਕੇਸ ਕਿਉਂ ਰੱਖਦੇ ਨੇ, ਸਾਡੇ ਬੱਚੇ ਦਾੜੀ ਕਿਉਂ ਰੱਖਦੇ ਨੇ। ਜਿੱਦਾਂ ਹੀ ਬੱਚੇ ਹਾਈ ਸਕੂਲ 'ਚ ਜਾਂਦੇ ਨੇ ਤਾਂ ਟੀਚਰ ਜਿਹੜੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਸਾਡੀ ਜਿਹੜੀ ਹੈ ਉਹ ਡਰੈਸ ਕੋਡ ਪਾਲਿਸੀ ਦਾ ਹਿੱਸਾ ਹੈ ਕਿ ਵੀ ਤੁਸੀਂ ਆਪਣੀ ਦਾੜੀ ਸ਼ੇਵ ਕਰਕੇ ਆਓ
ਜੀ ਜੀ।
ਸਾਨੂੰ ਜਾ ਕੇ ਉਹਨਾਂ ਨੂੰ ਸਮਝਾਉਣਾ ਪੈ ਰਿਹਾ ਸੀਗਾ। ਸੋ ਉੱਥੋਂ ਦੀ ਫਿਰ ਜਿਹੜਾ ਅਸੀਂ ਚਲੋ ਇੰਡੀਵਿਜੁਅਲੀ ਕਿ ਇਕੱਲੇ ਇਕੱਲੇ ਸਕੂਲਾਂ 'ਚ ਜਾ ਕੇ ਸਮਝਾਉਣ ਦੀ
ਜੀ
ਇਹਨੂੰ ਹੋਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ
ਜੀ,
ਤੇ 2023 ਤੋਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਸੀ ਜੀ ਸਿੱਖਿਆ ਵਿਭਾਗ ਦੇ ਨਾਲ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰਾਉਣਾ ਚਾਹੁੰਦੇ ਹਾਂ ਜਿਹੜੇ ਕਿ ਇਕੱਲੇ ਇੱਕ ਇੱਕ ਸਕੂਲ ਦੇ ਨਾਲ ਨਾ ਹੋਣ, ਜਿਹੜੇ ਕਿ ਸਿੱਖਿਆ ਵਿਭਾਗ ਦੇ ਵੱਲੋਂ ਹੀ ਜਾਰੀ ਕੀਤੇ ਜਾਣ ਤੇ ਸਾਰੇ ਸਕੂਲ ਇਹਦੇ ਵਿੱਚ ਸ਼ਮੂਲੀਅਤ ਕਰਨ
ਜੀ ਜੀ।
ਤੇ ਇੱਥੇ ਫਿਰ ਅਸੀਂ ਜਿਹੜਾ ਇਹਦੇ ਵਿੱਚ ਲੰਬਾ ਸਫ਼ਰ ਹੈ ਜੀ, 2 ਸਾਲ ਦਾ ਸਮਾਂ ਲੱਗਿਆ, ਅਸੀਂ ਕਾਫੀ ਦੇਰ ਉਹਨਾਂ ਨਾਲ ਮੀਟਿੰਗਾਂ ਕਰਦੇ ਰਹੇ ਹਾਂ। ਇੱਕ ਵਰਕਿੰਗ ਗਰੁੱਪ ਬਣਾਇਆ ਗਿਆ, ਉਸ ਵਰਕਿੰਗ ਗਰੁੱਪ ਦੇ ਵਿੱਚ ਬੈਠ ਕੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਉਹਨਾਂ ਨੇ ਸਾਨੂੰ ਸਾਥ ਦਿੱਤਾ, ਉਹਨਾਂ ਨੇ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ। ਉਹਨਾਂ ਵਾਸਤੇ ਵੀ ਇਹਦੇ ਵਿੱਚ ਬੜੀਆਂ ਮੁਸ਼ਕਲਾਂ ਸੀਗੀਆਂ
ਜੀ,
ਉਹ ਸਮਝਣਾ ਚਾਹੁੰਦੇ ਸੀ ਕਿ ਵੀ ਜੇ ਇੱਕ ਬੱਚਾ ਅੰਮ੍ਰਿਤਧਾਰੀ ਹੈ ਤੇ ਇੱਕ ਸਿੱਖ ਬੱਚਾ ਅੰਮ੍ਰਿਤਧਾਰੀ ਨਹੀਂ ਹੈ, ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ
ਜੀ।
ਤੋ ਉਹ ਵੀ ਸਾਨੂੰ ਉਹਨਾਂ ਨੂੰ ਸਮਝਾਉਣਾ ਪਿਆ
ਜੀ
ਕਿ ਕਿਹੜੇ ਬੱਚੇ ਜਿਹੜੇ ਨੇ ਉਹ ਪੰਜੋ ਕਕਾਰਾਂ ਚੋਂ ਇੱਕ ਕਕਾਰ ਪਾ ਕੇ ਆਉਣਗੇ, ਕਿਹੜੇ ਬੱਚੇ ਜਿਹੜੇ ਨੇ ਉਹ ਪੰਜੋ ਕਕਾਰ ਪਾ ਕੇ ਆਉਣਗੇ
ਜੀ।
ਸੋ ਏਦਾਂ ਕਰਕੇ ਅਸੀਂ ਫਿਰ ਉਹਨਾਂ ਦੀਆਂ ਬੜੀਆਂ ਕੌਂਸਲਟੇਸ਼ਨਸ ਜਿਹੜੀਆਂ ਸੀਗੀਆਂ, ਅਸੀਂ ਲਾਸਟ ਈਅਰ ਇਹ ਸਾਰੇ ਸਫ਼ਰ 'ਚ ਚੱਲਦਿਆਂ ਹੋਇਆਂ ਅਸੀਂ ਉਹਨਾਂ ਨੂੰ ਫਿਰ ਜਿਹੜਾ ਨਿਯੋਤਾ ਦਿੱਤਾ ਸੀ ਕਿ ਤੁਸੀਂ ਸਾਡੇ ਕੈਨਬਰਾ ਗੁਰੂ ਘਰ ਦੇ ਵਿੱਚ ਆਓ
ਜੀ।
ਇੱਥੇ ਆ ਕੇ ਸਾਡੀ ਜਿਹੜੀ ਸਾਡੀ ਸਮੂਹਿਕ ਸਿੱਖ ਸੰਗਤ ਹੈਗੀ ਹੈ, ਅਸੀਂ ਤੁਹਾਡੀ ਸਾਰਿਆਂ ਨਾਲ ਵਾਰਤਾਲਾਪ ਕਰਾਵਾਂਗੇ, ਵਨ ਔਨ ਵਨ ਡਿਸਕਸ਼ਨ ਕਰਾਵਾਂਗੇ
ਜੀ,
ਤਾਂ ਫਿਰ ਸਮਝ ਆਏਗੀ ਕਿ ਸਾਡੀਆਂ ਲੋੜਾਂ ਕੀ ਨੇ
ਜੀ।
ਪਹਿਲਾਂ ਤਾਂ ਵਰਕਿੰਗ ਗਰੁੱਪ ਨਾਲ ਅਸੀਂ ਇੱਕ ਸਾਲ ਉਹਨਾਂ ਨਾਲ ਬੈਠ ਕੇ ਕੰਮ ਕੀਤਾ, ਫਿਰ ਇੱਕ ਸਾਲ ਕੰਮ ਕਰਨ ਤੋਂ ਬਾਅਦ ਅਸੀਂ ਉਸ ਇੱਕ ਸਾਲ ਦੇ ਸਫ਼ਰ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਤੋਂ ਵੀ ਸਲਾਹ ਲਈ ਵੀ ਇਹਨੂੰ ਅਸੀਂ ਕਿਵੇਂ ਸੁਚੱਜੇ ਢੰਗ ਨਾਲ ਅੱਗੇ ਚਲਾ ਸਕਦੇ ਹਾਂ। ਤਾਂ ਫਿਰ ਜਿਹੜਾ ਕਿ ਉਸ ਤੋਂ ਬਾਅਦ ਅਸੀਂ ਲਾਸਟ ਈਅਰ ਜਿਹੜੀ ਉਹ ਵਰਕਸ਼ਾਪ ਕੀਤੀ ਉਹਦੇ ਵਿੱਚ ਅਸੀਂ ਇਹਨਾਂ ਦੇ ਨੁਮਾਇੰਦਿਆਂ ਨੂੰ ਗੁਰਦੁਆਰੇ ਨਿਯੋਤਾ ਦਿੱਤਾ, ਉਹਨਾਂ ਨੂੰ ਬੁਲਾਇਆ, ਉਹ ਆਏ, ਅਸੀਂ ਕੈਨਬਰਾ ਗੁਰੂ ਘਰ ਦੇ ਵਿੱਚ ਫਿਰ ਉਹਨਾਂ ਨੂੰ ਬੱਚਿਆਂ ਨੂੰ ਅਲੱਗ ਕਰ ਦਿੱਤਾ ਤੇ ਮਾਤਾ ਪਿਤਾ ਨੂੰ ਅਲੱਗ ਕਰ ਦਿੱਤਾ, ਤੇ ਉਹਨਾਂ ਦੇ ਨੁਮਾਇੰਦਿਆਂ ਨੇ ਬੱਚਿਆਂ ਨਾਲ ਵੱਖਰੀ ਗੱਲਬਾਤ ਕੀਤੀ, ਉਹ ਵੀ ਬੱਚਿਆਂ ਨੂੰ ਵੀ ਅਸੀਂ ਜਿਹੜੇ ਛੋਟੇ ਬੱਚੇ ਸੀ ਜਿਹੜੇ ਕਿ ਹਾਲੇ ਪ੍ਰਾਇਮਰੀ ਸਕੂਲ ਜਾਂਦੇ ਨੇ ਉਹਨਾਂ ਦੇ ਵੱਖਰੇ ਬਣਾਏ, ਜਿਹੜੇ ਹਾਈ ਸਕੂਲ ਜਾਂਦੇ ਸੀ ਉਹਨਾਂ ਦੇ ਵੱਖਰੇ ਬਣਾਏ, ਤੇ ਮਾਤਾ ਪਿਤਾ ਦੇ ਵੱਖਰੇ ਗਰੁੱਪ ਬਣਾ ਕੇ ਫਿਰ ਸਰਕਾਰ ਸਿੱਖਿਆ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਅਸੀਂ ਉਹਨਾਂ ਦੀ ਗੱਲ ਕਰਵਾਈ ਕਿ ਸਾਡੀਆਂ ਲੋੜਾਂ ਕੀ ਨੇ, ਸਾਡੇ ਚੈਲੰਜਸ ਕੀ ਨੇ, ਤੇ ਅਸੀਂ ਤੁਹਾਡੇ ਕੀ ਮੰਗ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਕਿਵੇਂ ਆਪਣੇ ਸਕੂਲਾਂ ਦੇ ਵਿੱਚ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਸਕਦੇ ਹੋ
ਜੀ ਜੀ।
ਉਹ ਜਿਹੜਾ ਸੀ ਇੱਕ ਬੜਾ ਵੱਡਾ ਇਵੈਂਟ ਸੀਗਾ ਸਾਡੇ ਕੈਨਬਰਾ ਗੁਰੂ ਘਰ ਦੇ ਵਿੱਚ ਆਰਗਨਾਈਜ਼ ਕੀਤਾ ਗਿਆ, ਉੱਥੋਂ ਉਹਨਾਂ ਨੂੰ ਕਾਫੀ ਫੇਰ ਸਮਝ ਆ ਗਈ ਕਿ ਵੀ ਸਿੱਖਾਂ ਦੀਆਂ ਅਸਲ ਦੇ ਵਿੱਚ ਲੋੜਾਂ
ਕੀ ਆ ਜੀ ਜੀ।
ਤੇ ਉੱਥੋਂ ਫਿਰ ਉਹਨਾਂ ਨੂੰ ਬਹੁਤ ਕਲੈਰਿਟੀ ਹੋ ਗਈ ਸੀ ਹੋਰ ਵੀ, ਕਿਉਂਕਿ ਇੱਥੇ ਉਹਨਾਂ ਨੇ ਫਿਰ ਇਕੱਲੇ ਇਕੱਲੇ ਬੱਚੇ ਨਾਲ ਆਪ ਗੱਲ ਕੀਤੀ, ਉਹ ਪਹਿਲਾਂ ਤਾਂ ਸਿਰਫ ਸਾਡੇ ਨਾਲ ਮੇਰੇ ਨਾਲ ਇਕੱਲੇ ਨਾਲ ਗੱਲ ਕਰ ਰਹੇ ਸੀਗੇ
ਜੀ।
ਸੋ ਉੱਥੋਂ ਸਮਝ ਆ ਗਈ ਕਿ ਵੀ ਹੁਣ ਅਸੀਂ ਇਹਨਾਂ ਸਾਰੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਸੀ ਉਹਨਾਂ ਨੇ ਇਕੱਲੇ ਇਕੱਲੇ ਬੱਚੇ ਦੀਆਂ ਗੱਲਾਂ ਸੁਣੀਆਂ, ਉਹਦੇ ਨੋਟਸ ਬਣਾਏ, ਫਿਰ ਉਸ ਤੋਂ ਬਾਅਦ ਸਾਡਾ ਇੱਕ ਸਾਲ ਦਾ ਸਮਾਂ ਹੋਰ ਲੱਗਿਆ, ਕਿਉਂਕਿ ਓਬਵੀਅਸ ਗੱਲ ਸੀਗੀ ਕਿ ਵੀ ਉਹ ਗੱਲਾਂ ਜਿਹੜੀਆਂ ਬੱਚਿਆਂ ਨੇ ਕੀਤੀਆਂ ਸੀ ਉਹ ਸਾਰੀਆਂ ਗੱਲਾਂ ਉਹਨਾਂ ਦੀ ਸਮਝ ਵਿੱਚ ਨਹੀਂ ਸੀ ਆਉਣੀਆਂ
ਜੀ ਜੀ।
ਫਿਰ ਸਾਨੂੰ ਨੋਟਸ ਜਿਹੜੇ ਨੇ ਉਹਨਾਂ ਨਾਲ ਬੈਠ ਕੇ ਇਕੱਲੇ ਇਕੱਲੇ ਨੋਟਸ ਨੂੰ ਅਸੀਂ ਉਹਨਾਂ ਨਾਲ ਬੈਠ ਕੇ ਵਿਚਾਰਿਆ ਕਿ ਤੁਸੀਂ ਜਿਹੜੀ ਮਾਤਾ ਪਿਤਾ ਨੇ ਤੁਹਾਨੂੰ ਇੱਥੇ ਫੀਡਬੈਕ ਦਿੱਤੀ ਹੈ, ਬੱਚਿਆਂ ਨੇ ਫੀਡਬੈਕ ਦਿੱਤੀ ਹੈ, ਇਹਨੂੰ ਫਿਰ ਅਸੀਂ ਬੈਠ ਕੇ ਉਹਨਾਂ ਨਾਲ ਵਿਚਾਰ ਕਰਦੇ ਹੋਏ ਅਲਟੀਮੇਟਲੀ ਜੀ ਅਕਾਲ ਪੁਰਖ ਦੀ ਅਪਾਰ ਰਹਿਮਤ ਦੇ ਨਾਲ ਅਸੀਂ 29 ਮਈ 2025 ਨੂੰ ਇਹ ਜਿਹੜੀਆਂ ਗਾਈਡਲਾਈਨਸ ਨੇ ਆਫੀਸ਼ੀਅਲੀ ਜਿਹੜੀਆਂ ਨੇ ਸਿੱਖਿਆ ਵਿਭਾਗ ਦੀ ਸਹਾਇਤਾ ਔਰ ਸਹਿਯੋਗ ਦੇ ਨਾਲ ਅਸੀਂ ਉਹ ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਉਹ ਲਾਗੂ ਕਰਾ ਦਿੱਤੀਆਂ ਨੇ ਜੀ। ਹੁਣ ਅੱਜ ਤੋਂ ਬਾਅਦ ਇੱਥੇ ਸਾਡੇ ਬੱਚਿਆਂ ਨੂੰ ਕਾਨੂੰਨੀ ਅਧਿਕਾਰ ਹੈ ਜੀ ਕਿ ਉਹਨਾਂ ਨੂੰ ਕੋਈ ਇਹ ਸਵਾਲ ਨਹੀਂ ਪੁੱਛ ਸਕਦਾ ਕਿ ਤੁਸੀਂ ਕੇਸ ਕਿਉਂ ਰੱਖੇ ਨੇ, ਤੁਸੀਂ ਦਾੜੀ ਕਿਉਂ ਰੱਖੀ ਹੈ, ਜਾਂ ਤੁਸੀਂ ਕਕਾਰ ਕਿਉਂ ਪਾਏ ਨੇ।
ਇੱਥੇ ਤੱਕ ਅਸੀਂ ਹਾਂ, ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਸਾਰੇ ਸਿੱਖ ਸੰਗਤ ਜਿੰਨੇ ਵੀ ਸੁਣ ਰਹੇ ਨੇ ਕੈਨਬਰਾ ਨੂੰ, ਕਿ ਉਹਨੇ ਬੜੇ ਤੁਸੀਂ ਬੜੇ ਸਿਸਟਮੈਟਿਕ ਤਰੀਕੇ ਨਾਲ, ਬੜੇ ਕਾਨੂੰਨੀ ਤਰੀਕੇ ਨਾਲ, ਸੂਝਵਾਨ ਤਰੀਕੇ ਦੇ ਨਾਲ ਇਹ ਇੰਪਲੀਮੈਂਟ ਕਰਵਾਇਆ ਔਰ ਪ੍ਰੋਸੀਜਰ ਫੋਲੋ ਕਰਕੇ ਕਰਾਇਆ, ਰਜਾਮੰਦੀ ਨਾਲ ਕਰਾਇਆ। ਕਈ ਵਾਰੀ ਹੁੰਦਾ ਨਾ ਅਸੀਂ ਥੋੜ੍ਹਾ ਰੋਸ ਕਰ ਲਈਦਾ, ਉਹਦੇ ਨਾਲ ਅਸੀਂ ਗੁੱਸੇ ਰਾਜੀ ਕਰ ਲਈਦੇ ਡਿਪਾਰਟਮੈਂਟ, ਹੈ ਨਾ, ਪਰ ਜਿਹੜਾ ਪ੍ਰੋਸੀਜਰ ਤੁਸੀਂ ਚੁਣਿਆ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸੂਬੇ 'ਚ ਇੰਪਲੀਮੈਂਟ ਕੀਤਾ ਜਾ ਸਕਦਾ, ਥੋਤੋਂ ਰਾਏ ਲਈ ਜਾ ਸਕਦੀ ਆ। ਸੋ ਇੱਕ ਪੇਪਰ ਵਰਕ ਵੀ ਸ਼ਾਇਦ ਤੁਹਾਡੇ ਕੋਲ ਕਾਫੀ ਹੋਏਗਾ, ਇਹਦੇ ਨੋਟਸ ਵਗੈਰਾ ਪਏ ਹੋਣਗੇ, ਹੈ ਨਾ। ਤੇ
ਬਹੁਤ ਵਰਕਿੰਗ ਕਮੇਟੀ ਦੀਆਂ ਬਹੁਤ ਹਰ ਮਹੀਨੇ 2-2 ਮੀਟਿੰਗਾਂ ਹੁੰਦੀਆਂ ਸੀ ਜੀ, ਜਿੱਥੇ ਕਿ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਆਉਂਦੇ ਸੀ, ਮੈਂ ਸਾਰੀਆਂ ਮੀਟਿੰਗਾਂ 1-on-1 ਪਹਿਲਾਂ ਪਰਸਨਲੀ ਸ਼ਾਮਲ ਹੁੰਦੇ ਰਹੇ, ਫਿਰ ਉਸ ਤੋਂ ਬਾਅਦ ਅਸੀਂ ਜਿਹੜੀਆਂ ਉਹ ਬੜੀਆਂ ਸਾਰੀਆਂ ਵਰਚੁਅਲ ਮੀਟਿੰਗਾਂ ਵੀ ਅਟੈਂਡ ਕੀਤੀਆਂ ਪਰਸਨਲੀ, ਫੋਨ ਕਾਲ ਪਤਾ ਨੀ ਕਿੰਨੇ ਨੰਬਰ ਆਫ ਫੋਨ ਕਾਲ ਜਿਹੜੀਆਂ ਨੇ ਜੀ ਉਹ ਅਟੈਂਡ ਹੋਈਆਂ ਨੇ। ਸੋ ਕਾਫੀ ਸਾਰਾ ਜਿਹੜਾ ਸਮਾਂ ਜਿਹੜਾ ਇਹਦੇ ਤੇ ਲੱਗਿਆ ਆ, ਪਰ ਹਾਂਜੀ ਸੁਚੱਜੇ ਢੰਗ ਨਾਲ ਇਹਨੂੰ ਜਿਹੜਾ
ਸਿਰੇ। ਭਾਈ ਸਾਹਿਬ ਕਈ ਵਾਰੀ ਨਾ ਕੁਐਸਚਨ ਲੋਕੀ ਕਰਦੇ ਨੇ, ਕਮੇਟੀ ਕੀ ਕਰਦੀ ਆ, ਬਈ ਕਮੇਟੀ ਕੀ ਕਰਦੀ ਆ, ਤੇ ਉਹ ਨਾ ਮੈਂ ਵੀ ਖੁਦ ਮਤਲਬ ਇਸ ਚੀਜ਼ ਦਾ ਸ਼ਿਕਾਰ ਹਾਂ ਅਸੀਂ ਆਪ, ਤੇ ਉਹ ਨਾ ਬੈਕਗਰਾਊਂਡ ਦੇ ਕਾਫੀ ਕੰਮ ਹੁੰਦੇ ਆ, ਤੇ ਕਈ ਵਾਰੀ ਆਮ ਸੰਗਤ ਨੂੰ ਇੱਦਾਂ ਲੱਗਦਾ ਕਿ ਸਿਰਫ ਜਿੱਦਾਂ ਲੰਗਰ ਬਣਾਉਣਾ ਜਾਂ ਸਰਵ ਕਰਨਾ ਹੀ ਇੱਕ ਸੇਵਾ ਆ, ਪਰ ਜਿਹੜੇ ਪਿੱਛੇ ਕਾਗਜ਼ ਪੱਤਰ ਮੀਟਿੰਗਾਂ ਐਂਡ ਆਲ ਦੈਟ, ਜਿੱਦਾਂ ਹੁਣ ਆਹ ਇੱਕ ਬਹੁਤ ਵੱਡਾ ਕਾਰਜ ਕੀਤਾ, ਇਹ ਬਿਓਂਡ ਗੁਰਦੁਆਰਾ ਆ, ਗੁਰਦੁਆਰੇ ਤੋਂ ਬਾਹਰ ਦੇ ਕਾਰਜ, ਹੈ ਨਾ ਆਪਣੇ ਪ੍ਰਦੀਪ ਜੇ ਮਤਲਬ ਮੈਂ ਸਹੀ ਹੋਵਾਂ, ਇਹ ਦਿਖਾਈ ਨਹੀਂ ਦਿੰਦੇ ਪਿੱਛੇ ਇਹ ਕਾਰਜ ਜਿਹੜੇ ਆ। ਤੇ
ਹਾਂਜੀ ਭਾਈ ਸਾਹਿਬ, ਭਾਈ ਸਾਹਿਬ ਏਦਾਂ ਦਾ ਕੋਈ ਵੀ ਇਨੀਸ਼ੀਏਟਿਵ ਟਾਈਮ ਲਾਉਂਦਾ ਆ
ਜੀ ਜੀ,
ਤੇ ਤੁਸੀਂ ਨਾਲੇ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਸਿੰਘਾਂ ਨੂੰ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਮਾਹੌਲ ਪ੍ਰੋਵਾਈਡ ਕਰਨਾ ਹੁੰਦਾ ਹੈ ਕਿ ਹਾਂ ਜੀ ਸਾਰੇ ਅੱਗੇ ਵੱਧ ਕੇ ਆ ਕੇ ਜਿਹੜੀ ਆ ਆਪਣੀ ਜਿਹੜੀ ਲੋਕਲ ਸੰਗਤ ਆ ਉਹਨੂੰ ਉਹਦੀ ਵੱਧ ਤੋਂ ਵੱਧ ਸੇਵਾ ਕਰ ਸਕਣ। ਆ ਜਿਹੜਾ ਇੱਕ ਇਨੀਸ਼ੀਏਟਿਵ ਆ ਇਹਦੇ ਅਲੋਂ ਇਹਦੇ ਨਾਲ ਨਾਲ ਹੋਰ ਕਈ ਇਨੀਸ਼ੀਏਟਿਵਸ ਜਿਹੜੇ ਬੈਕਗ੍ਰਾਉਂਡ 'ਚ ਚੱਲਦੇ ਨੇ
ਹਾਂਜੀ
ਤੇ ਉਹ ਟਾਈਮ ਮੰਗਦੇ ਨੇ ਜੀ,
ਬਿਲਕੁਲ
ਫੁਲਫਿਲਮੈਂਟ ਲਈ ਟਾਈਮ
ਜੀ
ਲੱਗਦਾ ਹੈ ਹਰ ਚੀਜ਼ ਦੇ ਉੱਤੇ, ਇੰਕਲੂਡਿੰਗ ਜਿੱਦਾਂ ਹੁਣ ਨਵੇਂ ਗੁਰੂ ਘਰ ਦੀ ਬਿਲਡਿੰਗ ਆ ਉਹਦੇ ਉੱਤੇ ਵੀ।
ਮੈਂ ਇੱਥੇ ਆਉਣ ਲੱਗਾ ਸੀ ਕਿ ਟਾਈਮ ਆਪਣੇ ਕੋਲ ਥੋੜਾ ਜਿਹਾ ਘੱਟ ਅੱਜ ਲਿਮਿਟਡ ਹੈ ਕਿਉਂਕਿ ਲਾਸਟ ਮਿੰਟ ਦੇ ਆਪਾਂ ਸੈਟਿੰਗ ਕੀਤੀ ਆ, ਪਰ ਲੰਬੀ ਗੱਲ ਕਰਾਂਗੇ। ਮਤਲਬ ਅਖੀਰ ਦੇ ਵਿੱਚ ਤੁਸੀਂ ਦੋਨੋਂ ਸਿੰਘ ਅਗਰ ਦੱਸਣਾ ਚਾਹੋਗੇ ਕਿ ਜਿਹੜਾ ਬਿਲਡਿੰਗ ਦਾ ਪਲਾਨ ਕੀ ਹੈ ਵੱਡੇ ਕਰਨ ਦੇ, ਕਿਉਂਕਿ ਸੰਗਤ ਸ਼ਾਇਦ ਕਾਫੀ ਵੱਧ ਗਈ ਹੈ, ਉਹਦੇ ਬਾਰੇ ਬਰੀਫਲੀ ਸਾਡੇ ਨਾਲ ਸ਼ੇਅਰ ਕਰਿਓ।
ਹਾਂਜੀ, ਗੁਰੂ ਸਾਹਿਬ ਦੀ ਮਿਹਰ ਨਾਲ ਜੀ ਬਹੁਤ ਵਧੀਆ ਪਲਾਨ ਕੰਸਟਰਕਸ਼ਨ ਪ੍ਰੋਸੈਸ ਚੱਲਣ ਦਿਆ ਹੈ ਜੀ। ਨਵੀਂ ਗੁਰੂ ਘਰ ਦੀ ਜਿਹੜੀ ਬਿਲਡਿੰਗ ਆ ਉਹਦਾ ਫੁੱਟਪ੍ਰਿੰਟ ਜਿਹੜਾ ਆ 1400 ਸਕੁਏਅਰ ਮੀਟਰ ਦਾ ਹੋਊਗਾ, ਘੱਟ ਤੋਂ ਘੱਟ 3000 ਆਪਾਂ ਸੰਗਤ 3000 ਨੰਬਰ ਦੀ ਸੰਗਤ ਆਪਾਂ ਉੱਥੇ ਹੋਸਟ ਕਰ ਸਕਾਂਗੇ ਔਨ ਅ ਰੈਗੂਲਰ ਇਵੈਂਟ। ਇਸ ਵੇਲੇ ਜੀ ਉੱਥੇ ਥੋੜੀ ਜਿਹੀ ਪਰੇਸ਼ਾਨੀਆਂ ਬਹੁਤ ਹੁੰਦੀਆਂ, ਗੁਰੂ ਘਰ ਜਿਹੜਾ ਕਰੰਟਲੀ ਆ ਉਹਦੇ ਅੰਦਰ ਦਰਬਾਰ ਹਾਲ ਜਿਹੜਾ ਆ ਉਹ 400 ਸਕੁਏਅਰ ਦੇ ਲਾਗੇ ਛਾਗੇ ਆ, ਤੇ ਉਹ ਬਹੁਤ ਕਈ ਵਾਰ ਪਰੇਸ਼ਾਨੀਆਂ ਹੁੰਦੀਆਂ ਨੇ। ਉਹਦਾ ਕਰਕੇ ਇਸੇ ਗੁਰੂ ਘਰ ਦੇ ਲੈਫਟ ਹੈਂਡ ਸਾਈਡ ਦੇ ਉੱਤੇ ਜਿਹੜਾ ਜ਼ਮੀਨ ਆ ਉਸ ਦੇ ਉੱਤੇ ਨਵੇਂ ਗੁਰੂ ਘਰ ਦੀ ਬਿਲਡਿੰਗ ਦੀ ਕੰਸਟਰਕਸ਼ਨ ਚੱਲਣ ਦੀ ਆ, ਤੇ ਉਸਦਾ ਰਿਟੇਨਿੰਗ ਵਾਲ ਦਾ ਕੰਮ ਜਿਹੜਾ ਆ ਥੱਲੇ ਉਹ 90% ਕੰਪਲੀਟ ਹੋ ਚੁੱਕਿਆ ਆ, ਤੇ ਉਹ ਬਹੁਤ ਇੰਪੋਰਟੈਂਟ ਕੰਮ ਹੈ ਜੀ ਰਿਟੇਨਿੰਗ ਵਾਲ ਸਾਡੇ ਲਈ, ਕਿਉਂਕਿ ਅਸੀਂ 5 ਮੀਟਰ ਡੂੰਘੇ ਜਾ ਕੇ ਉੱਥੇ ਗੁਰੂ ਘਰ ਦੇ ਨਵੇਂ ਗੁਰੂ ਘਰ ਦੀ ਜਿਹੜੀ ਲੰਗਰ ਹਾਲ ਆ ਉਹਦੀ ਸਲੈਬ ਪੈਣੀ ਆ। ਹਾਂਜੀ, ਤੇ ਸੰਗਤ ਦੀ ਸਪੋਰਟ ਨਾਲ ਜੀ, ਤੇ ਨਾਲੇ ਬੇਨਤੀ ਕਰਦੇ ਹਾਂ ਸਾਰੇ ਆਸਟ੍ਰੇਲੀਆ ਦੀ ਸੰਗਤ ਜਿਹੜੀ ਹੈ ਇਸ ਉਪਰਾਲੇ ਦੇ ਨਾਲ ਜੁੜੇ। ਕੈਮਰਾ ਦਾ ਗੁਰੂ ਘਰ ਇੱਕ ਸਾਂਝਾ ਗੁਰੂ ਘਰ ਆ ਜੀ, ਜਦੋਂ ਵੀ ਕਿਸੇ ਤਰ੍ਹਾਂ ਦਾ ਕੋਈ ਲੋੜ ਪੈਂਦੀ ਹੈ ਕੈਮਰਾ ਗੁਰੂ ਘਰ ਜਿਹੜਾ ਹੈ। ਹਾਂਜੀ,
ਨਹੀਂ ਬਹੁਤ ਸਾਰੇ ਜਦੋਂ ਪ੍ਰੋਟੈਸਟ ਕਈ ਵਾਰੀ ਹੁੰਦਾ ਜਾਂ ਕੋਈ ਰਿਪ੍ਰੈਜੈਂਟੇਸ਼ਨ ਦੇਣੀ ਹੁੰਦੀ ਹੈ ਤਾਂ ਸਾਰੀਆਂ ਬੱਸਾਂ ਵਗੈਰਾ ਗੁਰੂ ਘਰ ਹੀ ਉਤਾਰਾ ਹੁੰਦਾ, ਉਹਨਾਂ ਦਾ ਤੁਸੀਂ ਲੁੱਕ ਆਫਟਰ ਕਰਦੇ ਹੋ। ਅਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਨਾ ਇੱਕ ਪ੍ਰੋਪਰ ਤੁਸੀਂ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਅੱਧੇ ਘੰਟੇ ਦਾ, ਜਿਸ ਦੇ ਵਿੱਚ ਫੋਟੋਆਂ ਪਲੈਨਸ ਉਹਦੇ ਬਾਰੇ ਗੱਲ ਕਰਾਂਗੇ ਕਿ ਲੋੜਾਂ ਕੀ ਆ, ਬਣ ਕੀ ਰਿਹਾ ਆ, ਕਿਉਂਕਿ ਕੈਨਬਰਾ ਦੇ ਵਿੱਚ ਇੱਕੋ ਗੁਰੂ ਘਰ ਨੇ, ਵਧੀਆ ਗੱਲ ਹੈ, ਸਾਰੀ ਸੰਗਤ ਇਕੱਠੀ ਆ ਔਰ ਸਾਡੀ ਰਾਜਧਾਨੀ ਆ ਉਹ, ਸਾਡਾ ਗੁਰੂ ਘਰ ਉੱਤੇ ਬਹੁਤ ਵਧੀਆ ਅਤੇ ਆਲਾ ਦਰਜੇ ਦਾ ਹੋਣਾ ਚਾਹੀਦਾ ਬਿਲਡਿੰਗ ਵੀ, ਕਿਉਂਕਿ ਦੇਖੋ ਜਦੋਂ ਸਾਡੇ ਘਰ 1.5 ਮਿਲੀਅਨ ਦੇ ਆ ਸਿੱਖਾਂ ਦੇ, ਤਾਂ ਗੁਰੂ ਦਾ ਘਰ ਕਿਉਂ ਛੋਟਾ ਹੋਣਾ ਚਾਹੀਦਾ? ਮਤਲਬ ਗੁਰੂ ਦਾ ਘਰ ਤਾਂ ਘੱਟੋ ਘੱਟ 10-12 ਮਿਲੀਅਨ ਵਾਲਾ ਹੋਣਾ ਚਾਹੀਦਾ ਨਾ, ਤਾਂ ਇੱਥੋਂ ਸਾਡੀ ਪ੍ਰੋਸਪੈਰਿਟੀ ਜਿਹੜੀ ਆ ਸਿੱਖਾਂ ਦੀ ਉਹ ਝਲਕੇਗੀ ਜਿਹੜਾ ਕੋਈ ਮਹਿਮਾਨ ਆਉਣਗੇ, ਹੈ ਨਾ। ਤੋ ਖੈਰ,
ਬਿਲਕੁਲ ਜੀ,
ਦਲਮੋਹਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਪ੍ਰਭਦੀਪ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਕਿ ਸਾਰੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਨ੍ਹਾਂ ਨੇ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਬੱਚਿਆਂ ਦੇ ਲਈ ਕਕਾਰ ਲਾਗੂ ਕਰਾਉਣ ਦੇ ਲਈ। ਸਮਾਂ ਘੱਟ ਹੋਣ ਦੇ ਕਰਕੇ ਲੰਬੀ ਗੱਲਬਾਤ ਨਹੀਂ ਕਰ ਸਕਦੇ, ਪਰ ਆਉਣ ਵਾਲੇ 1 ਮਹੀਨੇ ਦੇ ਵਿੱਚ ਆਪਾਂ ਫਿਰ ਇੱਕ ਲੰਬੀ ਗੱਲਬਾਤ ਕਰਾਂਗੇ, ਗੁਰੂ ਘਰ ਦੇ ਬਾਰੇ ਜਾਣਾਂਗੇ। ਬਹੁਤ ਬਹੁਤ ਧੰਨਵਾਦ ਜੀ।
ਜ਼ਰੂਰ, ਬਹੁਤ ਬਹੁਤ ਮਿਹਰਬਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਕੈਨਬਰਾ ਤੋਂ ਸਾਡੇ ਨਾਲ ਸਿੰਘ ਜਿਹੜੇ ਜੁੜੇ ਹੋਏ ਸਨ ਅਤੇ ਸਾਨੂੰ ਅਪਡੇਟ ਦੇ ਰਹੇ ਸੀ ਜੋ ਕੈਨਬਰਾ ਦੇ ਵਿੱਚ ਬੱਚਿਆਂ ਦੇ ਵਾਸਤੇ ਕਕਾਰ ਸਕੂਲਾਂ ਦੇ ਵਿੱਚ ਅਫੀਸ਼ੀਅਲ ਤੌਰ 'ਤੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਲਾਗੂ ਕੀਤੇ ਗਏ ਨੇ। ਬਹੁਤ ਵਧੀਆ ਕੰਮ ਕੀਤਾ ਕਮੇਟੀ ਨੇ, ਸ਼ਲਾਘਾਯੋਗ ਹੈ। ਅਤੇ ਤੁਹਾਡੀ ਕੀ ਰਾਏ ਆ, ਕੀ ਟਿੱਪਣੀਆਂ ਇਸ ਦੇ ਬਾਰੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਗੱਲ ਐਜੂਕੇਸ਼ਨ ਡਿਪਾਰਟਮੈਂਟ ਦੀ ਚੱਲੀ ਆ, ਮਾਸਟਰਾਂ ਦੀ ਚੱਲੇਗੀ ਅੱਜ, ਅਤੇ ਹੋਰ ਵੀ ਕਈ ਥਾਂ ਮਾਸਟਰਾਂ ਦੀ ਬੜੀ ਚੜ੍ਹਾਈ ਆ, ਅਤੇ ਜਿਹੜੇ ਸਾਡੇ ਵੱਡੇ ਮਾਸਟਰ ਜੀ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਅਤੇ ਮੈਂ ਹੁਣ ਬੇਨਤੀ ਕਰਦਾ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ ਕਿ ਪ੍ਰੋਗਰਾਮ ਦੇ ਵਿੱਚ ਆਉਣ ਅਤੇ 4 ਚੰਨ ਲਾਉਣ। ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਨਦੀਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਤੁਸੀਂ ਅੱਜ ਧਾਰਮਿਕਤਾ ਦੇ ਜਿਹੜੇ ਵਿਚਾਰ, ਧਰਮ ਦੇ ਵਿਚਾਰ ਲੈ ਕੇ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਅਤੇ ਬਹੁਤ ਸੋਹਣਾ ਲੱਗਿਆ ਸਾਰੇ ਸਰੋਤਿਆਂ ਨੂੰ, ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ, ਇਸ ਸ਼ੋਅ ਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਅਤੇ ਆਸ ਕਰਦੇ ਹਾਂ ਕਿ ਉਹ ਬਹੁਤ ਖੁਸ਼ ਹੋਣਗੇ, ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ, ਆਪਣੇ ਜਾਂ ਤਾਂ ਉਹ ਆਪਣੇ ਦਿਨ ਦੀਆਂ ਐਕਟੀਵਿਟੀਜ਼ ਖਤਮ ਕਰ ਚੁੱਕੇ ਹੋਣਗੇ, ਆਰਾਮ ਦੇ ਨਾਲ ਬੈਠੇ ਹੋਣਗੇ ਕੈਨੇਡਾ ਅਤੇ ਅਮੈਰੀਕਾ ਦੇ ਵਿੱਚ, ਜਾਂ ਫਿਰ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ, ਜਾਂ ਫਿਰ ਹਲੇ ਜਾਗਣ ਦੀ ਹੀ ਕੋਸ਼ਿਸ਼ ਕਰ ਰਹੇ ਹੋਣਗੇ ਕਈ ਦੇਸ਼ਾਂ ਦੇ ਵਿੱਚ,
ਜਾਂ ਫਿਰ ਚਾਹ ਦਾ ਕੱਪ ਫੜਿਆ ਹੋਏਗਾ।
ਮੈਂ ਨਾ ਜੇ ਤੁਹਾਡੀ ਇਜਾਜ਼ਤ ਹੋਵੇ ਜਾਂ ਸਰੋਤਿਆਂ ਦੀ ਇਜਾਜ਼ਤ ਹੋਵੇ ਤਾਂ ਇੱਕ ਕਹਾਣੀ ਸ਼ੁਰੂ ਕਰਨੀ ਚਾਹਣਾ, ਛੋਟੀ ਕਹਾਣੀ ਹੈ, ਉਹ ਤੋਂ ਫਿਰ ਇੱਕ ਵਿਸ਼ਾ ਪੇ ਕਰਾਂਗੇ ਨਾ ਕੀਤਾ ਹੋਇਆ ਹੀ ਅੱਜ।
ਹਾਂਜੀ,
ਉਹ ਕਹਾਣੀ ਥੋੜੀ ਅੱਗੇ ਹੋਵੇ ਤਾਂ ਸ਼ੁਰੂ ਕਰੀਏ।
ਜੀ ਜੀ ਕਿਉਂ ਨਹੀਂ, ਆਪਾਂ ਪਹਿਲਾਂ ਨਾ ਥੋੜ੍ਹਾ ਜਿਹਾ ਆਪਾਂ ਨੈਟਵਰਕ ਜਿਹੜਾ ਉਹ ਸਹੀ ਹੋਲਵੇ, ਸ਼ਾਇਦ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਜਿੱਦਾਂ ਹੀ ਸ਼ੁਰੂ ਹੁੰਦਾ ਉੱਦਾਂ ਹੀ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ। ਭਾਜੀ ਜੁੜੇ ਹੋਏ ਹੋ ਤੁਸੀਂ? ਹਾਂਜੀ, ਥੋੜ੍ਹੀ ਜਿਹੀ ਸਮੱਸਿਆ ਆ ਰਹੀ ਲੱਗਦਾ, ਅਤੇ ਕੋਈ ਨਹੀਂ ਆਪਾਂ ਪ੍ਰੋਗਰਾਮ ਦੇ ਵਿੱਚ ਦੁਬਾਰਾ ਫਿਰ ਟਰਾਈ ਕਰਦੇ ਹਾਂ। ਹਾਂਜੀ ਭਾਜੀ, ਆਵਾਜ਼ ਆ ਰਹੀ? ਹਾਂਜੀ, ਨਹੀਂ ਨਹੀਂ ਇਸ ਤਰ੍ਹਾਂ ਕਰਦੇ ਹਾਂ ਕਿ ਪਹਿਲਾਂ ਮੈਂ ਮੈਸੇਜਸ ਪੜ੍ਹ ਲੈਂਦਾ ਜਦ ਤੱਕ ਸ਼ਾਇਦ ਥੋੜ੍ਹੀ ਜਿਹੀ ਸਮੱਸਿਆ ਦੂਰ ਹੋ ਜਾਏਗੀ। ਸਾਡੇ ਨਾਲ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਪਰਮਜੀਤ ਸਿੰਘ ਰੂਪਰਾ ਜੀ ਜੁੜੇ ਸੀ ਵੁੱਡਕ੍ਰਾਫਟ ਤੋਂ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਸ਼ਹੀਦੀ ਦਿਵਸ 'ਤੇ ਪ੍ਰੋਗਰਾਮ ਦੇ ਵਿੱਚ ਜੋ ਤੁਸੀਂ ਗੱਲਬਾਤ ਕੀਤੀ ਹੈ ਬਿਲਕੁਲ ਦਰੁਸਤ ਹੈ, ਸਹੀ ਆ ਜੀ। ਜਸਵੰਤ ਸਿੰਘ ਜੀ ਸਾਡੇ ਨਾਲ, ਸਾਡੇ ਸਤਿਕਾਰਤ ਵਲਗੁਲਗੇ ਤੋਂ ਸੱਜਣ ਪਿਆਰੇ ਜੁੜ ਚੁੱਕੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਇੱਕ ਵਿਚਾਰ ਵੀ ਭੇਜ ਰਹੇ ਨੇ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿ ਰਹੇ ਨੇ, ਇਰਸ਼ਾਦ ਕਹਿੰਦੇ ਆਣ ਦਿਓ ਕਹਾਣੀ ਮਾਸਟਰ ਜੀ, ਅਤੇ ਉਹ ਆਪਾਂ ਸੁਣਨੀ ਆ, ਅਤੇ ਪਹਿਲਾਂ ਆਪਾਂ ਸੈੱਟ ਕਰ ਲਈਏ ਇਹਦਾ। ਸੁਖਵਿੰਦਰ ਸੌਂਧ ਭਾਜ ਵੀ ਸਾਡੇ ਨਾਲ ਕੁਇਕਰ ਜ਼ਿਲ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮੈਸੇਜਿਸ ਦੇ ਵਿੱਚ ਮਿੱਤਰ ਪਿਆਰੇ ਜਿਹੜੇ ਜੁੜੇ ਨੇ, ਉਹ ਮਹਿੰਦਰ ਸਿੰਘ ਹੰਸ ਸਾਡੇ ਨਾਲ ਐਡਮਿੰਟਨ ਵਾਲੇ ਜੁੜੇ ਨੇ, ਕਹਿੰਦੇ ਮੈਂ ਤੁਹਾਡੇ ਨਾਲ ਹੈ ਅਗਲੇ 2 ਘੰਟੇ ਵਾਸਤੇ। ਜੀ ਆਇਆਂ ਨੂੰ ਜੀ।
ਬ੍ਰੈਂਪਟਨ ਤੋਂ ਹੁੰਦੇ ਇਹ?
ਹਾਂਜੀ, ਬ੍ਰੈਂਪਟਨ ਤੋਂ।
ਹਾਂ, ਤੁਸੀਂ ਐਡਮਿੰਟਨ ਗਏ?
ਅੱਛਾ, ਐਡਮਿੰਟਨ ਕਿਆ ਹੋ ਗਿਆ?
ਹਾਂਜੀ, ਬ੍ਰੈਂਪਟਨ ਤੋਂ ਆਏ, ਸਾਡੇ ਨਾਲ ਬੜੇ ਦੇਰ ਦੇ ਆ,
ਬੜੇ ਦੇਰ ਦੇ ਸਾਡੇ ਨਾਲ ਜੁੜੇ ਹੋਏ ਨੇ।
ਇਹਨਾਂ ਕੋਲ ਜਾਣਾ ਵੀ ਆ ਬ੍ਰੈਂਪਟਨ ਤੋਂ, ਜੇ ਇਹ ਆਗਿਆ ਦੇਣਗੇ ਤਾਂ ਮਿਲਾਂਗੇ ਇਹਨਾਂ ਨੂੰ, ਮਿਲਾਂਗੇ ਵੀ।
ਹਾਂਜੀ ਹਾਂਜੀ, ਅਤੇ ਸਾਡੇ ਨਾਲ ਨਗਿੰਦਰ ਸਿੰਘ ਨਿਵਾਣਾ ਜੀ ਜੁੜੇ ਸਨ ਇਟਲੀ ਤੋਂ, ਪ੍ਰੋਗਰਾਮ ਚੱਲਦਾ ਉੱਥੇ, ਅੱਧੀ ਰਾਤ ਹੋਈ ਹੋਣੀ ਆ, ਅਤੇ ਉਹਨਾਂ ਨੇ ਮੈਸੇਜ ਪਾਇਆ ਸੀ, ਫਤਿਹ ਬੁਲਾਈ ਸੀ, ਅਤੇ ਵਿਚਾਰ ਉਹਨਾਂ ਨੇ ਸਾਂਝਾ ਕੀਤਾ, ਕਹਿੰਦੇ ਕਰੀਏ ਨਾ ਬੇਇੱਜ਼ਤੀ ਪਿਆਰੇ ਜਿਸ ਪਿਤਾ ਜਾਂ ਭਾਈ ਕਹਿ ਲਈਏ, ਜਿਸ ਨੂੰ ਪਿਤਾ ਅਤੇ ਭਾਈ ਕਹਿ ਲਈਏ, ਪਿਆਰਿਓ ਵੱਢੀਏ ਨਾ ਰੁੱਖ ਜਿਸ ਦੀ ਛਾਵੇਂ ਬਹਿ ਲਈਏ। ਇਹ ਵਿਚਾਰ ਉਹਨਾਂ ਨੇ ਸਾਂਝਾ ਕੀਤਾ ਸੀ, ਅਤੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਕਮਾਲ ਦਾ ਇਤਿਹਾਸ ਸੁਣਾਇਆ, ਸੀਸ ਝੁਕਾਉਂਦੇ ਆ ਕੁੱਜੇ 'ਚ ਸਮੁੰਦਰ ਕਰ ਵਿਖਾਇਆ ਹੈ ਜੀ, ਸ਼ੁਕਰੀਆ। ਰੱਬ ਸਿੱਧੂ ਜੀ ਅਤੇ ਤਾਏ ਜੀ ਦੀ ਤੰਦਰੁਸਤੀ ਅਤੇ ਸਾਦਗੀ ਲੰਬੀ ਉਮਰਾਂ ਬਖਸ਼ਣ। ਨਿਮਾਣਾ ਇਟਲੀ ਤੋਂ, ਨਗਿੰਦਰ ਨਿਮਾਣਾ ਹੈ ਜੀ ਇਹਨਾਂ ਦਾ ਨਾਂ ਤਾਂ ਕਰਕੇ। ਅਤੇ ਸਾਡੇ ਨਾਲ ਜਸਵੰਤ ਰਾਏ ਜੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਫੇਸਬੁੱਕ 'ਤੇ ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਸਵੇਰ ਤੋਂ ਜੁੜੇ ਹੋਏ ਨੇ, ਤੋਂ ਸ਼ੁਰੂ ਕਰਦੇ ਹਾਂ ਜੀ ਆਪਾਂ ਸੁਰਜੀਤ ਬਾਜਾ ਖਾਨਾ ਜੀ ਦੇ ਮੈਸੇਜ ਤੋਂ। ਸਤਿ ਸ਼੍ਰੀ ਅਕਾਲ, ਉਹਨਾਂ ਨੇ ਬੁਲਾਈ ਹੈ ਅਤੇ ਕਹਿੰਦੇ ਆ ਜੀ ਬ੍ਰਿਸਬੇਨ ਵਿੱਚ ਸੋਹਣੀ ਧੁੱਪ ਹੈ ਜੀ, ਚਲੋ ਬਹੁਤ ਵਧੀਆ ਗੱਲ ਹੈ, ਅਤੇ ਸ਼ਾਵਰ ਦੱਸੇ ਗਏ ਨੇ, ਇਹ ਮੇਰੀ ਪੇਸ਼ਨਗੋਈ ਆ। ਅਤੇ ਰਾਜ ਲਾਂਬਾ ਜੀ ਜੁੜੇ ਨੇ, ਕੀ ਹਾਲ ਹੈ ਪਿਆਰਿਓ, ਠੀਕ ਹੋ? ਅਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਮੈਲਬਨ ਤੋਂ ਜੁੜ ਚੁੱਕੇ ਨੇ, ਅਤੇ ਸੁਰਜੀਤ ਸੰਧੂ ਜੀ ਵੀ ਜੁੜ ਚੁੱਕੇ ਨੇ ਬ੍ਰਿਸਬੇਨ ਵਾਲੇ, ਸਤਿ ਸ਼੍ਰੀ ਅਕਾਲ ਪਿਆਰਿਓ, ਠੀਕ ਹੋ? ਅਤੇ ਲਖਵਿੰਦਰ ਸਰਾਹ, ਕਿਆ ਬਾਤ ਹੈ ਜੀ, ਇਹ ਵੀ ਪ੍ਰੋਗਰਾਮ 'ਚ, ਇਹ ਗੋਲਡ ਕੋਸਟ ਰਹਿੰਦੇ ਸੀ, ਹੁਣ ਵੀ ਉੱਥੇ ਹੀ ਹੋਣੇ ਆ। ਅਤੇ ਜੀ ਆਇਆਂ ਨੂੰ, ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ ਐਡਵਾਂਸ ਦੇ ਵਿੱਚ ਹੀ ਹੁਣ, ਚਲੋ ਤੁਹਾਡਾ ਐਡਵਾਂਸ ਤਾਂ ਹੁਣ ਹੋ ਗਿਆ, ਹੁਣ ਤਾਂ ਲਾਈਵ 'ਚ ਹੀ ਫਤਿਹ ਬੁਲਾਉਣੇ ਅਮਰੀਕ ਭਾਅ ਜੀ ਨੂੰ। ਅਤੇ ਧਰਮਜੀਤ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਕੈਨਬਰਾ ਵਾਲੇ ਸਤਿ ਸ਼੍ਰੀ ਅਕਾਲ ਸਵੇਰ ਵਾਲੀ ਭੇਜ ਰਹੇ ਨੇ, ਹਰਜਿੰਦਰ ਢੀਂਡ ਸਾਹਿਬ ਜੀ, ਥੈਂਕ ਯੂ ਜੀ ਬਹੁਤ ਬਹੁਤ। ਅਤੇ ਰੂਬੀ ਚੌਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਿਡਨੀ 'ਚ ਧੁੰਦ, ਇਹ ਭਾਅ ਜੀ ਧੁੰਦ ਪਈ ਹੋਈ ਆ, ਕਬਾਰ ਨਿਕਲੇ ਹੀ ਨਹੀਂ।
ਸਿਡਨੀ ਬਹੁਤ, ਸਿਡਨੀ ਅਮਨਦੀਪ ਬਹੁਤ ਵੱਡਾ ਆ, ਮੈਂ ਨਿਕਲਿਆ ਸੀ ਬਾਹਰ, ਧੁੱਪ ਨਿਕਲੀ ਸੀ, ਧੁੱਪ ਨਿਕਲਣ ਨੂੰ ਕਰਦੀ ਸੀ, ਕਿਉਂਕਿ ਕਦੇ ਵੀ ਸੂਰਜ ਨੂੰ ਅਸੀਂ ਆਪਣੇ ਆਪ ਨੂੰ ਬੀਟ ਕਰਨ ਨਹੀਂ ਦਿੱਤਾ। ਮੈਨੂੰ ਉਮੀਦ ਆ ਕਿ 90% ਸਵੇਰਾਂ ਦੇ ਵਿੱਚ ਸੂਰਜ ਸਾਡੇ ਤੋਂ ਬਾਅਦ ਹੀ ਚੜ੍ਹਦਾ, ਪਹਿਲਾਂ ਅਸੀਂ ਜਾਗ ਜਾਂਦੇ ਹਾਂ, ਇਹ ਹੋਣਾ ਵੀ ਚਾਹੀਦਾ ਆ, ਕਿਉਂਕਿ ਸੂਰਜ ਨੂੰ ਬੀਟ ਕਰਨਾ ਚਾਹੀਦਾ ਕਿ ਨਾ ਕਿ ਤੁਹਾਨੂੰ ਸੂਰਜ ਬੀਟ ਕਰੇ। ਚਲੋ ਉਹ ਗੱਲ ਜਿਹੜੀ ਆ, ਤੇ ਤੁਸੀਂ ਕਿਹਾ ਵੀ ਕਹਾਣੀ ਜਿਹੜੀ ਆ ਉਹ ਇੱਦਾਂ ਆ, ਸਮਾਂ ਜਿਹੜਾ ਆ ਸ਼ਾਮ ਦਾ ਆ, ਤੇ ਬੱਦਲ ਛਾਏ ਹੋਏ ਆ, ਥੋੜੀ ਥੋੜੀ ਡ੍ਰਿਜ਼ਲਿੰਗ ਜਿਹੀ ਹੋ ਰਹੀ ਆ, ਮੀਂਹ ਜਿਹਾ ਮਾੜਾ ਮਾੜਾ ਮੀਂਹ, ਸੁਹਾਵਣਾ ਜਿਹਾ ਮੌਸਮ ਬਹੁਤ ਵਧੀਆ ਆ। ਤਾਂ ਇੱਕ ਚੂਹੇ ਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਅੱਜ ਨਾ 2 ਪੈਗ ਲਾਏ ਜਾਣ, ਤੇ ਮੌਸਮ ਬੜਾ ਸੁਹਾਣਾ ਆ, ਤੇ ਜਿਹੜਾ ਨਾ ਮੁੱਛਾਂ ਖੜੀਆਂ ਕਰਕੇ ਏਦਾਂ ਬੈਠੀਏ, ਫਿਰ ਜਿਹੜਾ ਨਾ ਚੰਗਾ ਲੱਗੂਗਾ, ਉਹ ਆਪਣੇ ਜੰਗਲ ਦੇ ਵਿੱਚ ਨਾ ਆਪਣੇ ਟਿਕਾਣੇ ਤੇ ਉਹਨੇ 2 ਜੀਂਦ ਪੈਗ ਲਾਏ, ਉਹ ਪਟਿਆਲੇ ਪੈਗ ਤੋਂ ਬੜੇ ਹੁੰਦੇ ਆ।
ਅੱਛਾ, ਜੀਂਦ ਵਾਲੇ ਵੱਡੇ ਹੁੰਦੇ ਆ, ਮੈਂ ਪਹਿਲੀ ਵਾਰੀ ਸੁਣਿਆ।
ਵੱਡੇ ਪੈਗ ਲਾਏ ਜੀ ਉਹ ਪਟਿਆਲੇ ਪੈਕ ਤੋਂ ਵੱਡੇ ਹੁੰਦੇ ਆ, ਦੋ ਤਿੰਨ ਲਾ ਲਾਇਆ ਉਹਨੇ ਤਾਂ ਬਣ ਕੇ ਬੈਠ ਕੇ ਐਨ ਮੁੱਛਾਂ ਖੜੀਆਂ ਕਰਕੇ ਉਧਰੋਂ ਸ਼ੇਰ ਆ ਗਿਆ। ਉਹ ਕਹਿੰਦਾ ਸ਼ੇਰਾ ਵੀ ਤੂੰ ਬਣਿਆ ਫਿਰਦਾ ਇੱਥੇ ਸ਼ੇਰ ਹੈ ਤੇ ਕਾਹਦੀ ਟੌਰ ਕੱਢੀ ਫਿਰਦਾ ਹੈ ਤੇ ਛੇ ਕਹਿੰਦਾ ਕੀ ਆ। ਉਹ ਸ਼ੇਰ ਨੇ, ਸ਼ੇਰ ਬੇਚਾਰਾ ਘਰੋਂ ਆਇਆ ਸੀ ਪਰੇਸ਼ਾਨ ਹੋਊਗਾ, ਉਹ ਬੜਾ ਸਿਆਣਾ ਸੀਗਾ, ਉਹ ਲੰਘ ਗਿਆ ਕਹਿੰਦਾ ਬੈਠਾ ਰਹਿ ਬੈਠਾ ਰਹਿ ਇੰਜੋਏ ਕਰ। ਤੇ ਉਹ ਚੂਹੇ ਨੇ ਹੋਰ ਪੈਗ ਲਾ ਲਿਆ ਤੇ ਉਹ ਤਾਂ ਪੂਰਾ ਜੀ ਰਾਜਾ ਬਣ ਕੇ ਬੈਠਾ, ਉਹਨੇ ਤਾਂ ਦਬ ਕੇ ਦਿੱਤਾ ਸ਼ੇਰ ਵੀ, ਸ਼ੇਰ ਨਿਕਲ ਗਿਆ ਅੱਗੇ ਸਿਰ ਜਿਹਾ ਨੀਵਾਂ ਕਰਕੇ। ਉਹ ਕਹਿੰਦਾ ਪਰ ਜਾ ਵਿੱਚ ਕਹਿੰਦੀ ਹੁੰਦੀ ਏਦਾਂ। ਤੇ ਦੂਜੇ ਦਿਨ ਸਵੇਰੇ ਮਿਲ ਪਿਆ ਚੂਹਾ ਸ਼ੇਰ ਨੂੰ, ਕਹਿੰਦਾ ਕਿੱਦਾਂ ਬਈ ਚੂਹਾ, ਚੂਹਾ ਸਾਹਿਬ ਕਹਿੰਦੇ ਕਿੱਦਾਂ ਤੇਰਾ ਹਾਲ ਕੀ ਆ।
ਅੱਛਾ,
ਨਾਲ ਕਹਿੰਦਾ ਇੱਕ ਲੱਸੀ ਦਾ ਗਲਾਸ ਰੱਖਿਆ ਆ, ਇੱਕ ਬੀਕਾ ਸੂਲਾ ਕੈਫ। ਕਹਿੰਦਾ ਮੈਂ ਤਾਂ ਵਿਕਾਸੂਲ ਦਾ ਕੈਪਸੂਲ ਖਾਣ ਲੱਗਾ, ਨਾਲ ਕਹਿੰਦਾ ਲੱਸੀ ਚ ਲੂਣ ਪਾ ਕੇ ਪੀਣ ਲੱਗਾ। ਕਹਿੰਦਾ ਰਾਤੀ ਮੈਂ ਖੱਜਲ ਬਹੁਤ ਹੋਇਆ, ਪਤਾ ਨੀ ਕਹਿੰਦਾ ਮੈਨੂੰ ਕਿਸੇ ਨੂੰ ਕੁਛ ਕਹਿ ਹੋ ਗਿਆ,
ਕਿਸੇ ਨੂੰ ਕੁਛ। ਅੱਛਾ,
ਸ਼ੇਰ ਕਹਿੰਦਾ, ਉਹ ਕਹਿੰਦਾ ਕਿਸੇ ਨੂੰ ਤੂੰ ਕੁਛ ਨੀ ਕਿਹਾ। ਉਹ ਕਹਿੰਦਾ ਮੈਂ ਹੀ ਜਾਂਦਾ ਸੀ ਵੀ ਤੂੰ ਮੈਨੂੰ ਹੀ ਵੱਧ ਚੱਕ, ਮੈਨੂੰ ਕਹਿੰਦਾ ਰੋਹ ਵਿਚਾੜਦਾ ਸੀ ਮੇਰੇ ਜੰਗਲ ਚ ਬੈਠ ਕੇ,
ਵੱਧ ਘੱਟ ਬੋਲਦਾ ਸੀ,
ਵੱਧ ਘੱਟ ਬੋਲਦਾ, ਕਹਿੰਦਾ ਤੂੰ ਬੜਾ ਖਰਾਬ ਆ। ਉਹ ਕਹਿੰਦਾ ਏਦਾਂ ਹੋਈ ਆ ਸ਼ੇਰ ਸਾਹਿਬ, ਵੀ ਗੱਲ ਏਦਾਂ ਹੋਈ ਆ, ਕੱਲ ਜਿਹੜਾ ਗਿੱਦੜ ਸੀ ਨਾ ਉਹਨੇ ਕਹਿੰਦਾ ਦੁਪਹਿਰੇ ਦੇਸੀ ਕੱਢ ਲਈ, ਇੱਕ ਬੋਤਲ ਕਹਿੰਦਾ ਮੈਨੂੰ ਦੇ ਗਿਆ, ਬਾਕੀ ਕਹਿੰਦਾ ਉਹਨੇ ਆਪ ਪੀ ਲਈ। ਉਹ ਸ਼ੇਰ ਕਹਿੰਦਾ ਗੱਲ ਸੁਣੋ ਓਏ, ਉਹ ਮੇਰੇ ਰਾਜ ਚ ਤੁਸੀਂ ਸ਼ਰਾਬ ਕੱਢ ਕੇ ਪੀਂਦੇ ਆ,
ਅਵੈਧ।
ਉਹ ਕਹਿੰਦਾ
ਉਹ ਵੀ
ਅਵੈਧ, ਉਹ ਵੀ
ਪੱਟੀ ਲਾਈ,
ਪਤਾ ਨੀ ਮੈਂ ਯੁੱਧ ਨਸ਼ਿਆਂ ਪਰ ਉਹਦੇ ਚਲਾਉਣਾ ਆ, ਵੀ ਤੁਸੀਂ ਤਾਂ ਇੱਦਾਂ ਖੱਜਲ ਕਰਦੇ ਹੋ,
ਮੈਨੂੰ ਪਤਾ ਸੀ ਤੁਸੀਂ ਕਿੱਧਰ ਆ ਰਹੇ ਹੋ। ਹਾਂਜੀ, ਕਹਿ ਰਹੀ ਹੋ,
ਮੈਨੂੰ ਕਹਿੰਦਾ ਵੀ ਤੁਸੀਂ ਨਾ ਵੇਚਦੇ ਤਾਂ ਨੀ, ਕਹਿੰਦੇ ਵੇਚਦੇ ਨੀ, ਅਸੀਂ ਤਾਂ ਆਪੇ ਪੀਂਦੇ ਹੁੰਦੇ। ਉਹ ਗਿੱਦੜੇ ਕਹਿੰਦਾ ਕੱਢ ਕੇ ਕਈ ਵਾਰ ਦੇ ਜਾਂਦਾ ਹੁੰਦਾ, ਉਹ ਕਹਿੰਦਾ ਸ਼ੈਤਾਨ ਜਿਹਾ ਬਹੁਤ ਆ ਤੇ ਤੁਹਾਨੂੰ ਵੀ ਕਈ ਵਾਰੀ ਵੱਧ ਘੱਟ ਬੋਲਦਾ, ਨਾਲ ਏਦਾਂ ਵੀ ਕਹਿਤਾ ਵੀ ਉਹਦੇ ਹਮੈਤੀ ਬਣ ਗਿਆ ਚੂਹਾ। ਤਾਂ ਅਖੇ ਚੂਹਾ ਕਹਿੰਦਾ ਵੀ ਮੈਨੂੰ ਲੱਗਦਾ ਸੀ ਵੀ ਜੇ ਨਾ ਮੈਂ ਜਿੱਦਾਂ ਵੀ ਤੁਸੀਂ ਜਿੱਦਾਂ ਨੰਗੇ ਆ ਵੀ ਨੀਵੀਂ ਜਿਹੀ ਪਾਈ ਹੋ ਸੀ ਵੀ ਕੀ ਗੱਲ ਹੋਈ ਤੇ ਕੀ ਪਰੇਸ਼ਾਨੀ ਸੀ। ਉਹ ਕਹਿੰਦਾ ਪਰੇਸ਼ਾਨੀ ਕਹਿੰਦਾ ਸੀਗੀ, ਕਹਿੰਦਾ ਮੇਰੇ ਨਾ ਘਰ, ਕਹਿੰਦਾ ਘਰੋਂ, ਕਹਿੰਦਾ ਜਿਹੜਾ ਸ਼ੇਰ ਹੈ ਨਾ ਮੇਰੇ ਘਰ ਵਾਲੀ ਦਾ ਭਰਾ ਸ਼ੇਰ, ਜਿਹੜਾ ਨਾਲ ਦੇ ਜੰਗਲ ਦਾ ਸ਼ੇਰ, ਉਹ ਆਇਆ ਸੀ,
ਸਾਲਾ ਆਇਆ ਸੀ,
ਹਾਂਜੀ ਸਾਲਾ ਆਇਆ ਸੀ। ਕਹਿੰਦਾ ਉਹਨੇ ਦੋਨਾਂ ਨੇ ਨਾ ਮੈਨੂੰ ਰਲ ਕੇ, ਉਹਨੇ ਦੋਨਾਂ ਨੇ ਮੇਰਾ ਰਲ ਕੇ ਸਨਮਾਨ ਕੀਤਾ, ਉਹਦੇ ਨਾਲ ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਕਹਿੰਦਾ ਤਾਂ ਮੈਂ ਇੱਧਰ ਨੂੰ ਜਾ ਰਿਹਾ ਸੀ, ਕਹਿੰਦਾ ਤੂੰ ਤਾਂ ਕਹਿੰਦਾ ਸ਼ਰਾਬ ਪੀ ਰਿਹਾ ਸੀ, ਕਹਿੰਦਾ ਪੀ ਮੈਂ ਵੀ ਰਿਹਾ ਸੀ।
ਅੱਛਾ,
ਕਹਿੰਦਾ ਤੂੰ ਸ਼ਰਾਬ ਪੀ ਰਿਹਾ ਸੀ, ਕਹਿੰਦਾ ਮੈਂ ਗੁੱਸੇ ਦੀ ਲਹਿਰ ਪੀ ਰਿਹਾ ਸੀ, ਦੋਨੇ ਪੀ ਰਹੇ ਸੀ। ਉਹਦਾ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਮੇਰੀ ਪਰਜਾ ਆ, ਜੇ ਤੁਸੀਂ ਕਿਸੇ ਵੇਲੇ ਮੈਨੂੰ ਵਾਧਾ ਘਾਟਾ ਕਹਿ ਵੀ ਦਿੰਦੇ, ਪਰਜਾ ਵਾਧਾ ਘਾਟਾ ਕਹਿ ਵੀ ਦਿੰਦੀ ਆ, ਤਾਂ ਰਾਜੇ ਦਾ ਇਹ ਫਰਜ਼ ਹੁੰਦਾ ਕਿ ਉਹਨੂੰ ਉਹ ਸਹਾਰ ਲਵੇ, ਪਰਜਾ ਨੂੰ ਬਹੁਤਾ ਦੁਖੀ ਨਾ ਕਰੇ, ਉਹਨਾਂ ਨੂੰ ਥੋੜੇ ਬਹੁਤੇ ਇੰਜੋਏ ਕਰ ਲੈਣ ਦੇਵੇ। ਜਿੱਦਾਂ ਹੁਣ ਤੁਹਾਡੀ ਸਵੇਰੇ ਕਹਾਣੀ ਚੱਲੀ ਆ ਕਿ ਜਿਹੜੇ ਰਾਜੇ ਕਾਮਯਾਬ ਹੋਏ ਆ ਉਹੀ ਰਾਜੇ ਕਾਮਯਾਬ ਹੋਏ ਆ ਜਿਹੜੇ ਪਰਜਾ ਦੀ ਨਵਜ ਨੂੰ ਪਛਾਣਦੇ ਆ, ਆਪਣੀ ਪਰਜਾ ਦੀ ਖੁਸ਼ਹਾਲੀ ਦੇਖਦੇ ਆ, ਜਿਹੜੇ ਗੁੱਸੇ ਨੂੰ ਪੀ ਲੈਂਦੇ ਆ। ਜੇ ਪੀਣਾ ਤਾਂ ਫਿਰ ਕਹਿੰਦਾ ਗੁੱਸਾ ਪੀਓ, ਸ਼ਰਾਬ ਨਾ ਪੀਓ। ਇਹਦੇ ਵਿੱਚ ਬਹੁਤ ਵੱਡਾ ਸੰਦੇਸ਼ ਆ, ਜੇ ਤੁਸੀਂ ਪੀਣਾ ਹੀ ਆ ਤਾਂ ਸ਼ਰਾਬ ਦਾ ਘੁੱਟ ਨਾ ਪੀਓ, ਗੁੱਸਾ ਪੀਓ। ਗੁੱਸੇ ਪੀਣ ਦੇ ਨਾਲ ਬਹੁਤ ਜੋੜੀਆਂ ਜਿਹੜੀਆਂ ਮੁਸੀਬਤਾਂ ਆ ਉਹ ਹੱਲ ਹੁੰਦੀਆਂ, ਤੁਸੀਂ ਕਈ ਪਰੇਸ਼ਾਨੀਆਂ ਤੋਂ ਬਚਦੇ ਆ। ਸ਼ਰਾਬ ਪਰੇਸ਼ਾਨੀਆਂ ਖੜੀਆਂ ਕਰਦੀ ਆ ਤੇ ਗੁੱਸਾ ਪੀਣ ਦੇ ਨਾਲ ਜਿਹੜੀਆਂ ਪਰੇਸ਼ਾਨੀਆਂ ਉਹ ਦੂਰ ਹੁੰਦੀਆਂ ਆ। ਇਹ ਕਹਿ ਕੇ ਸ਼ੇਰ, ਉਹ ਕਹਿੰਦਾ ਵੀ ਸ਼ੇਰ ਸਾਹਿਬ ਤੁਸੀਂ ਤਦੇ ਸ਼ੇਰ ਆ ਦੁਨੀਆਂ ਇਹਦੇ ਵਿੱਚ, ਤੇ ਅਸੀਂ ਭਰਜਾਈ ਨੂੰ ਕੁਛ ਨੀ ਦੱਸਾਂਗੇ। ਉਹ ਕਹਿੰਦਾ ਗੱਲ ਸੁਣ, ਉਹ ਭਰਜਾਈ ਨੀ ਤੇਰੀ, ਉਹ ਸ਼ੇਰ ਨੀ ਆ, ਸ਼ੇਰ ਨੂੰ ਨੀ ਭਰਜਾਈ ਪਾਈ ਹੈ, ਕਮਾਲ ਕਰਦਾ। ਉਹ ਜਿਹੜਾ ਚੂਹਾ ਹੈ ਨਾ ਉਹ ਸੀਗਾ ਬੜਾ ਸ਼ੈਤਾਨ, ਉਹ ਕਹਿੰਦਾ ਮਹਾਰਾਜ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਹਿ ਦੇਵਾਂਗੇ, ਸ਼ੇਰਨੀ ਜੀ ਕਹਿ ਦਿੰਦੇ ਆ, ਉਹ ਸ਼ੇਰਨੀ ਜੀ ਨੀ ਕਹਿਣਾ, ਕਹਿੰਦਾ ਮਿਸ ਸ਼ੇਰ ਕਹਿਣਾ ਕਹਿੰਦਾ ਉਹਨੂੰ। ਇਹਦਾ ਗੇਮ ਦਾ ਭਾਵ ਇਹ ਆ ਕਿ ਜਿਹੜਾ ਰਾਜਾ ਹੁੰਦਾ ਨਾ ਉਹੀ ਦੇਰ ਤੱਕ ਚੱਲਦੇ ਆ ਜਿਹੜੇ ਆਪਣੀ ਪਰਜਾ ਦੀ ਨਬਜ਼ ਪਛਾਣਦੇ ਆ, ਆਪਣੀ ਪਰਜਾ ਨੂੰ ਖੁਸ਼ ਰੱਖਦੇ ਆ, ਆਪਣੀ ਪਰਜਾ ਦੀ ਖੁਸ਼ਹਾਲੀ ਲਈ ਸੋਚਦੇ ਆ। ਜੇ ਪਰਜਾ ਥੋੜਾ ਬਹੁਤ ਕਈ ਵਾਰ ਉਹਨਾਂ ਨੂੰ ਕਹਿ ਵੀ ਦਿੰਦੀ ਆ ਤਾਂ ਉਹ ਮਾਇੰਡ ਨਹੀਂ ਕਰਦੇ, ਤੇ ਇਹਦੇ ਨਾਲ ਫਿਰ ਜਿਹੜੇ ਰਾਜ ਆ ਬਹੁਤ ਦੇਰ ਤੱਕ ਚੱਲਦੇ ਆ। ਤੇ ਤਸੱਲੀ ਰੱਖਣੀ ਚਾਹੀਦੀ ਹੈ, ਸਹਿਨਸ਼ੀਲਤਾ ਰੱਖਣੀ ਚਾਹੀਦੀ ਆ, ਆਪਣੀ ਪਰਜਾ ਦੀ ਜਿਹੜਾ ਸੁੱਖ ਸ਼ਾਂਤ ਉਹ ਪੁੱਛਦੇ ਰਹਿਣਾ ਚਾਹੀਦਾ। ਤੇ ਇਹਦਾ ਇਹੀ ਇਹਦੀ ਕਹਾਣੀ ਦਾ ਸਾਰ ਤਾਂ ਇਹੀ ਆ, ਤੁਸੀਂ ਗੁੱਸਾ ਪੀ ਲਓ ਤੇ ਫੇਰ ਤੁਸੀਂ ਜਿਹੜੀ ਆਪਣੀ ਪ੍ਰੋਬਲਮ ਬਹੁਤ ਕੱਢ ਸਕਦੇ।
ਬਹੁਤ ਵਧੀਆ ਗੱਲ ਭਾਜੀ ਦਿਲਾਂ ਵਾਲੀ ਕੀਤੀ ਹੈ ਤੁਸੀਂ। ਆਪਾਂ ਸਵੇਰ ਤੋਂ ਇਹੀ ਚੱਲ ਰਹੇ ਹਾਂ ਕੰਮ, ਵੀ ਜਿਹੜਾ ਕੋਈ ਵੀ ਰਾਜਾ ਆ ਉਹ ਜਦੋਂ ਗੁੱਸਾ ਕਰਦਾ, ਜਿਵੇਂ ਇੰਦਰਾ ਨੇ ਕੀਤਾ ਗੁੱਸਾ, ਹੈ ਨਾ, ਐਮਰਜੈਂਸੀ ਦਾ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ, ਅਬਦਾਲੀਆਂ ਨੇ ਕੀਤਾ, ਉਹ ਕੀਤਾ, ਅਖੀਰ ਨੂੰ ਕੀ ਹੋਇਆ? ਨੁਕਸਾਨ ਹੀ ਹੋਇਆ ਦੋਨਾਂ ਧਿਰਾਂ ਦਾ, ਕੁਛ ਨਹੀਂ ਹੋਇਆ, ਮਤਲਬ ਉਹ 'ਚ ਅਚੀਵ ਕੁਛ ਨਹੀਂ ਹੋਇਆ, ਖੁਰਾ ਖੋਜ ਮਿੱਟ ਗਿਆ ਕਈਆਂ ਦਾ। ਪਰ ਜਿਹੜਾ ਦਾਰੂ ਦੀ ਗੱਲ ਕਰਦੇ, ਸ਼ਰਾਬ ਦੀ ਗੱਲ ਕਰਦੇ, ਮੈਂ ਬਹੁਤ ਸੋਹਣਾ ਕੋਟ ਪੜ੍ਹ ਰਿਹਾ ਸੀ ਇੱਕ ਦਿਨ, ਉਹ ਕਹਿੰਦੇ ਜਿਹੜੀ ਸ਼ਰਾਬ ਹੈ, ਸ਼ਰਾਬ ਕਹਿੰਦੇ ਬਣਾਈ ਤਾਂ ਦਾਰੂ ਸੀ ਰੋਗ ਹਟਾਉਣ ਦੇ ਲਈ, ਪਰ ਇਹਦੇ ਨਾਲ ਲਿਵਰ ਖਰਾਬ ਹੋਣ ਲੱਗ ਪਏ। ਮਤਲਬ ਜਿਹੜੀ ਜਿਹੜੀ ਕਿ ਦਾਰੂ ਸੀ, ਇਹ ਅਲਕੋਹਲ ਸੀਗਾ, ਇਹ ਮਤਲਬ ਕਈ ਬਿਮਾਰੀਆਂ ਦਾ ਇਲਾਜ ਹੈ, ਤਾਂ ਹੀ ਇਹਨੂੰ ਦਾਰੂ ਕਹਿੰਦੇ ਆ। ਇਹ 13ਵਾਂ ਰਤਨ ਗਿਣਿਆ ਜਾਂਦਾ, ਪਰ ਲੋਕਾਂ ਦੀਆਂ ਸਿਹਤਾਂ ਖਰਾਬ ਹੋਣ ਲੱਗ ਪਈਆਂ, ਹੈ ਨਾ, ਇਹਨੂੰ ਅਬਿਊਜ਼ ਕਰ। ਕਹਿੰਦੇ ਇੱਕ ਲੋਕ, ਕਈ ਕਹਿੰਦੇ ਨੇ ਕਿ ਗਮ ਭੁਲਾਉਣ ਦੇ ਲਈ ਅਸੀਂ ਦਾਰੂ ਪੀਂਦੇ ਹਾਂ, ਠੀਕ ਹੈ, ਪਰ ਉਹਦੇ ਨਾਲ ਗਮ ਹੋਰ ਵਧਣ ਲੱਗ ਗਿਆ, ਹੈ ਨਾ, ਅਤੇ ਨੀਂਦ ਲਿਆਉਣ ਨੂੰ ਅਸੀਂ ਦਾਰੂ ਪੀਂਦੇ ਹਾਂ, ਅਤੇ ਉਹ ਨੀਂਦ ਦੇ ਜਿਹੜੀ ਹੈ, ਨੀਂਦ ਵੀ ਹੈ ਜਿਹੜੀ, ਉਹ ਥੱਕੀ ਹੋਈ ਨੀਂਦ, ਜਦੋਂ ਉੱਠਦੇ ਹਾਂ ਤਾਂ ਉਹਦੇ ਨਾਲ ਵੀ ਬੁਰਾ ਹਾਲ ਹੋਇਆ ਹੁੰਦਾ, ਜੇ ਜਿਹੜਾ ਨੀਂਦ ਦਾ ਪਰਪਸ ਹੁੰਦਾ ਉਹ ਬੀਟ ਹੋ ਜਾਂਦਾ। ਖੈਰ ਅਮਰੀਕ ਭਾਜੀ,
ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਆ, ਜਿਹੜੀ ਨੀਂਦ ਆ ਨਾ ਉਹ ਕਮਾਈ ਜਾਂਦੀ,
ਹਾਂਜੀ ਹਾਂਜੀ,
ਜਿੱਦਾਂ ਸੁੰਦਰਤਾ ਕਮਾਈ ਜਾਂਦੀ ਆ, ਨੀਂਦ ਵੀ ਕਮਾਈ ਜਾਂਦੀ ਆ। ਨੀਂਦ ਕਿਸੇ ਨਸ਼ੇ ਦੇ ਨਾਲ ਨਹੀਂ ਖਰੀਦੀ ਜਾ ਸਕਦੀ, ਨੀਂਦ ਇੱਦਾਂ ਕਮਾਈ ਜਾਂਦੀ ਆ ਜਿੱਦਾਂ ਕਿਸਾਨ ਆ, ਜਿੱਦਾਂ ਤੁਸੀਂ ਆ, ਸਵੇਰੇ ਆਪਣੇ ਖੇਤਾਂ 'ਚ ਕੰਮ ਕਰਦੇ ਹਾਂ, ਫਿਰ ਦੁਪਹਿਰ ਨੂੰ ਵੀ ਕੰਮ ਕਰਦੇ ਹਾਂ, ਸ਼ਾਮ ਨੂੰ ਵੀ ਕੰਮ ਕਰਦੇ ਹਾਂ, ਸ਼ਾਮ ਨੂੰ ਆ ਕੇ ਤੁਸੀਂ ਕੋਈ ਕਿਤਾਬ ਪੜ੍ਹਦੇ ਹਾਂ, ਫਿਰ ਤੁਹਾਡਾ ਜਿਹੜਾ ਦਿਮਾਗ ਪੂਰੀ ਤਰ੍ਹਾਂ ਥੱਕ ਜਾਂਦਾ, ਤੁਹਾਡਾ ਸਰੀਰ ਪੂਰੀ ਤਰ੍ਹਾਂ ਥੱਕ ਜਾਂਦਾ, ਫਿਰ ਆ ਕੇ ਤੁਸੀਂ ਖਾਣਾ ਵਗੈਰਾ ਰੋਟੀ ਵਗੈਰਾ ਖਾਂਦੇ ਹਾਂ, ਅਤੇ ਉਹਦੇ ਨਾਲ ਫਿਰ ਤੁਹਾਨੂੰ ਨੀਂਦ ਪੂਰੀ 8 ਘੰਟੇ ਆਉਂਦੀ ਹੈ, ਉਹ ਕਮਾਈ ਹੋਈ ਉਹ ਨੀਂਦ ਹੁੰਦੀ ਹੈ। ਇਹ ਜਿਹੜੀਆਂ ਨੀਂਦਾਂ ਨਾ ਅਸੀਂ ਸ਼ਰਾਬਾਂ ਦੇ ਨਾਲ, ਕੈਪਸੂਲ ਦੇ ਨਾਲ ਜਾਂ ਹੋਰ ਕਿਸੇ ਡਰੱਗਸ ਦੇ ਨਾਲ ਲੈਣੀਆਂ, ਉਹ ਬੋਰੋਡ ਨੀਂਦ ਹੁੰਦੀ ਹੈ, ਜਿਹੜੀ ਕਿ ਅਸੀਂ ਉਧਾਰੀਆਂ ਲੈਂਦੇ ਹਾਂ, ਬੋਰੋਡ ਜਿਹੜੀ ਨੀਂਦ ਹੁੰਦੀ ਹੈ ਉਹ ਛੇਤੀ ਖਤਮ ਹੋ ਜਾਂਦੀ ਆ, ਤੇ ਫਿਰ ਨੀਂਦ ਆਉਂਦੀ ਨਹੀਂ ਹੈ। ਨੀਂਦ ਜਿਹੜੀ ਕਮਾਈ ਹੋਈ ਹੁੰਦੀ ਨਾ, ਜਿੱਦਾਂ ਕਿਰਤੀ ਆ, ਉਹਨੂੰ ਨੀਂਦ ਆਉਂਦੀ ਆ, ਚਾਹੇ ਉਹਦੇ ਕੋਲ ਪੈਸਾ ਘੱਟ ਹੀ ਹੋਵੇ ਸਾਡੇ ਮਗਰ, ਫਿਰ ਉਹ ਨੀਂਦ ਜਿਹੜੀ ਪੂਰੀ ਐਨ ਐਸ਼ ਨਾਲ ਸੌਂਦੇ ਆ, ਤੇ ਸਵੇਰੇ ਖਿੜਕੇ ਉੱਠਦੇ ਆ, ਫਿਰ ਸਵੇਰੇ ਰੋਜ਼ ਸੂਰਜ ਦੇ ਦਰਸ਼ਨ ਕਰਦੇ ਆ, ਨਾ ਕਿ ਸੂਰਜ ਉਹਨਾਂ ਦੇ ਦਰਸ਼ਨ 10 ਵਜੇ ਕਰਦਾ। ਕਮਾਲ ਹੋ ਗਿਆ ਅਮਦੀਪ, ਚਲੋ
ਕਮਾਲ, ਦਰਸ਼ਨ ਦੀ ਗੱਲ ਕਰਦੇ ਹਾਂ ਤੇ ਸਾਡੇ ਦਰਸ਼ਨ ਮੰਗਟ ਅੰਕਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਤੇ ਇਹ ਵੀ ਪ੍ਰੋਗਰਾਮ 'ਚ ਕਹਿੰਦੇ ਨੇ ਕਿ ਨਾਈਸ ਪ੍ਰੋਗਰਾਮ ਐਜ਼ ਆਲਵੇਜ਼। ਆਪਾਂ ਸਾਰੇ ਸਰੋਤਿਆਂ ਦੇ ਹੁਣ ਆਪਾਂ ਸੁਨੇਹੇ ਲੈ ਲੈਣੇ ਆ। ਅਮਰਜੀਤ ਸੋਹਲ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਮਨਿੰਦਰ ਸਿੰਘ ਸਾਡੇ ਨਾਲ ਗੁਰਫਤਿਹ ਦੀ ਸਾਂਝ ਪਾ ਰਹੇ ਨੇ, ACT ਦੇ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਦੇ ਰਹੇ ਨੇ, ਅਤੇ ਹਰਕੀਰਤ ਸਿੰਘ ਬ੍ਰਿਸਬਨ ਵਾਲੇ ਸਾਡੇ ਨਾਲ ਸ਼ਾਮਿਲ ਹੋਏ ਨੇ, ਕੀ ਹਾਲ ਹੈ ਪਿਆਰਿਓ। ਜਗਵੀਰ ਸਿੱਖੋਂ ਮੈਲਬਨ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਕੁਲਵਿੰਦਰ ਢਿੱਲੋਂ ਗੋਲਡ ਕੋਸਟ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਜਿਹੜੇ ਗ੍ਰਿਫਤ ਜਾ ਰਹੇ ਨੇ, ਅਤੇ ਜੋਗਿੰਦਰ ਸੋਹੀ ਭਾਜੀ ਕਹਿੰਦੇ ਕਿ ਸਾਰੇ ਮਾਸਟਰਾਂ ਨੂੰ ਅਤੇ ਸੰਗਤ ਨੂੰ ਵਧਾਈ ਹੋਵੇ ਜੀ, ਅਤੇ ਮਾਸਟਰਾਂ ਦੀਆਂ ਤਾਂ ਅਜੇ ਗੱਲਾਂ ਸ਼ੁਰੂ ਕਰਨੀਆਂ ਅੱਜ। ਅਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਅਤੇ ਫਲੋਰਾ ਸਾਹਿਬ ਜੀ ਲੁੱਕ ਵੈਰੀ ਸਮਾਰਟ ਵਿਦ ਬਲੈਕ ਐਂਡ ਬਲੂ, ਇਹ ਵੇ ਦੇਖਦੇ ਹਾਂ ਹੁਣ ਕੀ ਗੱਲ ਹੈ ਬਲੈਕ ਐਂਡ ਬਲੂ ਵਾਲੀ, ਮੈਂ ਨੋਟ ਨਹੀਂ ਕੀਤੀ ਗੱਲ। ਜਸਵੀਰ ਭੁੱਲਰ ਸਿਡਨੀ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕਹਿੰਦੇ ਭਾਅ ਜੀ ਮੈਂ ਬੰਦਿਆਂ ਦੇ ਕਮੈਂਟ ਦੇ ਜਵਾਬ ਜ਼ਰੂਰ ਦੇ ਦਿਓ ਪਲੀਜ਼। ਹਾਂਜੀ ਹਾਂਜੀ, ਹਾਂ ਮੇਨ ਬੰਦਿਆਂ ਦੇ ਆਹ ਦੇ ਰਹੇ ਹਾਂ ਜੀ, ਦੇ ਰਹੇ ਹਾਂ, ਹੁਣ ਥੋੜ੍ਹਾ ਟਾਈਮ ਥੋੜ੍ਹਾ ਲੇਟ ਹੋਇਆ। ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ, ਹਾਂਜੀ ਸੁਰਜੀਤ ਸੰਧੂ ਜੀ, ਅਤੇ ਗੈਰੀ ਨੱਥ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਬਹੁਤ ਵੱਡਾ ਕੌਮੀ ਕਾਰਜ ਨੇਪਰੇ ਚਾੜਿਆ ਜੀ, ਗੁਰੂ ਸਾਹਿਬ ਦੀ ਚੜ੍ਹਦੀ ਕਲਾ ਬਖਸ਼ਣ, ਕੈਨਬਰਾ ਵਾਲਿਆਂ ਨੂੰ ਵਧਾਈ ਦਿੱਤੀ ਆ। ਰਾਜਨਦੀਪ ਕੈਨਬਰਾ ਤੋਂ ਯੂਟਿਊਬ 'ਤੇ ਸੁਣ ਰਹੇ ਨੇ, ਦੇਖ ਰਹੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹ ਵੀ ਕੈਨਬਰਾ ਤੋਂ ਹੀ ਨੇ। ਅਤੇ ਜਸਵੀਰ ਭੁੱਲਰ ਜੀ ਸਤਿ ਸ਼੍ਰੀ ਅਕਾਲ, ਅਤੇ ਵਧਾਈਆਂ ਦੇ ਰਹੇ ਨੇ ਗੁਰੂ ਘਰ ਨੂੰ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਕਹਿ ਰਹੇ ਨੇ ਕਿ ਬਹੁਤ ਵਧੀਆ ਉਪਰਾਲਾ, ਮੈਨੀ ਥੈਂਕਸ, ਅਤੇ ਇਹ ਸਾਡੇ ਨਾਲ ਜੁਆਇਨ ਕਰਨਗੇ ਥੋੜ੍ਹੀ ਦੇਰ ਬਾਅਦ, ਅਤੇ ਵਧੀਆ ਉਪਰਾਲੇ ਲਈ ਕੈਨਬਰਾ ਦੇ ਨੂੰ ਸੁਰਜੀਤ ਸੰਧੂ ਵੱਲੋਂ ਵੀ ਬਹੁਤ ਬਹੁਤ ਵਧਾਈਆਂ। ਅਤੇ ਸਾਡੇ ਸੁਖਵਿੰਦਰ ਲਾਇਲ ਭਾਜੀ ਲੁਧਿਆਣਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਅੱਜ ਦੇ ਸਿੱਖ ਵਿਦਵਾਨਾਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਚੰਗਾ ਉੱਦਮ ਅਤੇ ਗੱਲਬਾਤ ਦਾ ਵਿਸ਼ਾ ਹੈ, ਬਹੁਤ ਬਹੁਤ ਧੰਨਵਾਦ। ਅਤੇ ਗੁਰਪ੍ਰੀਤ ਗਿੱਲ ਹੋਣਾ ਨੇ ਵੀ ਸਕੱਤਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਮੈਂਬਰਸ਼ਿਪ ਪ੍ਰਵਾਨ ਕਰੋ ਅਤੇ ਮੇਰੇ ਪੈਸੇ ਦੇ ਦਿਓ। ਜਾਂ ਮੋੜ ਦਿਓ, ਇਹਨਾਂ ਦੀ ਰਿਜੈਕਟ ਹੋ ਗਈ ਸੀ ਜੀ ਮੈਂਬਰਸ਼ਿਪ। ਕੋਈ ਨਹੀਂ, ਮੈਂ ਅਪੀਲ ਕਰਾਂਗਾ ਜੀ, ਆਪਾਂ ਰਲ ਮਿਲ ਕੇ ਕਰਾਂਗੇ। ਅਤੇ ਸੁਰਜੀਤ ਸੰਧੂ ਕਹਿੰਦੇ ਕਿ ਤਿੰਨੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਸਤਪਾਲ ਮਲਿਕ ਜੀ ਤੋਂ ਅਬਾਊਟ, ਹਾਂਜੀ ਸਤਪਾਲ ਮਲਿਕ ਸੀ ਜੀ ਉਹਨਾਂ ਦੇ ਨਾਮ, ਜਿਨ੍ਹਾਂ ਨੇ ਸਿੱਖ ਨੈਵਰ ਫਰਗੈਟ, ਬਹੁਤ ਬਹੁਤ ਧੰਨਵਾਦ ਯਾਦ ਕਰਾਉਣ ਦੇ ਲਈ। ਮਨਮੋਹਨ ਸਿੰਘ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਸੈਰ ਕਰਦੇ ਕਰਦੇ ਕਹਿੰਦੇ ਤੁਹਾਡੇ ਬਚਨ ਸੁਣ ਕੇ ਆਨੰਦ ਲੈ ਰਹੇ ਹਾਂ ਜੀ, ਸਿਡਨੀ ਬਹੁਤ ਸੋਹਣਾ ਦਿਨ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰਾਨਾ। ਅਤੇ ਸਾਡੇ ਬਾਈ ਜੀ ਜਗਵਿੰਦਰ ਬਿਰਕ ਜੀ ਆਏ ਨੇ, ਅਤੇ ਉਹਨਾਂ ਨੇ ਸਵਾਲ ਕੀਤਾ ਕਿ ਵਾਈ ਸਿੱਖ ਫਰੋਮ ਪੰਜਾਬ ਇਲੈਕਟਿਡ ਕਾਂਗਰਸ ਗੌਰਮੈਂਟ ਸੋ ਮੈਨੀ ਟਾਈਮਸ ਇਨ ਪੰਜਾਬ ਐਂਡ 3 ਟਾਈਮਸ ਇਨ ਦਿੱਲੀ, ਐਨੀ ਥੋਟਸ ਆਫਟਰ 1984। ਇਹਦੇ ਬਾਰੇ ਜੀ ਬੜੀ ਡਿਟੇਲ 'ਚ ਗੱਲ ਕੀਤੀ ਜਾ ਸਕਦੀ ਹੈ, ਔਰ ਕਿਉਂਕਿ ਜਿਹੜੀ ਪਹਿਲੀ ਗੌਰਮੈਂਟ ਬੇਅੰਤ ਸਿੰਘ ਦੀ ਸੀ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੱਦਾਂ ਚੁਣੀ ਹੋਈ ਸੀ, ਅਤੇ ਕਿਉਂਕਿ ਅਕਾਲੀਆਂ ਨੂੰ ਸਟੋਪ ਕਰ ਦਿੱਤਾ ਗਿਆ ਸੀਗਾ, ਉਹਨਾਂ ਦੇ 20-21 ਵਿਧਾਇਕ ਵੀ ਮਾਰ ਦਿੱਤੇ ਗਏ ਸੀ, ਅਤੇ ਉਹਨਾਂ ਨੂੰ ਵਿਦਡਰਾਅ ਕਰਨਾ ਪਿਆ, ਅਤੇ ਉਹ ਤੋਂ ਬਾਅਦ ਫਿਰ ਉਹ ਚੱਲੀ ਗਿਆ ਕੰਮ, ਕਾਫੀ ਕੁਛ ਬਿਹਾਇੰਡ ਦਾ ਸੀਨਸ ਚੱਲਿਆ, ਅਤੇ ਉਸ ਤੋਂ ਬਾਅਦ ਪੈਂਤੜਾ ਬਦਲਣਾ ਪਿਆ ਅਕਾਲੀ ਦਲ ਨੂੰ। ਪਰ ਜਿਹੜਾ ਧੱਕੇ ਨਾਲ ਪਹਿਲਾਂ ਇਲੈਕਸ਼ਨਾਂ ਵੀ 1991 ਜਾਂ 1992 'ਚ ਕਰਵਾਈਆਂ ਸੀ, ਉਹਦੇ ਵਿੱਚ ਬੜਾ ਕੁਛ ਵਾਪਰਿਆ ਸੀ ਜੇ ਆਪਾਂ ਤਹਿ ਤੱਕ ਜਾਈਏ। ਵਿਰਕ ਸਾਹਿਬ ਕਿਤੇ ਡਿਟੇਲ 'ਚ ਗੱਲ ਕਰਾਂਗੇ, ਹੁਣ ਆਪਾਂ ਕਮੈਂਟਸ ਦੇ ਵਿੱਚ ਥੋੜ੍ਹੀ ਘੱਟ ਗੱਲ ਕਰਦੇ ਹਾਂ। ਕੁਲਜੀਤ ਸਾਨੀ ਜੀ ਸਾਡੇ ਨਾਲ ਜੁੜੇ ਨੇ, ਸਿੱਧੂ ਸਾਹਿਬ, ਫਲੋਰਾ ਸਾਹਿਬ ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਨੂੰ ਵੀ ਬੁਲਾ ਰਹੇ ਨੇ। ਸਾਡੇ ਸੁਖਦੇਵ ਭੰਗੂ ਭਾਅ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਲੀਵਿਲ ਤੋਂ ਜੀ ਆਇਆਂ ਨੂੰ ਭਾਅ ਜੀ। ਅਤੇ ਵੀਰਪਾਲ ਹੰਸਰਾ ਜੀ ਸਾਡੇ ਨਾਲ ਜੁੜੇ ਨੇ, ਜਸ ਸ਼ੇਰਿੰਗ ਜੋ ਕਹਿੰਦੇ ਸੂਟ ਵੀ ਪਾ ਲਿਆ, ਪਰਫਿਊਮ ਵੀ ਲਾ ਲਈ, ਪਰ ਆਂਟੀ ਕਹਿੰਦੀ ਗਿਫਟ ਕਿੱਥੇ ਆ, ਤਾਂ ਉਹ ਕਹਿੰਦਾ ਮੈਂ ਹੀ ਤਾਂ ਗਿਫਟ ਹਾਂ, ਸੂਟ 'ਚ ਰੈਪ ਹੋਇਆ ਹੋਇਆ। ਇਹ ਤੁਹਾਡੇ ਤੇ ਤਵਾ ਲਾਤਾ ਲੱਗਦਾ ਮੈਨੂੰ।
ਚਲੋ ਮਰਜ਼ੀ ਹੈ ਇਹਨਾਂ ਦੀ।
ਤੇ ਜਸਵੀਰ ਭੁੱਲਰ ਨੇ ਗੁਰਪ੍ਰੀਤ ਗਿੱਲ ਦੀ ਮੈਂਬਰਸ਼ਿਪ ਬਾਰੇ ਕਿਹਾ ਕਿ ਭਾਜੀ ਅਪੀਲ ਨਾ ਕਰਿਓ, ਇਹਨਾਂ ਨੂੰ ਮੈਂਬਰਸ਼ਿਪ ਮਿਲ ਗਈ ਤਾਂ ਫਿਰ ਇਹਨਾਂ ਕਲੇਸ਼ ਹੀ ਪਾ ਛੱਡਣਾ, ਨਹੀਂ ਤਾਂ ਗੁਰੂ ਘਰ ਦਾ ਕੰਮ ਨਹੀਂ ਹੋਣ ਦੇਣਾ, ਕੈਂਸਲ ਹੀ ਰਹਿਣ ਦਿਓ। ਉਹ ਨਹੀਂ, ਤੁਸੀਂ ਇਹ ਤਾਂ ਹਮਲਾ ਆ, ਏਦਾਂ ਨਹੀਂ ਕਰੀਦਾ। ਪਰਮਦੀਪ ਨਾਰਾਇਣ ਜੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਅਤੇ ਅੱਜ ਰਾਜਧਾਨੀ ਹੋਈ ਪਈ ਆ ਭਾਜੀ, ਅਤੇ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ। ਭੁਪਿੰਦਰ ਜੰਡੂ ਜੁੜੇ ਨੇ ਕੁਇਕਰ ਦਿਲ ਵਾਲੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਿਰਪਾਲ ਚੀਮਾ ਨਿਊਯਾਰਕ ਤੋਂ ਜੁੜੇ ਨੇ ਸਾਡੇ ਨਾਲ, ਅਤੇ ਹਰਦੀਪ ਸਿੰਘ ਸੰਧੂ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਗੌਰਵ ਸ਼ਰਮਾ ਜੀ ਆ ਗਏ ਨੇ ਜੀ ਕੈਲਗਰੀ ਤੋਂ, ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਸਭ ਮਿੱਤਰਾਂ ਸੱਜਣਾ ਪਿਆਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਭਾਅ ਜੀ ਅੱਜ ਕੁਛ ਖਾਸ ਮੁੱਦੇ ਆ ਜਿਨ੍ਹਾਂ 'ਤੇ ਆਪਾਂ ਗੱਲ ਕਰਨੀ ਆ। ਕਹਿੰਦੇ ਵੀ ਆਈ ਗਈ ਅਤੇ ਗਈ ਜਾਣੀ ਕਿ AI ਆ ਗਈ, ਇਹਦਾ ਮਤਲਬ ਇਹ ਹੈ ਕਿ AI ਆ ਗਈ ਅਤੇ ਕਈਆਂ ਦੀ ਜੌਬ ਗਈ, ਹੈ ਨਾ, ਇਹ ਹਾਂ ਇਹ ਕਹਿਣਾ ਚਾਹੁੰਦੇ ਹਾਂ। ਤਾਂ ਹੁਣ AI ਦੇ ਬਾਰੇ ਨਾ ਬੜਾ ਚੱਲ ਰਿਹਾ ਕਿ ਜੀ ਜੌਬਾਂ ਖਾ ਜਾਏਗੀ, ਅਤੇ ਆ ਵੀ ਰਿਹਾ ਸਾਹਮਣੇ ਕਿ ਕਈ ਇੱਕ ਕੰਪਨੀ 8000 ਬੰਦਾ ਕੱਢ ਰਹੀ ਹੈ, ਕੋਈ 3500 ਕੱਢ ਰਹੀ ਹੈ, ਕੋਈ 10 ਬੰਦੇ ਕੱਢ ਰਹੀ ਆ, ਅਤੇ ਬੜੀਆਂ ਨਿਊਜ਼ ਆ ਰਹੀਆਂ ਨੇ ਇਹਦੇ ਬਾਰੇ। ਅਤੇ ਸਾਰਿਆਂ ਨੂੰ ਵੱਧ ਖਤਰਾ ਕਹਿੰਦੇ 3 ਜ਼ਿਆਦਾ ਵੱਡੇ ਮਹਿਕਮੇ ਆ, ਇੱਕ ਤਾਂ ਮਾਸਟਰਾਂ ਨੂੰ ਆ ਟੀਚਿੰਗ।
ਅੱਛਾ ਜੀ,
ਅੱਛਾ, ਹਾਂ ਕਹਿੰਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ,
ਹਾਂ AI ਆ ਜਾਊ,
ਨਹੀਂ ਆ ਗਈ, ਹਾਂ, ਤੇ ਉਹ ਕਹਿੰਦੇ ਲੋੜ ਨਹੀਂ ਪੈਣੀ ਲਰਨਿੰਗ ਦੀ, ਟੀਚਿੰਗ ਦੀ, ਕਹਿੰਦੇ ਵੀ ਇੰਨੇ ਰਿਸੋਰਸਿਸ ਅਵੇਲੇਬਲ ਹੋਣੇ ਆ, ਤੇ ਗੂਗਲ ਇੰਨਾ ਵਧੀਆ ਲਰਨਿੰਗ ਪਲੈਟਫਾਰਮ ਬਣਾ ਦਿੱਤਾ ਆ ਕਿ ਉਹ ਲੋੜ ਹੀ ਨਹੀਂ ਪੈਣੀ ਹੈਗੀ। ਜਿੱਦਾਂ ਟੈਕਸੀ ਇੰਡਸਟਰੀ ਖਰਾਬ ਹੋ ਗਈ ਊਬਰ ਤੋਂ ਬਾਅਦ, ਰੈਗੂਲੇਟਡ ਇੰਡਸਟਰੀ, ਇੱਦਾਂ ਹੀ ਕਹਿੰਦੇ ਹੁਣ ਐਜੂਕੇਸ਼ਨ ਇੰਡਸਟਰੀ ਦੇ ਵਿੱਚ ਵੀ ਤੜਤੱਲੀ ਮੱਚਣ ਵਾਲੀ ਆ। ਫਿਰ ਜਿਹੜੀ ਵਕੀਲੀ ਦੀਆਂ ਜੌਬਾਂ ਆ ਉਹ ਵੀ ਖਤਮ, ਕਿਉਂਕਿ ਸਾਰੇ ਲਾਅ ਜਿਹੜੇ ਆ ਉਹ AI 'ਤੇ ਚੜ੍ਹ ਜਾਣੇ ਆ, ਤੁਹਾਨੂੰ ਜੋ ਵਕੀਲ ਨੇ ਸਲਾਹ ਦੇਣੀ ਆ ਉਹੀ AI ਨੇ ਦੇ ਦੇਣੀ ਆ। ਈਵਨ ਮਤਲਬ ਇਹ 3 ਮੇਜਰ ਜੋਬਸ ਦੀ ਮੈਂ ਗੱਲ ਕਰ ਰਿਹਾ, ਦੂਜੀ ਹੈਗੀ ਅਕਾਊਂਟਿੰਗ ਜੋਬ ਜਿਹੜੀਆਂ ਨੇ ਉਹਨੂੰ ਵੀ ਖਤਰਾ ਪੈ ਰਿਹਾ ਆ। ਠੀਕ ਹੈ,
ਪਹਿਲੇ ਵਾਲੇ ਨੂੰ ਕੱਢ ਦਿਓ, ਦੂਜੀਆਂ ਦੋ ਬਾਰੇ ਦੱਸੋ।
ਨਹੀਂ, ਦੂਜੀਆਂ ਦੋ ਬਾਰੇ ਵੀ ਆਪਾਂ ਦੱਸਾਂਗੇ, ਉਹ ਵੀ ਦੱਸਾਂਗੇ। ਅਤੇ ਹੁਣ ਸਮੱਸਿਆ ਇਹ ਹੈ ਕਿ ਮੇਰੇ ਆਪਣੇ ਦੋਸਤ ਸਾਡੇ ਬੜੇ ਕਲੋਜ਼, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਅਮਰੀਕਾ ਦੇ ਵਿੱਚ, ਦੋ ਦੋਸਤ ਨੇ, ਇੱਕ ਤਾਂ ਮਤਲਬ ਬਹੁਤ ਸੀਨੀਅਰ ਐਗਜ਼ੈਕਟਿਵ ਪੋਜੀਸ਼ਨ ਤੇ ਆ HP ਕੰਪਨੀ ਆ ਹਿਊਲਟ ਪੈਕਰਡ ਦੇ ਵਿੱਚ, ਤੇ ਮੈਂ ਦੱਸਿਆ ਸੀ ਆਪਾਂ ਇਕੱਠੇ ਹੀ IT ਕੀਤੀ ਸੀ ਤੇ ਉਧਰ ਨੂੰ ਚਲੇ ਗਿਆ, ਮੈਂ ਇੱਧਰ ਨੂੰ ਆ ਗਿਆ, ਮੈਂ ਖੇਤੀ ਕਰਨ ਲੱਗ ਗਿਆ ਤੇ ਉਹ HP 'ਚ ਜਾ ਕੇ ਐਗਜ਼ੈਕਟਿਵ ਬਣ ਗਿਆ, ਤੇ ਉਹਨੇ ਦੋ ਤਿੰਨ PhD ਵੀ ਕੀਤੇ। ਉਹਦੇ ਨਾਲ ਮੇਰੀ ਗੱਲਬਾਤ ਚੱਲਦੀ ਰਹਿੰਦੀ ਕਿ ਟਰੈਂਡ ਚੱਲ ਰਿਹਾ। ਦੂਜੇ ਸਾਡੇ ਮਨਪ੍ਰੀਤ ਢੀਂਡਸਾ ਆ, ਉਹ ਵੀ ਉੱਥੇ ਗਏ ਹੋਏ ਨੇ, ਉਹਨਾਂ ਨਾਲ ਵੀ ਗੱਲ ਚੱਲਦੀ ਆ, ਤੇ ਉਹ ਵੀ ਕਹਿ ਰਹੇ ਨੇ ਕਿ ਈਵਨ IT ਦੀਆਂ ਜੌਬਾਂ ਜਿਹੜੀਆਂ ਆ ਉਹ ਵੀ ਗਈਆਂ, ਕਿਉਂਕਿ ਉਹ ਉਹਨੂੰ ਦੁਬਾਰਾ ਪੜ੍ਹਨਾ ਪੈ ਰਿਹਾ। ਹਾਂਜੀ ਹਾਂਜੀ, IT ਇੰਡਸਟਰੀ 'ਚ ਬਹੁਤ ਵੱਡਾ ਫੇਰ ਬਦਲ ਹੋਣ ਵਾਲਾ। ਹੁਣ ਗੱਲ ਇਹ ਆਉਂਦੀ ਆ, ਇਹ ਸਾਰਿਆਂ ਨੂੰ ਪਤਾ, ਡਰਾਈ ਸਾਰੇ ਜਾਂਦੇ ਆ ਕਿ ਇਹ ਜੀ ਜੌਬਾਂ ਜਾਣਗੀਆਂ। ਭਾਅ ਜੀ ਤੁਸੀਂ ਮਾਸਟਰ ਹੋ, ਤੁਹਾਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਸਾਡੀ ਕਲਾਸ ਲਾਓ, ਸਾਰਿਆਂ ਦੀ ਕਲਾਸ ਇਹ ਲਾਓ ਕਿ ਕਿਹੜੀਆਂ ਕਿਹੜੀਆਂ ਜੌਬਸ ਜਾਣਗੀਆਂ ਅਤੇ ਅਸੀਂ ਆਪਣੇ ਬੱਚਿਆਂ ਨੂੰ ਕਿੱਧਰ ਨੂੰ ਤੋਰ ਸਕਦੇ ਹਾਂ ਤਾਂ ਕਿ ਸਾਡਾ ਜਿਹੜਾ ਭਵਿੱਖ ਹੈ ਬੱਚਿਆਂ ਦਾ ਉਹ ਜੌਬਾਂ ਦਾ ਖਤਰਾ ਨਾ ਮੰਡਰਾਉਂਦਾ ਰਹੇ। ਕਿਉਂਕਿ ਮੇਰੇ ਦੋਸਤ ਨੇ ਦੋ ਤਿੰਨ, ਉਹਨਾਂ ਦੀਆਂ ਜੌਬਾਂ ਹੁਣ 50 ਸਾਲ ਦੀ ਉਮਰ ਦੇ ਵਿੱਚ, 45 ਸਾਲ ਦੀ ਉਮਰ ਜਦੋਂ ਪੀਕ ਹੋਣਾ ਚਾਹੀਦਾ ਉਦੋਂ ਕੱਟ ਹੋ ਗਈਆਂ, ਘੱਟ ਤਨਖਾਹ ਦੇਣ ਲੱਗ ਪਏ। ਤੇ ਮਤਲਬ ਇਹੋ ਜਿਹੇ ਕਿਹੜੇ ਮਤਲਬ ਆਪਾਂ ਕਰ ਸਕਦੇ ਹਾਂ ਕਿ ਕੀ ਆਪਾਂ ਇੱਕ 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 ਬਬਲ 'ਚ ਨਹੀਂ ਫਸ ਗਏ ਕਿ ਆਪਾਂ ਸਿਰਫ ਮਲਾਈ ਮਲਾਈ ਵਾਲੀਆਂ ਜੌਬਾਂ ਕਰਨੀਆਂ?
ਅਮਨਦੀਪ ਕੁਛ ਵੀ ਨਹੀਂ ਹੈ, ਉਹ ਜੌਬਾਂ ਹੀ ਜਾਣਗੀਆਂ ਜਿਹੜੀਆਂ ਜੌਬਾਂ ਨਾਟ ਰਿਕੁਆਇਰਡ ਆ। ਬੁਲਸ਼ਿਟ ਜੌਬਾਂ ਤੁਸੀਂ ਇੱਕ ਵਾਰੀ ਪ੍ਰੋਗਰਾਮ ਵੀ ਕੀਤਾ ਸੀ।
ਅੱਛਾ ਠੀਕ ਠੀਕ,
ਬੁਲਸ਼ਿਟ ਜੌਬਸ ਆ ਜਿਹੜੀਆਂ, ਬੁਲਸ਼ਿਟ ਜਿਹੜੀਆਂ ਕਿ ਜੌਬ ਹੁੰਦੀਆਂ ਹੀ ਨਹੀਂ, ਚਾਹੀਦੀਆਂ ਨਹੀਂ ਹੈ, ਉਦੇ ਬੰਦੇ ਬਿਠਾ ਲਿਓ, ਉਹੀ ਜੌਬਾਂ ਥੋੜੀਆਂ ਬਹੁਤੀਆਂ ਜਾਊਗੀਆਂ। ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਪਿਆ ਵੀ ਜੌਬ ਚੱਲ ਜਾਣੀ, 1000 ਜੌਬ ਚੱਲ ਜਾਣੀ, 1,00,000 ਜੌਬ ਚੱਲ ਜਾਣੀ, 1,00,000,000 ਜੌਬ ਚੱਲ ਜਾਣੀ ਆ, ਚਲੇ ਜੌਬਾਂ ਚੱਲ ਜਾਊਗੀਆਂ, ਪੈਸਾ ਹੋਊਗਾ ਨਹੀਂ ਲੋਕਾਂ ਕੋਲ, ਆਮਦਨ ਤਾਂ ਹੋਣੀ ਨਹੀਂ ਹੈ। ਫਿਰ ਜਿਹੜੀ ਪ੍ਰੋਡਕਸ਼ਨ ਹੋਣੀ ਆ, ਪ੍ਰੋਡਕਸ਼ਨ ਅਸੈਂਬਲੀ ਲਾਈਨ 'ਚ ਜਿਹੜੀ AI ਨੇ ਕਰਨੀ ਆ ਕਰੋੜਾਂ ਅਰਬਾਂ ਰੁਪਿਆਂ ਦੀ, ਉਹ ਲਊਗਾ ਕੌਣ?
ਭਾਜੀ
ਜੌਬਾਂ ਹੀ ਨਹੀਂ ਹੋਣੀਆਂ, ਪੈਸਾ ਹੀ ਨਹੀਂ ਹੋਣਾ ਲੋਕਾਂ ਕੋਲ, ਤਾਂ ਫਿਰ ਉਹ ਪ੍ਰੋਡਕਸ਼ਨ ਨੂੰ ਕਰਨਾ ਕੀ ਆ? ਜੇ ਤੁਸੀਂ 10,000-20,000 ਇੱਕ ਲੱਖ ਕਾਰ ਬਣਾ ਵੀ ਰਹੀ ਆ, ਜੇ ਪੈਸਾ ਹੀ ਨਹੀਂ ਹੈ, ਉਹ ਕਾਰ ਸਮੁੰਦਰ 'ਚ ਸਿੱਟਣੀ ਪਊਗੀ। ਜੌਬਾਂ ਨਹੀਂ ਕਦੇ ਜਾਣੀਆਂ
ਨਹੀਂ ਭਾਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਜੌਬਾਂ ਦੀ ਆਪਾਂ ਰੂਪ ਰੇਖਾ ਬਦਲਣੀ ਆ, ਜੌਬਾਂ ਚਾਹੀਦੀ, ਪਰ
ਰੂਪ ਰੇਖਾ ਬਦਲੀ ਜਾ ਸਕਦੀ ਆ, ਪਰ ਜੌਬਾਂ ਕਦੇ ਨਹੀਂ ਜਾਣਦੀਆਂ। ਜੌਬਾਂ ਨੂੰ ਚਲਾਉਣ ਦੇ ਲਈ ਜਿਹੜੀ ਹਿਊਮਨ ਪਾਵਰ ਆ, ਹਿਊਮਨ ਬ੍ਰੇਨ ਆ, ਇੱਕ ਕਹਿੰਦੇ ਜਿਹੜਾ ਹਿਊਮਨ ਬ੍ਰੇਨ ਆ ਨਾ,
ਹਾਂਜੀ,
ਜਿਵੇਂ ਕਿਤੇ ਪੜ੍ਹਿਆ ਵੀ ਜੇ ਸਾਰੀ ਦੁਨੀਆਂ ਦੇ, ਸਾਰੇ ਜਹਾਨ ਦੇ, ਸਾਰੇ ਜਿੰਨੇ ਵੀ ਪਲੈਨਟ ਆ ਇੱਥੇ, ਜੇ ਕੋਈ ਜੀਵ ਰਹਿੰਦੇ ਹੋਣ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮਤਲਬ ਇੰਨੀ ਟੈਕਨੋਲੋਜੀ ਇਕੱਠੀ ਕਰ ਲਓ, ਤਾਂ ਇੱਕ ਬ੍ਰੇਨ ਦੇ ਬਰਾਬਰ ਹੁੰਦੀ ਆ, ਉਹ ਬਰਾਬਰ ਨਹੀਂ ਹੋ ਸਕਦੀ। ਹਿਊਮਨ ਬ੍ਰੇਨ ਆ ਜਿਹੜਾ ਨਾ, ਉਹਦੇ 'ਚ ਬਹੁਤ ਵੱਡੀ ਪਾਵਰ ਆ, ਬਹੁਤ ਕੈਲਕੂਲੇਸ਼ਨਾਂ ਕਰ ਸਕਦਾ, 1,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000, ਬ੍ਰੇਨ ਨੂੰ AI ਜਾਂ ਕੋਈ ਟੈਕਨੋਲੋਜੀ ਉਹ ਬੀਟ ਨਹੀਂ ਕਰ ਸਕਦੀ, ਥੋੜੀ ਬਹੁਤ ਇੰਪੈਕਟ ਜ਼ਰੂਰ ਉਹਤੇ ਕਰ ਸਕਦੀ।
ਭਾਜੀ ਦੇਖੋ ਨਹੀਂ ਆਪਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ, ਆਪਟੀਮਿਸਟਿਕ ਹਾਂ ਤੁਸੀਂ ਚੜ੍ਹਦੀ ਕਲਾ ਚੋਂ। I can sense that, I can feel that.
ਕਿਸੇ ਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਹੈ, AI ਤੁਹਾਨੂੰ ਕੁਛ ਨਹੀਂ ਕਹਿ ਸਕਦੀ, AI ਤੁਹਾਡੇ ਮੋਹਰੇ ਗੋਡੇ ਟੇਕੂਗੀ, ਹਿਊਮਨ ਬ੍ਰੇਨ ਦੇ ਮੋਹਰੇ ਹਮੇਸ਼ਾ ਹੀ ਗੋਡੇ ਟੇਕੂਗੀ, ਹਿਊਮਨ ਬ੍ਰੇਨ ਗੋਡੇ ਟੇਕਦਾ ਜ਼ਰੂਰ, ਉਹ ਸਿਰਫ ਅਕਾਲ ਪੁਰਖ ਦੇ ਮੋਹਰੇ।
ਭਾਜੀ ਤੁਸੀਂ ਸਵੇਰ ਦਾ ਮੇਰਾ ਪ੍ਰੋਗਰਾਮ ਸੁਣ ਕੇ ਬਹੁਤ ਜ਼ਿਆਦਾ ਚੜ੍ਹਦੀ ਕਲਾ ਚ, ਮੈਨੂੰ ਲੱਗਦਾ ਕਿ ਤੁਸੀਂ ਚੜ੍ਹਦੀ ਕਲਾ 'ਚ ਉਹ ਅਤੇ ਇਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਆਪਾਂ ਚਲੋ ਆਪਣੇ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਕਿ ਕੋਵਿਡ ਦੇ ਵਿੱਚ ਅਸੀਂ ਇੱਕ ਦੋ ਪ੍ਰੋਗਰਾਮ ਕੀਤੇ ਸੀ ਜਿਹਦੇ ਵਿੱਚ ਇੱਕ ਸਟੱਡੀ ਹੋਈ ਸੀ, ਜਿਹੜੇ ਹੁਣ ਨਵੇਂ ਸਰੋਤੇ ਸਾਡੇ ਨਾਲ ਜੁੜਦੇ ਹਾਂ ਇੱਕ ਵਾਰੀ ਫਿਰ ਉਹਨਾਂ ਨੂੰ ਭੂਮਿਕਾ ਦੱਸ ਦਈਏ ਕਿ ਇੱਕ ਸਟੱਡੀ ਹੋਈ ਸੀ ਜਦੋਂ ਲੋਕ ਘਰੇ ਬਹਿ ਗਏ, ਕੰਮ ਫਿਰ ਵੀ ਚੱਲੀ ਗਏ, ਸਾਰਾ ਕੁਛ ਹੋਈ ਗਿਆ, ਅਤੇ ਉਹਨਾਂ ਨੇ ਕਹਿੰਦੇ ਵੀ ਯਾਰ ਇਹ ਹੋਇਆ ਕਿੱਦਾਂ, ਵੀ ਇਹ ਤਾਂ ਜਿੱਦਾਂ ਆਫਿਸ ਬਣੇ ਹੋਏ ਸੀ, ਇੰਨਾ ਆਉਂਦੇ ਸੀ ਲੋਕ, ਜਾਂਦੇ ਸੀ, CBDਾਂ 'ਚ ਭਰੇ ਪਏ ਹੁੰਦੇ ਸੀ, ਕੰਮ ਹੋ ਰਿਹਾ ਜੀ, ਆਹ ਹੋ ਰਿਹਾ, ਡਿਪਾਰਟਮੈਂਟ ਵੀ ਬੰਦ ਹੈ, ਹੁਣ ਇਹ ਕੰਮ ਕਿੱਦਾਂ ਚੱਲੀ ਜਾਂਦੇ ਆ, ਲੋਕ ਫਿਰ ਚੱਲੀ ਜਾਂਦੇ, ਖਾਈ ਵੀ ਜਾਂਦੇ, ਪੀ ਵੀ, ਮਤਲਬ ਠੀਕ ਹੈ ਉਹ ਐਸ਼ਪ੍ਰਸਤੀ ਨਹੀਂ ਹੋਈ, ਜਹਾਜ਼ਾਂ 'ਚ ਨਹੀਂ ਗਏ ਲੋਕ, ਪਰ ਲੋਕਾਂ ਨੇ ਸਰਵਾਈਵ ਕੀਤਾ, ਵਧੀਆ ਕੀਤਾ, ਔਰ ਲੋਕਾਂ ਨੇ ਰੀਅਲਾਈਜ਼ ਕੀਤਾ ਵੀ ਯਾਰ
ਉਹ ਤਾਂ ਵਧੀਆ ਟਾਈਮ ਸੀਗਾ, ਉਦੋਂ ਲੋਕੀ ਅਬਾਗੋਲ ਨਹੀਂ ਘੁੰਮਿਆ, ਨਾ ਇੱਧਰ ਗਏ ਨਾ ਉੱਧਰ ਗਏ, ਲੋਕ ਆਪਣੇ ਘਰਾਂ ਵਿੱਚ ਰਹੇ, ਥੋੜੀ ਰੈਸਟ ਕੀਤੀ ਤੇ ਵਾਤਾਵਰਨ ਵੀ ਸ਼ੁੱਧ ਹੋਇਆ,
ਨਹੀਂ ਵਾਤਾਵਰਨ ਸ਼ੁੱਧ ਹੋਇਆ, ਲੋਕਾਂ ਨੂੰ ਆਪਣੇ ਘਰ ਦਾ ਪਤਾ ਲੱਗਾ ਵੀ ਸਾਡੇ ਘਰ ਦੇ ਕਮਰੇ ਕਿੰਨੇ ਆ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕੀ ਉਹਦਾ ਕੋਈ ਮਤਲਬ ਇੰਪੈਕਟ ਹੈ ਉਹਦਾ ਕੋਈ ਤੁਹਾਡੇ ਮਤਲਬ ਕੋਈ ਜ਼ਰੂਰੀ ਆ ਉਹ ਕੰਮ ਕਰਨਾ ਜਿਹੜਾ ਤੁਸੀਂ ਕਰ ਰਹੇ ਹੋ? ਉਹ ਸਟੱਡੀ ਤਾਂ ਹੋਈ ਕਿਉਂਕਿ ਇੱਕ ਨੋਟ ਕੀਤਾ ਗਿਆ ਕਿ 35 ਤੋਂ 45 ਸਾਲ ਦੇ ਉਮਰ ਦੇ ਵਿੱਚ ਜਿਹੜੇ ਸ਼ਖਸ ਸੀ ਉਹ ਜ਼ਿਆਦਾ ਸੂਸਾਈਡ ਕਰਦੇ ਹੁੰਦੇ ਸੀਗੇ। ਇਹਨੂੰ ਉਹ ਮਿਡ ਲਾਈਫ ਕ੍ਰਾਈਸਿਸ ਨਾਲ ਜੋੜ ਦਿੰਦੇ ਹੁੰਦੇ ਸੀਗੇ, ਜੇ ਮਿਡ ਲਾਈਫ ਕ੍ਰਾਈਸਿਸ ਹੈ, ਜਵਾਨੀ 'ਚੋਂ ਨਿਕਲ ਕੇ ਹੁਣ ਬੁਢਾਪੇ ਵੱਲ ਨੂੰ ਤੁਰਨਾ ਆ, ਅਤੇ ਤਾਂ ਕਰਕੇ ਉਹ ਮਨੁੱਖ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਮੈਂ ਕੀ ਕਰਾਂ, ਮੈਂ ਕਿੱਦਾਂ ਬਿਹੇਵ ਕਰਾਂ, ਮੈਂ ਆਪਣੇ ਆਪ ਨੂੰ ਕਿੱਦਾਂ ਚੇਂਜ ਕਰਾਂ। ਪਰ ਇਹ ਇੱਕ ਜਿਹੜਾ ਵੱਡਾ ਕਾਰਨ ਹੈ ਉਹਦਾ ਪਿੱਛੇ ਇਹ ਸੀ ਵੀ ਜੋ ਤੁਸੀਂ ਪਿਛਲੇ 15 ਸਾਲਾਂ 'ਚ ਕਰਦੇ ਆ ਰਹੇ ਹੋ, 20 ਸਾਲ ਤੋਂ ਲੈ ਕੇ 35 ਸਾਲ ਤੱਕ, ਉਹਦੇ ਉੱਤੇ ਬੜਾ ਨਿਰਭਰ ਕਰਦਾ ਹੈ ਕਿ ਤੁਹਾਨੂੰ ਮਿਡ ਏਜ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈਣਾ ਹੈ ਜਾਂ ਨਹੀਂ ਪੈਣਾ। ਅਤੇ ਉਹ ਨਹੀਂ ਰੀਜ਼ਨ ਲੱਭਿਆ ਕਿ ਜਿਹੜੇ ਲੋਕ ਸੂਸਾਈਡ ਕਰਦੇ ਨੇ ਉਹ ਜੌਬਾਂ ਕਿਹੜੀਆਂ ਕਰਦੇ ਹੁੰਦੇ ਸੀ, ਅਤੇ ਜਦੋਂ ਜੌਬਾਂ ਉਹਨਾਂ ਦੀਆਂ ਦੇਖੀਆਂ ਅਤੇ ਜੌਬਾਂ ਦੇ ਵਿੱਚ ਇਹ ਪਾਇਆ ਕਿ ਉਹ ਜੌਬਾਂ ਉਹ ਕਰਦੇ ਹੁੰਦੇ ਸੀ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਸੀ ਹੁੰਦਾ, ਬੇਕਾਰ ਜੌਬਾਂ, ਜਾਂ ਮਤਲਬ ਕਹਿ ਲਓ ਕਿ ਜੌਬ ਹੀ ਉਹ ਇਹ ਕਰਦੇ ਹੁੰਦੇ ਸੀ ਅਸੀਂ ਜੌਬ ਰੱਖਣੀ ਕਿੱਦਾਂ ਆ, ਉਹਦਾ ਕੋਈ ਰਿਜ਼ਲਟ ਜਾਂ ਹਿਊਮੈਨਿਟੀ ਨੂੰ, ਉਹਨਾਂ ਨੂੰ ਕੋਈ ਅੰਦਰੋਂ ਸੈਟਿਸਫੈਕਸ਼ਨ ਨਹੀਂ ਸੀ ਹੁੰਦੀ, ਕੋਈ ਕ੍ਰੀਏਟਿਵਿਟੀ ਨਹੀਂ ਸੀ ਹੁੰਦੀ, ਉਹ ਸਿਰਫ ਜਿੱਦਾਂ ਹੁਣ ਉਹਨੀ ਉਹਦਾ ਨਾਂ ਦਿੱਤਾ ਬੁਲਸ਼ਿਟ ਜੌਬਸ, ਵੀ ਜਿਹੜੀ ਜੌਬ ਦਾ ਮਤਲਬ ਹੀ ਕੋਈ ਨਹੀਂ। ਔਰ ਇਹ ਸਟੱਡੀ ਦੇ ਵਿੱਚ ਸਾਹਮਣੇ ਆਇਆ ਕਿ ਦੁਨੀਆ ਦੇ ਵਿੱਚ 70% ਜਿਹੜੀਆਂ ਜੌਬਸ ਨੇ ਉਹ ਬੁਲਸ਼ਿਟ ਜੌਬਸ ਨੇ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਕੋਈ ਉਹਨਾਂ ਦਾ ਰਿਜ਼ਲਟ ਨਹੀਂ ਹੈਗਾ, ਉਹ ਸਿਰਫ ਹਿਊਮਨਸ ਨੂੰ, ਬੰਦਿਆਂ ਨੂੰ, ਮਨੁੱਖਤਾ ਨੂੰ ਤੰਗ ਕਰਨ ਵਾਸਤੇ, ਕੰਮ ਨੂੰ ਸਲੋ ਕਰਨ ਵਾਸਤੇ ਉਹ ਜੌਬਸ ਰੱਖੀਆਂ ਜਾਂਦੀਆਂ ਨੇ। ਠੀਕ ਹੈ, ਉਹਨਾਂ ਦੇ ਵਿੱਚ ਜਿੱਦਾਂ ਹੁਣ ਮੈਂ ਪਰਸੋਂ ਹੀ ਇੱਕ ਆਰਟੀਕਲ ਪੜ੍ਹ ਰਿਹਾ ਸੀ ਬੜਾ ਇਨਡੈਪਥ, ਇੱਕ ਕੰਪਨੀ ਦਾ ਮਾਲਕ ਉਹਦਾ ਪੁਆਇੰਟ ਆਫ ਵਿਊ ਸੋਚਿਆ, ਉਹਦੇ 'ਤੇ ਹਮਲਾ ਹੋਇਆ ਵੀ ਤੂੰ ਯਾਰ ਜੌਬਾਂ ਕੱਢ ਰਿਹਾ, ਲੋਕਾਂ ਨੂੰ ਕੱਢ ਰਿਹਾ, ਕਿਉਂ ਕੱਢ ਰਿਹਾ? ਉਹ ਕਹਿੰਦਾ ਵੀ ਮੈਂ ਇੱਕ ਸੈਕਸ਼ਨ ਹੈ ਮੇਰਾ, 3-4 ਬੰਦਿਆਂ ਦਾ ਸੀਗਾ, ਉਹਨਾਂ ਦਾ ਕੰਮ ਈਮੇਲਾਂ ਕੰਪੋਜ਼ ਕਰਕੇ ਵਾਪਸ ਭੇਜਣੀਆਂ, ਠੀਕ ਹੈ, ਸਿਸਟਮ ਦੇ ਰਾਹੀਂ ਉਹਨਾਂ ਨੇ ਲੈਟਰਾਂ ਡਿਜ਼ਾਈਨ ਕਰਨੀਆਂ, ਸਾਰਾ ਕੁਛ ਕਰਨਾ। ਕਹਿੰਦੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਈਮੇਲ ਪਾ ਦਿਓ, ਕਹਿੰਦੇ 2-2 ਦਿਨ ਈਮੇਲ ਨਹੀਂ ਸੀ ਜਾਂਦੀ ਹੁੰਦੀ, ਡੈਡਲਾਈਨ ਨਿਕਲ ਜਾਂਦੀ ਹੁੰਦੀ ਸੀ, ਮੇਰੇ ਕੰਟਰੈਕਟ ਖਰਾਬ ਹੋ ਜਾਂਦੇ ਸੀਗੇ, ਠੀਕ ਹੈ। ਔਰ ਐਵਰੇਜ ਇੱਕ ਬੰਦਾ, 3-4 ਬੰਦੇ ਸੀ, ਕਹਿੰਦਾ ਐਵਰੇਜ ਇੱਕ ਬੰਦਾ ਸਿਰਫ 2 ਜਾਂ 3 ਈਮੇਲਾਂ ਡੇਲੀ ਪਾਉਂਦਾ ਹੁੰਦਾ ਸੀਗਾ। ਇੱਦਾਂ ਉਹਨਾਂ ਨੇ ਸਲੋ ਡਾਊਨ ਕੀਤਾ ਹੋਇਆ ਸੀ, ਉਹਨਾਂ ਨੇ ਯੂਨੀਅਨ ਬਣਾਈ ਹੋਈ ਸੀ ਜਾਂ ਜਿੱਦਾਂ ਵੀ ਸੀ, ਮੈਂ ਯੂਨੀਅਨ ਮਾੜਾ ਨਹੀਂ ਕਹਿ ਰਿਹਾ, ਪਰ ਉਹ ਜਾਣ ਬੁੱਝ ਕੇ ਕੰਮ ਨੂੰ ਸਲੋ ਕਰ ਰਹੇ ਸੀ। ਕਹਿੰਦੇ ਉਹਦੇ 'ਤੇ ਮੈਨੂੰ ਇੱਕ ਪ੍ਰੋਗਰਾਮ ਮਿਲਿਆ ਅਤੇ ਉਹਦੇ ਰਾਹੀਂ ਮੈਂ ਸ਼ੁਰੂ ਕੀਤਾ, ਉਹ ਕਹਿੰਦਾ 1 ਮਿੰਟ ਦੇ ਵਿੱਚ 3 ਈਮੇਲਾਂ ਜਾਣ ਲੱਗ ਪਈਆਂ। ਕਹਿੰਦਾ ਮੈਨੂੰ ਉਹਨਾਂ 4 ਬੰਦਿਆਂ ਦੀ ਕੀ ਲੋੜ ਹੈ, ਜਦ ਉਹਨੂੰ ਮੈਂ $10 ਈਮੇਲਾਂ ਦੇ ਸੋਫਟਵੇਅਰ ਨੂੰ ਮਹੀਨੇ ਦੇ ਦਿੰਦਾ, ਮੇਰੀ ਕਹਿੰਦਾ ਈਮੇਲ 1 ਮਿੰਟ 'ਚ ਜਾਣ ਲੱਗ ਪਈ, ਮੈਂ ਇੰਸਟਰਕਸ਼ਨ ਦਿੰਦਾ, ਇੰਸਟਰਕਸ਼ਨ ਮੈਂ ਬੰਦਿਆਂ ਨੂੰ ਵੀ ਦਿੰਦਾ, ਮੈਂ AI ਨੂੰ ਵੀ ਦਿੰਦਾ, ਉਹ ਈਮੇਲ ਪਾ ਦਿੰਦੀ ਆ, ਨਾ ਨਹੀਂ ਕਰਦੀ, ਨਾ ਉਹਨੂੰ ਜ਼ੁਕਾਮ ਹੁੰਦਾ, ਨਾ ਉਹਨੂੰ ਖੰਘ ਹੁੰਦੀ, ਨਾ ਉਹਨੂੰ ਛੁੱਟੀ ਲੈਣ ਦੀ ਲੋੜ, ਠੀਕ ਹੈ, ਉਹ ਮੇਰਾ ਕਹਿਣਾ ਮੰਨਦੀ ਹੈ। ਸੋ ਇੰਪਲੋਇਰ ਪੁਆਇੰਟ ਆਫ ਵਿਊ ਨਾਲ ਸੋਚੀਏ ਜੇ ਅਸੀਂ ਜੌਬਸ ਦੇ ਬਾਰੇ ਵੀ ਦੇਖਣਾ ਹੈ। ਹੁਣ ਜੇ ਤਾਂ ਆਪਣੇ ਧੀ ਪੁੱਤ ਨੂੰ ਅਸੀਂ ਇੱਦਾਂ ਦੀਆਂ ਬੁਲਸ਼ਿਟ ਜੌਬਸ ਵਾਸਤੇ ਤਿਆਰ ਕਰ ਰਹੇ ਹਾਂ, ਉਹਨਾਂ ਦੀ ਪੜ੍ਹਾਈ 'ਤੇ $1,00,000 ਤੋਂ ਉੱਤੇ ਇਨਵੈਸਟ ਕਰ ਰਹੇ ਹਾਂ, ਉਹਨਾਂ ਨੂੰ ਕਰਜ਼ਾਈ ਕਰ ਰਹੇ ਹਾਂ ਹੈਕਸ ਲੈ ਕੇ, ਫਿਰ ਤਾਂ ਸਾਡੇ ਪੇਰੈਂਟਸ ਨੂੰ ਬਹੁਤ ਡੂੰਘਾ ਸੋਚਣਾ ਪੈਣਾ ਹੈ ਕਿ ਕੀ ਅਸੀਂ ਇਹਨਾਂ ਦੀਆਂ ਜੌਬਸ ਬੱਚਿਆਂ ਦੀਆਂ ਸਿਕਿਓਰ ਹੈ। ਆਈ ਡੋਂਟ ਥਿੰਕ ਸੋ। ਸਟੱਡੀ ਕਰਨਾ ਚਾਹੀਦਾ। ਮੈਂ ਭਾਅ ਜੀ ਇਸ ਗੱਲ ਦੇ ਹੱਕ 'ਚ ਹਾਂ ਕਿ ਰੀਅਲ ਜੌਬਸ ਜਿਹੜੀਆਂ ਆ ਉਹਦੇ ਲਈ ਟ੍ਰੇਨਿੰਗ ਹੋਣੀ ਚਾਹੀਦੀ। ਹੁਣ ਆਪਾਂ ਰੀਅਲ ਜੌਬਸ ਲਈ ਗੱਲ ਕਰੀਏ ਕਿ ਰੀਅਲ ਜੌਬਸ
ਕਿਹੜੀਆਂ। ਮੈਂ ਇੱਥੇ ਤੁਹਾਨੂੰ ਟੋਕਦਾ, ਜਿਹੜਾ ਅੱਜ ਕੱਲ ਦਾ ਫੈਸਿਲੀਟੇਟਰ ਆ,
ਹਾਂਜੀ,
ਜਾਂ ਜਿਹਨੂੰ ਅਸੀਂ ਟੀਚਰ ਪਹਿਲਾਂ ਕਹਿੰਦੇ ਹੁੰਦੇ ਸੀ, ਅੱਜ ਕੱਲ ਫੈਸਿਲੀਟੇਟਰ ਆ,
ਹਾਂਜੀ,
ਉਹ ਫੈਸਿਲੀਟੇਟ ਕਰਦਾ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਕਿੱਥੋਂ ਲੈਣੀ ਹੈ, ਉਹਨੂੰ ਕਿੱਦਾਂ ਉਹਨੂੰ ਐਨਾਲਾਈਜ਼ ਕਿੱਦਾਂ ਕਰਨਾ, ਉਹਨੂੰ ਯੂਜ਼ ਕਿੱਦਾਂ ਕਰਨਾ। ਫੈਸਿਲੀਟੇਟਰ ਦਾ ਨਾਂ ਭਵਿੱਖ ਵਿੱਚ ਦਿੱਤਾ ਜਾਊਗਾ, ਹੁਣੇ ਦੇਣ ਲੱਗ ਪਏ ਲੋਕ, ਨੋਟ ਏ ਟੀਚਰ। ਤੇ ਅਮਨਦੀਪ, ਉਹ ਇਹ ਕਿਹਾ ਜਾ ਰਿਹਾ ਹੈ ਅੱਜ ਕੱਲ, ਜੇ ਤੁਸੀਂ ਐਜੂਕੇਸ਼ਨ ਜਰਨਲਸ ਪੜ੍ਹੋ ਜਾਂ ਹੋਰ ਕੋਈ ਵੀ ਜਿੰਨੇ ਵੀ ਡਾਕੂਮੈਂਟ ਆ ਐਜੂਕੇਸ਼ਨ ਦੇ ਨਾਲ ਰਿਲੇਟਡ ਆ, ਚਾਹੇ ਅਮੈਰੀਕਾ 'ਚ ਹੋਣ, ਚਾਹੇ ਕੈਨੇਡਾ 'ਚ ਹੋਣ, ਚਾਹੇ ਹੋਰ ਕਿਸੇ ਦੇਸ਼ ਦੇ ਵਿੱਚ ਵੀ ਹੋਣ, ਤਾਂ ਉਹਦੇ ਵਿੱਚ ਇਹ ਅੱਜ ਕੱਲ ਕਿਹਾ ਜਾ ਰਿਹਾ ਹੈ ਕਿ ਜਿਹੜਾ ਫੈਸਿਲੀਟੇਟਰ ਆ, ਜਿਹੜਾ ਅੱਜ ਕੱਲ ਦਾ ਟੀਚਰ ਆ, ਉਹ ਆਪਣੇ ਸਟੂਡੈਂਟ ਨੂੰ ਉਹਨਾਂ ਜੌਬਾਂ ਲਈ ਤਿਆਰ ਕੀਤਾ ਕਰ ਰਿਹਾ, ਜਿਹਨਾਂ ਦਾ ਪਤਾ ਹੀ ਨਹੀਂ ਕਿ ਉਨੀ ਚਿਰ ਉਹਨਾਂ ਦੀ ਕਿੱਦਾਂ ਦੀ ਹੋਣੀ ਆ, ਭਵਿੱਖ ਵਿੱਚ ਕਿੱਦਾਂ ਦੀ ਜੌਬ ਹੋਣੀ ਆ, ਇਹਦਾ ਪਤਾ ਨਹੀਂ ਹੈ, ਲੇਕਿਨ ਉਹਦੇ ਲਈ ਉਹਨਾਂ ਨੂੰ ਤਿਆਰ ਕਰ ਰਿਹਾ ਆ ਉਹ ਜਿਹੜਾ ਟੀਚਰ ਆ। ਅੱਗੇ ਪਤਾ ਹੁੰਦਾ ਸੀ ਫਿਕਸ ਜੌਬ ਹੁੰਦੀਆਂ ਸੀ, ਜਿਹੜੀ ਕਿ ਸਾਰੀ ਜ਼ਿੰਦਗੀ ਤੁਸੀਂ ਉਹਨਾਂ ਵਿੱਚ ਹੀ ਰਹਿਣਾ ਹੁੰਦਾ ਸੀ, ਇੱਕ ਵਾਰੀ ਲੱਗ ਗਏ ਆਫਿਸ ਦੇ ਵਿੱਚ
ਉੱਥੋਂ ਰਿਟਾਇਰ ਹੋਣਾ
ਸੀ ਲੱਗਾ ਸਾਰੀ ਉਮਰ ਡੀਸੀ ਰਹਿਣਾ ਜੇ ਤੁਸੀਂ ਐਸਡੀਐਮ ਲੱਗਾ ਸਾਰੀ ਉਮਰ ਐਸਡੀਐਮ ਰਹਿਣਾ
ਉਹਨੇ ਨੇ ਥੋੜਾ ਥੱਲੇ ਆਓ ਉਹਦੇ ਨੇ ਥੱਲੇ ਆਓ ਥੋੜੇ ਆਮ ਬੰਦੇ ਦੇ
ਬਣਿਆ ਨੇ ਆ ਜੇ ਤੁਸੀਂ ਖਬਰਾਂ ਪੜਨ ਲੱਪੇ ਜਾਂ ਤੁਸੀਂ ਸਾਡੇ ਮੰਗਰ ਜਰਨਲਿਸਟ ਬਣ ਕੇ ਸਾਰੀ ਉਮਰ ਜਰਨਲਿਸਟ ਹੀ ਰਹਿਣਾ ਜੇ ਸਾਡੇ ਵਰਗੇ ਮਤਲਬ ਛੋਟੇ ਮੋਟੇ ਟੀਚਰ ਲੱਗੇ ਤਾਂ ਸਾਰੀ ਉਮਰ ਟੀਚਰ ਹੀ ਰਹਿਣਾ ਜੇ ਕਲਰਕ ਲੱਗੇ ਤਾਂ ਕਲਰਕ ਹੀ ਰਹਿਣਾ ਜੇ ਤੁਸੀਂ ਚੌਕੀਦਾਰ ਲੱਗੇ ਤਾਂ ਚੌਕੀਦਾਰ ਹੀ ਰਹਿਣਾ ਇਹ ਤੁਹਾਨੂੰ ਗੱਲ ਦੱਸਦਾ ਜਿਸ ਵੇਲੇ ਨੇ ਰੱਬ ਨੇ ਜੌਬਾਂ ਵੰਡੀਆਂ ਆ ਜਿਸ ਵੇਲੇ ਰੱਬ ਨੇ ਜੌਬਾਂ ਵੰਡੀਆਂ ਆ ਨਾ ਉਹ ਬੰਦੇ ਇਕੱਠੇ ਕਰ ਲਏ ਕਹਿੰਦਾ ਬਈ ਆਹ ਜਿਹੜੀ ਜੌਬ ਆ ਨਾ ਇਹ ਜੌਬ ਆ ਚੌਕੀਦਾਰੀ ਦੀ ਇਹ ਜੌਬ ਆ ਸਫਾਈ ਦੀ ਇਹਦੇ ਚ ਕੀ ਤੁਹਾਨੂੰ ਕੰਮ ਕਰਨਾ ਪੈਣਾ ਵੀ ਤੁਹਾਨੂੰ ਦਰਵਾਜੇ ਤੇ ਥੋੜਾ ਬਹੁਤਾ ਕੰਮ ਕਰਨਾ ਪੈਣਾ ਆਪਣਾ ਤੁਸੀਂ ਗੇਟ ਤੇ ਬਹਿਣਾ ਆਰਾਮ ਨਾਲ ਕੁਰਸੀ ਡਾ ਕੇ ਦੇਖਣਾ ਕੋਈ ਆਇਆ ਗਿਆ ਇਹ ਦੇਖਣਾ ਸਵੀਪਰ ਦੀ ਜੌਬ ਆ ਇਹ ਜੌਬ ਆ ਫਿਰ ਇਹਨੇ ਸਫਾਈ ਕਰਨੀ ਆ ਪਿਆਸ ਥੋੜਾ ਜਿਹਾ ਇਲਾਕਾ ਦੇ ਦਿੱਤਾ ਇਹਨੇ ਸਫਾਈ ਕਰਨੀ ਆ ਉਸ ਤੋਂ ਬਾਅਦ ਜਿਹੜਾ ਡੀਸੀ ਆ ਨਾ ਇਹਨੂੰ ਸਾਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇਣੀ ਦੇ ਦਿੱਤੀ ਸਾਰਾ ਜ਼ਿਲ੍ਹਾ ਦੇਖੂਗਾ ਉਹ ਵੀ ਦੇਖਣਾ ਆਹ ਵੀ ਐਸ ਡੀ ਐਮ ਨੂੰ ਥੋੜਾ ਘੱਟ ਆ ਜਿਸ ਵੇਲੇ ਫਿਰ ਬਾਅਦ ਚ ਜੌਬਾਂ ਪਿਕ ਕੀਤੀਆਂ ਨਾ ਸਭ ਤੋਂ ਜ਼ਿਆਦਾ ਜੌਬਾਂ ਲੋਕਾਂ ਨੇ ਪਿਕ ਗੇਟ ਕੀਪਰ ਦੀਆਂ ਕੀਤੀਆਂ ਵੀ ਕੰਮ ਹੈ ਹੀ ਨੀ ਕੋਈ ਵੀ ਪਤਾ ਨਾ ਹੁੰਦਾ ਪਹਿਲਾਂ ਕੀ ਆ ਫੇਰ ਕੀਤੀਆਂ ਸਵੀਪਰ ਦੀਆਂ ਫੇਰ ਹੌਲੀ ਹੌਲੀ ਉੱਪਰ ਦੀਆਂ ਡੀਸੀ ਦੀਆਂ 4-5% 2% ਜੌਬਾਂ ਲੋਕਾਂ ਨੇ ਇਹਦਾ ਐਡਾ ਵੱਡਾ ਕੰਮ ਕੌਣ ਕਰਦਾ ਰਹੂ ਆ ਸਾਰਾ ਦਿਨ ਖੱਜਲ ਖੁਆਰੀ ਉਹ ਵੀ ਦੇਖਣਾ ਆਰਾਮ ਨਾਲ ਗੇਟ ਤੇ ਬੈਠੋ ਵਾਲੇ ਜੌਬਾਂ ਤੋਂ ਉਦੋਂ ਸ਼ੁਰੂ ਨੀ ਹੋਈ ਲੋਕਾਂ ਨੂੰ ਪਤਾ ਨੀ ਸੀ ਜੌਬ ਕੀ ਆ ਤਾਂ ਰੱਬ ਨੇ ਇੱਦਾਂ ਹੀ ਮਤਲਬ ਉਹਨੇ ਸ਼ੁਰੂ ਉਹਨੇ ਆਪਣੇ ਉਹਨੇ ਕਹਾਣੀ ਇੱਦਾਂ ਬਣਾਈ
ਉਹ ਕਹਾਣੀ ਤੁਸੀਂ ਕਹਾਣੀ ਫਿਰ ਤੁਸੀਂ ਉਹ ਦੱਸੀ ਨੀ ਪੂਰੀ ਕਹਾਣੀ ਕਹਿੰਦੇ ਫੇ ਉਹ ਜਦੋਂ ਜੌਬਾਂ ਵੰਡ ਰਿਹਾ ਸੀ ਨਾ ਤੇ ਜੱਟ ਭਾਈ ਜਿਹੜੇ ਨੇ ਹਨਾ ਉਹ ਧੂਣੀ ਸੇਕ ਰਹੇ ਸੀ ਕਹਿੰਦੇ ਅੱਜ ਠੰਡ ਬਹੁਤ ਆ ਧੂਣੀ ਸੇਕ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਜੌਬਾਂ ਵੰਡ ਹੋ ਗਏ ਉਹਨਾਂ ਨੂੰ ਮਗਰੋਂ ਚੇਤਾ ਆਇਆ ਜਦੋਂ ਚੌਂਕੀਦਾਰ ਨੇ ਆ ਕੇ ਕਿਹਾ ਵੀ ਤੁਸੀਂ ਗਏ ਨੀ ਕਹਿੰਦੇ ਮੈਨੂੰ ਤਾਂ ਜੌਬ ਮਿਲ ਗਈ ਚੌਂਕੀ ਉਹ ਕਹਿੰਦਾ ਅੱਛਾ ਅੱਜ ਸੀਗੀਆਂ ਕਹਿੰਦਾ ਵੀ ਅੱਛਾ ਕੀ ਹੋਇਆ ਕਹਿੰਦਾ ਕਿਹੜੀ ਕਿਹੜੀ ਉਹਨੂੰ ਦੱਸਿਆ ਵੀ ਇਹਨੂੰ ਚੌਂਕੀਦਾਰੀ ਦੀ ਮਿਲ ਗਈ ਉਹਨੂੰ ਗੇਟ ਕੀਪਰ ਦੀ ਮਿਲ ਗਈ ਉਹਨੂੰ ਡੀ ਸੀ ਦੀ ਮਿਲ ਗਈ ਕਹਿੰਦਾ ਅੱਛਾ ਵੀ ਹੋਰ ਵੀ ਵੰਡੀਆਂ ਕਹਿੰਦਾ ਹਾਂ ਤੁਹਾਡੀ ਜ਼ਿੰਮੇਵਾਰੀ ਵੀ ਲਾ ਦਿੱਤੀ ਕਹਿੰਦੇ ਉਹ ਕਿਹੜੀ ਕਹਿੰਦਾ ਬਸ ਆ ਜਿਹੜੇ ਬਲਦ ਹੱਕਣੇ ਆ ਤੁਸੀਂ ਖੇਤੀ ਕਰਨੀ ਆ ਬਸ ਜ਼ਮੀਨ ਤੇ ਕੰਮ ਜਿਹੜੇ
ਕਰਨੇ ਤੁਸੀਂ
ਗੋਹਾ ਗੋਹਾ ਕੂੜਾ ਸਾਰਾ ਜਿਹੜਾ ਆ ਇਹ ਸਾਰਾ ਤੁਹਾਡੇ ਜ਼ਿੰਮੇਵਾਰੀ ਲੱਗ ਗਈ ਹੈ ਤੇ ਚਲੋ ਉਹ ਭਾਣਾ ਮੰਨ ਕੇ ਕੌਮ ਨੇ ਮਤਲਬ ਕੀਤਾ ਕੰਮ ਖੈਰ ਐਨੀਵੇ ਭਾਜੀ ਜਿਹੜੀ ਰੀਅਲ ਜੌਬਸ ਆ ਦੇਖੋ ਉਹ ਰੀਅਲ ਜੌਬ ਸੀਗੀਆਂ ਜਿਹੜੀਆਂ ਕਿਸਾਨਾਂ ਨੂੰ ਮਿਲੀਆਂ ਉਦੋਂ ਖੇਤੀਬਾੜੀ ਦੀਆਂ ਉਹ ਅੱਜ ਵੀ ਚੱਲਦੀਆਂ ਗਾਂ ਵੀ ਚੱਲਣੀਆਂ ਹੁਣ ਆਪਾਂ ਰੀਅਲ ਜੌਬਸ 'ਤੇ ਆਈਏ ਕਿ ਇੱਕ ਨਾ ਬਹੁਤ ਵਧੀਆ ਐਗਜ਼ਾਮਪਲ ਸਾਡੇ ਇੱਥੇ ਨੌਜਵਾਨ ਦੀ ਮੈਂ ਦੇਣਾ ਚਾਹਾਂਗਾ ਮੈਂ ਉਹਦੀ ਇਜਾਜ਼ਤ ਨਹੀਂ ਲਈ ਵੀ ਮੈਂ ਉਹਦਾ ਨਾਮ ਦੱਸਾਂ ਪਰ ਸਾਡੇ ਕਲੋਜ਼ ਇੱਥੇ ਭਾਈਚਾਰੇ 'ਚੋਂ ਇੱਕ ਫੈਮਿਲੀ ਆ ਅਤੇ ਉਹਨਾਂ ਨੇ ਕੀ ਕੀਤਾ ਕਿ 12ਵੀਂ ਕਰ ਲਈ ਉਹ ਮੁੰਡੇ ਨੇ ਅਤੇ 12ਵੀਂ ਕਰਕੇ ਇਹ ਉਹਦੇ ਫਾਦਰ ਸਾਹਿਬ ਮੈਨੂੰ ਦੱਸ ਰਹੇ ਸੀ ਪਿਛਲੇ ਹਫ਼ਤੇ ਕਿ ਮੈਂ ਪੁੱਛਿਆ ਵੀ ਉਹ ਆਪਣਾ ਜਵਾਨ ਕਿੱਥੇ ਆ ਉਹ ਕਹਿੰਦਾ ਜੀ ਉਹ ਤਾਂ ਬਸ ਜੌਬ 'ਤੇ ਆ ਕਹਿੰਦਾ ਮੈਂ ਕਿਹਾ ਜੌਬ 'ਤੇ ਹਜੇ ਉਹ ਤਾਂ ਤੀਜੇ ਕੁ ਸਾਲ ਯੂਨੀਵਰਸਿਟੀ ਹੋਣਾ ਚਾਹੀਦਾ ਉਹ ਲਾ ਜੀ ਕਹਿੰਦਾ ਉਹ ਗਿਆ ਹੀ ਨਹੀਂ ਯੂਨੀਵਰਸਿਟੀ ਮੈਂ ਕਿਹਾ ਅੱਛਾ ਕਮਾਲ ਹੋ ਗਈ ਕਹਿੰਦਾ ਉਹ ਤੁਹਾਡੇ ਬੇਟੇ ਮੰਗਰ ਛੋਟੇ ਮੰਗਰ ਕਹਿੰਦਾ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਉਹਨੇ ਆਪਣਾ ਚਲੋ ਛੋਟੇ ਨੇ ਸਾਡੇ ਨੇ ਹੈਲੀਕਾਪਟਰ ਸਿੱਖ ਲਿਆ ਉਹ ਕਰ ਰਿਹਾ ਜੌਬ 1.5 ਸਾਲ ਹੋ ਗਿਆ ਕਹਿੰਦਾ ਸਾਡੇ ਨੇ ਕੀ ਕੀਤਾ ਕਹਿੰਦਾ ਉਹ ਲੱਗ ਗਿਆ ਇੱਥੇ ਜਿਹੜੇ ਰੈਫਰੀਜਰੇਸ਼ਨ ਵਾਲੇ ਹੁੰਦੇ ਨਾ ਕੂਲ ਰੂਮ ਵਗੈਰਾ ਬਣਾਉਂਦੇ ਆ ਜਾਂ ਹੋਰ ਵੱਡੇ ਵੱਡੇ ਉਹਨਾਂ ਦੇ ਨਾਲ ਅਪ੍ਰੈਂਟਿਸ ਲੱਗ ਗਿਆ ਅਤੇ 2 ਸਾਲ ਤਾਂ ਅਪ੍ਰੈਂਟਿਸ ਕੀਤੀ ਅਤੇ ਨਾਲ ਟੇਫ ਵਿੱਚ ਪੜ੍ਹਾਉਂਦੇ ਵੀ ਆ ਹੈ ਨਾ 2 ਦਿਨ ਪੜ੍ਹਾਉਂਦੇ ਆ 3 ਦਿਨ ਜੌਬ ਕਰਦੇ ਆ ਅਤੇ ਉਹਦੇ ਪੈਸੇ ਵੀ ਮਿਲਦੇ ਆ ਠੀਕ ਹੈ ਉਹ ਪੈਸੇ ਵੀ ਸਰਕਾਰ ਦਿੰਦੀ ਆ ਤਨਖਾਹ ਪੈਸੇ ਜਾਣੀ ਕਿ ਪੜ੍ਹਾਈ ਦੇ ਸਰਕਾਰ ਦਿੰਦੀ ਆ ਮਾਲਕ ਜਿਹੜੇ ਨੇ ਉਹ ਘੱਟ ਪੈਸਿਆਂ 'ਤੇ ਉਹਨਾਂ ਨੂੰ ਕੰਮ ਸਿਖਾਲਦੇ ਨੇ ਹੁਣ ਕਹਿੰਦੇ ਉਹਦੀ ਅਪ੍ਰੈਂਟਿਸਸ਼ਿਪ ਪੂਰੀ ਹੋ ਗਈ ਅਤੇ ਹੁਣ 2 ਸਾਲ ਉੱਥੇ ਜੌਬ ਕਰਨੀ ਆ ਇੰਟਰਨਸ਼ਿਪ ਪਤਾ ਨਹੀਂ ਕੀ ਕਹਿੰਦੇ ਉਹਨੂੰ ਅਤੇ ਉਹਨੂੰ ਫੁੱਲ ਤਨਖਾਹ ਮਿਲਣੀ ਆ ਅਤੇ ਉਹ ਆਉਂਦਾ ਜਾਂਦਾ ਇੱਧਰ ਉੱਧਰ ਅਤੇ ਜੌਬਾਂ 'ਤੇ ਕਰਦਾ ਅਤੇ ਅਗਲੇ ਸਾਲ ਕਹਿੰਦੇ ਉਹਨੂੰ ਫੁੱਲ ਲਾਇਸੈਂਸ ਮਿਲ ਜਾਣਾ ਅਤੇ ਫਿਰ ਕਹਿੰਦਾ ਫੁੱਲ ਟਾਈਮ ਜੌਬ ਕਰਨੀ ਆ ਦੁਨੀਆਂ ਦੇ ਵਿੱਚ ਕਿਤੇ ਵੀ ਚਲੇ ਜਾਓ ਇਹ ਜੌਬ ਰਹਿਣੀ ਹੀ ਰਹਿਣੀ ਆ ਕੋਲਡ ਚੇਨ ਸਟੋਰੇਜ ਦੀ ਹੈ ਨਾ ਸੋ ਉਹ ਰੀਅਲ ਜੌਬ ਹੈ ਅਤੇ ਅਸੀਂ ਕੀ ਕਰ ਰਹੇ ਹਾਂ ਸਾਡੇ ਜਿਹੜੇ ਭਾਰਤੀ ਪੰਜਾਬੀ ਖਾਸ ਕਰਕੇ ਭਾਈਚਾਰਾ ਇਹ ਗੁਜਰਾਤੀ ਭਾਈਚਾਰੇ ਨੂੰ ਬਹੁਤ ਵੱਡੀ ਪ੍ਰੋਬਲਮ ਹੈ ਮੇਰੇ ਸਾਡੇ ਗੁਜਰਾਤੀ ਫਰੈਂਡ ਵੀ ਹੈਗੇ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ ਜਿਹੜੀ ਐਡਮਿਨਿਸਟ੍ਰੇਟਿਵ ਜੌਬਸ ਨੇ ਉੱਪਰਲੀਆਂ ਜੌਬ ਨੇ ਮਲਾਈ ਮਲਾਈ ਸਮਝਦੇ ਆ ਵੀ ਇਹ ਜੌਬਸ ਨੇ ਉਹਨਾਂ ਲਈ ਹੀ ਤਿਆਰ ਕਰਦੇ ਨੇ ਹੈਂਡਸ ਔਨ। ਸਾਡੇ ਬੱਚਿਆਂ ਨੂੰ ਮਤਲਬ ਆਪਣੀ ਰੋਟੀ ਵੀ ਨਹੀਂ ਬਣਾਉਣੀ ਆਉਂਦੀ, ਆਪਣਾ ਖਾਣਾ ਵੀ ਨਹੀਂ ਬਣਾਉਣਾ ਆਉਂਦਾ, ਠੀਕ ਹੈ, ਆਪਣੇ ਆਪ ਨੂੰ ਹੈਂਡਲ ਵੀ ਨਹੀਂ ਕਰਨਾ ਆਉਂਦਾ। ਸੋ ਅਸੀਂ ਇੱਧਰ ਨੂੰ ਨਾ ਤੁਰੀਏ, ਹੋਰ ਬਹੁਤ ਸਾਰੀਆਂ ਜੋਬਸ ਨੇ ਕੁੜੀਆਂ ਵਾਸਤੇ, ਬੜੀ ਹੈਂਡਸ ਔਨ ਜੋਬਸ ਨੇ। ਨਰਸਿੰਗ ਦਾ ਬੜੀ ਭਾਅ ਜੀ ਡਿਮਾਂਡ ਹੈ ਨਰਸਿੰਗ ਦੇ ਵਿੱਚ, ਜਿਹੜੀਆਂ ਰੀਅਲ ਟਾਈਮ ਜੋਬਸ ਹੈ, ਹੈ ਨਾ। ਅਤੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਲਈ ਆ ਰੈਫਰੀਜਰੇਸ਼ਨ ਦਾ ਦੇਖ ਲਓ ਕਿੰਨਾ ਵਧੀਆ, ਇਲੈਕਟ੍ਰੀਸ਼ਨ ਦਾ ਕੰਮ ਕਦੇ ਨਹੀਂ ਮੁੱਕਣਾ, ਪਲੰਬਿੰਗ ਦਾ ਕੰਮ ਕਦੇ ਨਹੀਂ ਮੁੱਕਣਾ, ਕੰਸਟਰਕਸ਼ਨ ਦਾ ਕੰਮ ਕਦੇ ਨਹੀਂ ਮੁੱਕਣਾ, ਕਿਉਂਕਿ ਘਰਾਂ ਦੀ ਲੋੜ ਰਹਿਣੀ ਹੈ। ਵਾਈ ਨਾਟ ਇੱਧਰਲੀਆਂ ਜੋਬਾਂ ਨੂੰ ਕੱਲ੍ਹ ਨਹੀਂ ਤਿਆਰ ਕਰ ਰਹੇ ਤੁਸੀਂ, ਮਤਲਬ ਐਜ਼ ਅ ਟੀਚਰ ਹੋ ਜਾਂ ਕਿੱਦਾਂ ਮਾਸਟਰ ਕਰਦੇ ਇੱਧਰ ਨੂੰ ਤਿਆਰ ਐਜੂਕੇਸ਼ਨ ਸਿਸਟਮ?
ਬਿਲਕੁਲ ਬਿਲਕੁਲ ਅਮਨਦੀਪ, ਆਸਟ੍ਰੇਲੀਅਨ ਸਕੂਲ ਦੇ ਵਿੱਚ ਐਗਜ਼ੀਬਿਸ਼ਨਸ ਲੱਗਦੀਆਂ ਆ ਜਿਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਇੰਪਲੋਇਰ ਆਉਂਦੇ ਆ, ਅਪ੍ਰੈਂਟਿਸਸ਼ਿਪ ਕਰਾਉਣ ਵਾਲੇ ਆਉਂਦੇ ਆ, ਯੂਨੀਵਰਸਿਟੀਆਂ ਤੋਂ ਬਹੁਤ ਘੱਟ ਹੁੰਦੇ ਆ, ਛੋਟੇ ਲੈਵਲ ਦੇ ਟੇਪ ਕਾਲਜ ਦੇ ਜਿਹੜੇ ਸਟਾਲ ਵਗੈਰਾ ਲੱਗਦੇ ਆ, ਸਾਲ ਦੇ ਵਿੱਚ 3-4-5 ਵਾਰੀ ਉਹਨਾਂ ਦੀ ਐਗਜ਼ੀਬਿਸ਼ਨ ਸਕੂਲ ਵਿੱਚ ਵੀ ਹੁੰਦੀ ਆ ਤੇ ਉਹਨਾਂ ਨੂੰ ਇਸਟੈਬਲਿਸ਼ਮੈਂਟ ਦੇ ਵਿੱਚ ਲਿਜਾਇਆ ਵੀ ਜਾਂਦਾ ਤੇ ਪੜ੍ਹਾਇਆ ਵੀ ਜਾਂਦਾ ਕਿ ਇਹ ਜਿਹੜੀਆਂ ਰੀਅਲ ਜੋਬਸ ਆ ਉਹ ਕਰੋ, ਉਹਦੇ ਕਰਨ ਦੇ ਨਾਲ ਤੁਹਾਨੂੰ ਜੇ ਛੇਤੀ ਜੋਬ ਮਿਲਦੀ ਆ ਅਤੇ ਵਧੀਆ ਜੋਬ ਮਿਲਦੀ ਆ ਤੇ ਜ਼ਿਆਦਾ ਪੈਸਿਆਂ ਵਾਲੀ ਜੋਬ ਮਿਲਦੀ ਆ, ਨਾ ਕਿ ਤੁਸੀਂ ਵਾਈਟ ਕਾਲਰ ਜੋਬ ਕਰਨੀਆਂ ਆ। ਇੱਕ ਗੱਲ, ਅਖਾਣ ਵੀ ਬਹੁਤ ਪ੍ਰਸਿੱਧ ਆ, ਇਟ ਡਜ਼ਨਟ ਮੈਟਰ ਹਾਉ ਬਿਗ ਯੂ ਸਟਾਰਟ, ਹਾਉ ਬਿਗ ਯੂ ਸਟਾਰਟ, ਇਟ ਮੈਟਰਸ ਹਾਉ ਸੂਨ ਯੂ ਸਟਾਰਟ।
ਕੀ ਬਾਤ ਹੈ, ਠੀਕ ਹੈ ਭਾਅ ਜੀ। ਇੱਕ ਚਲੋ ਇਹ ਗੱਲ ਤਾਂ ਬੱਚਿਆਂ ਦੀ ਤਾਂ ਆਪਾਂ ਗੱਲ ਕਰ ਲਈ, ਜਿਹੜੇ ਜਿੱਦਾਂ ਹੁਣ ਮਿਡ ਲਾਈਫ 'ਚ ਨੇ, 30 ਸਾਲ ਪਲੱਸ ਨੇ, ਹੈ ਨਾ,
ਉਹ ਮੈਂ ਇੱਥੇ ਹੋਰ ਵੀ ਗੱਲ ਦੀਪ ਦੱਸਣਾ ਚਾਹਨਾ, ਜਿਹੜੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਿਹੜੇ ਐਡਵਾਂਸ ਕੰਟਰੀਜ਼ ਆ, ਜਾਂ ਈਵਨ ਇੰਗਲੈਂਡ ਵੀ ਆ, ਉਹ ਕਾਮਯਾਬ ਹੀ ਤਾਂ ਆ ਕਿ ਉੱਥੇ ਵਰਕ ਕਲਚਰ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਆ ਤੇ ਆਪਣੀ ਜਿਹੜੀ ਵਰਕ ਫੋਰਸ ਦੇ ਵਿੱਚ ਬਹੁਤ ਯੰਗ ਮੁੰਡਿਆਂ ਨੂੰ ਲਿਆ ਜਾਂਦਾ, ਯੰਗ ਏਜ ਤੋਂ ਹੀ ਉਹ ਉਸ ਸਿਸਟਮ ਵਿੱਚ ਆ ਜਾਂਦੇ ਆ ਤੇ ਉਹ ਕੰਮ ਕਰਦੇ ਆ, ਨਾ ਕਿ ਬਹੁਤ ਅੱਗੇ ਜਾ ਕੇ ਤੁਸੀਂ ਡਿਗਰੀਆਂ, ਪਹਿਲਾਂ ਕਈ ਕਈ ਸਾਲ ਡਿਗਰੀਆਂ ਲੈਂਦੇ ਰਹੋ, ਫਿਰ ਜੋਬਸ ਕਿਵੇਂ ਮਿਲਦੀਆਂ ਵੀ ਹੈ ਨੀ, ਫਿਰ ਜੋਬ ਇਹੀ ਕਰਨੀਆਂ ਪੈਂਦੀਆਂ ਜਿਹੜੀਆਂ ਇਹ ਲੋਕ ਪਹਿਲਾਂ ਤੋਂ ਹੀ ਕਰਦੇ ਆ, ਤੁਸੀਂ ਦੇਖਿਆ ਹੋਊਗਾ।
ਆਪਣੇ ਆਪਣੇ ਭਾਈਚਾਰੇ 'ਚ ਬਹੁਤ ਵੱਡੀ ਪ੍ਰੋਬਲਮ ਹੈ, ਡਿਗਰੀ ਪੂਰੀ ਹੁੰਦੀ ਹੈ, ਮਾਸਟਰਸ ਹੁੰਦੀ ਹੈ,
IAS ਕੋਈ PCS ਕੋਈ ਇਦਾਂ ਦੇ ਐਗਜ਼ਾਮ ਨਹੀਂ ਹੁੰਦੇ, ਇਹ ਥੱਲੇ ਜਾਂਦੇ ਆ ਟ੍ਰੇਨਡ ਹੋ ਕੇ, ਉਹਨਾਂ ਨੂੰ ਪੂਰਾ ਕੰਮ ਹੁੰਦਾ, ਜਿਹੜੇ ਟੌਪ ਤੇ ਜਾਂਦੇ ਆ ਤਾਂ ਉਹਨਾਂ ਨੂੰ ਪੂਰਾ ਕੰਮ ਆਉਂਦਾ ਹੁੰਦਾ ਆ, ਫਿਰ ਉਹ ਜੋਬ ਵਧੀਆ ਕਰਦੇ ਆ। ਸਾਡੇ ਕੀ ਆ, 20-25 ਸਾਲ ਦਾ, 20-22 ਸਾਲ ਦਾ ਜਿਹੜਾ ਮੁੰਡਾ ਜਾਂ ਕੁੜੀ IAS ਕਰ ਲੈਂਦਾ ਜਾਂ IPS ਕਰ ਲੈਂਦਾ, ਰੈਵਨਿਊ ਦੇ ਵਿੱਚ ਲੱਗ ਜਾਂਦਾ, ਬਈ ਬਾਅਦ ਵਿੱਚ ਉਹ ਸ਼ਰਾਬ ਦੇ ਸਕੈਂਡਲਾਂ 'ਚ ਫੜੇ ਜਾਂਦੇ ਆ,
ਆਪਣੇ
ਇਨਕਮ ਟੈਕਸ ਵਿੱਚੋਂ ਆਏ ਆ, ਉਹ ਸਾਰੇ ਜੇਲ੍ਹਾਂ ਤੋਂ ਰਿਹਾ ਹੋ ਕੇ ਜਮਾਨਤ ਤੇ ਆ।
ਗੱਲ ਤਾਂ ਭਾਜੀ ਤੁਹਾਡੀ ਵਿਚਾਰ ਨਹੀਂ ਬਣਦੀ ਆ, ਤੁਸੀਂ ਤਾਂ ਨਿਚੋੜੇ ਕੱਢੀ। ਅੱਛਾ ਭਾਅ ਜੀ, ਜਿਹੜੇ ਆਪਾਂ, ਮੈਂ ਕੁਐਸਚਨ ਤੁਹਾਨੂੰ ਇਹ ਪੁੱਛ ਰਹੇ ਹੋ, ਸਵਾਲ ਬਹੁਤ ਆ ਰਹੇ ਨੇ, ਮੈਂ ਸੌਰੀ ਆ ਵੀ ਥੋੜ੍ਹਾ ਡਿਲੇ ਹੋ ਰਿਹਾ ਆ ਮੈਸੇਜਿਸ ਦੇ ਲਈ। ਭਾਅ ਜੀ, ਜਿਹੜਾ 30 ਤੋਂ ਉੱਪਰ ਵਰਗ ਹੈ ਸਾਡਾ, ਅਤੇ ਉਹ ਕੀ ਕਰ ਸਕਦਾ, ਆਪਣੇ ਆਪ ਨੂੰ ਕਿੱਦਾਂ ਚੇਂਜ ਕਰ ਸਕਦਾ, ਜਿੱਦਾਂ ਹੁਣ ਜੇ ਉਹਨਾਂ ਨੂੰ ਮੰਨ ਲਓ ਵੀ ਮੈਂ 32 ਸਾਲ ਦਾ 33 ਸਾਲ ਦਾ ਕੋਈ ਜੋਬ ਕਰ ਰਿਹਾ, ਮੈਨੂੰ ਪਤਾ ਲੱਗ ਗਿਆ ਵੀ ਮੈਂ ਬੁਲਸ਼ਿਟ ਜੋਬ ਕਰ ਰਿਹਾ, ਮੇਰੀ ਜੋਬ ਨੂੰ ਖਤਰਾ ਆ, ਠੀਕ ਹੈ, ਕੀ ਉਹਦੇ ਕੋਲ ਇਨਫ ਟਾਈਮ ਹੈਗਾ ਹੁਣ ਕਿ ਉਹ ਆਪਣੇ ਆਪ ਨੂੰ ਚੇਂਜ ਕਰ ਲਵੇ?
ਬਿਲਕੁਲ ਅਮਨਦੀਪ, ਇਹਨਾਂ ਕੰਟਰੀਆਂ ਦੇ ਵਿੱਚ 70-72 ਸਾਲ ਦੇ ਜਿਹੜੇ ਬਜ਼ੁਰਗ ਆ ਉਹ ਵੀ MA PhD ਦੀਆਂ ਡਿਗਰੀਆਂ ਕਰਨ, ਫੁੱਲ ਟਾਈਮ ਡਿਗਰੀਆਂ ਕਰਨ ਲੱਗ ਪੈਂਦੇ ਰਿਟਾਇਰਮੈਂਟ ਤੋਂ ਬਾਅਦ। 32 ਸਾਲ ਦੀ ਉਮਰ ਤਾਂ, 32 ਸਾਲ ਦੀ ਉਮਰ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਬਹੁਤ ਯੰਗ ਉਮਰ ਆ। ਇਹਦੇ ਵਿੱਚ ਤਾਂ ਤੁਸੀਂ ਆਪਣੇ ਆਪ ਨੂੰ ਜਿਸ ਮਰਜ਼ੀ ਢਾਂਚੇ ਵਿੱਚ ਢਾਲ ਲਓ, ਜਿਹੜੀ ਮਰਜ਼ੀ ਡਿਗਰੀ ਕਰ ਲਓ, ਨਾਲ ਥੋੜ੍ਹੀ ਜੋਬ ਕਰੀ ਜਾਓ, ਜੇ ਤੁਸੀਂ ਪਲੰਬਿੰਗ ਦੀ ਜੋਬ ਕਰਦੇ ਹੋ ਨਾਲ ਯੂਨੀਵਰਸਿਟੀ ਵਿੱਚ ਵੀ ਪਾਰਟ ਟਾਈਮ ਐਡਮਿਸ਼ਨ ਲੈ ਲਓ, ਤੁਸੀਂ MBA ਕਰ ਲਓ ਜਾਂ ਹੋਰ ਕੋਈ ਡਿਗਰੀ ਕਰ ਲਓ, ਟੀਚਰਿੰਗ ਡਿਗਰੀ ਕਰ ਲਓ, ਨਰਸਿੰਗ ਡਿਗਰੀ ਕਰ ਲਓ, ਉਹਦੇ ਵੱਲ ਚਲੇ ਜਾਓ। ਮੈਂ ਆਪਣੀ ਕਹਾਣੀ ਸੁਣਾਉਣਾ ਆ, ਮੈਂ 36 ਸਾਲ ਦੀ ਉਮਰ ਵਿੱਚ ਜਾ ਕੇ MBA ਕੀਤੀ ਸੀ ਪ੍ਰਾਈਵੇਟ, ਤੇ ਉਸ MBA ਦੀਆਂ ਰੋਟੀਆਂ ਹੁਣ ਤੱਕ ਵੀ ਅਸੀਂ ਇੱਥੇ ਆਸਟ੍ਰੇਲੀਆ ਜਾ ਕੇ ਖਾਂਦੇ ਆ ਰਾੜ ਰਾੜ ਕੇ।
ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡੇ ਤਾਂ ਘਰੇ ਹੀ ਬੰਦੇ ਇੱਦਾਂ ਦੇ ਹੈਗੇ ਆ। ਆਪਾਂ
ਆਪਣੀ ਗੱਲ ਦੱਸਦਾ, ਉਸ ਵੇਲੇ ਮੇਰੀ 34-35 ਸਾਲ ਦੀ ਉਮਰ ਸੀ ਜਿਸ ਵੇਲੇ ਮੇਰੀ ਖਾਹਿਸ਼ ਪੈਦਾ ਹੋਈ ਕਿ ਕਿਉਂ ਨਾ ਕੁਛ ਪੜ੍ਹਿਆ ਜਾਵੇ ਅੱਗੇ ਜਾ ਕੇ, ਫਿਰ ਵਿਦੇਸ਼ 'ਚ ਜਾਇਆ ਜਾਵੇ, ਫਿਰ ਉਸ ਤੋਂ ਬਾਅਦ ਕੋਈ ਚੰਗੀ ਜੋਬ ਮਿਲ ਜਾਊਗੀ। ਫਿਰ ਉਦਾਂ ਜਿੱਦਾਂ ਜਿੱਦਾਂ ਤੁਸੀਂ ਸੋਚਦੇ ਸੀ ਉਦਾਂ ਉਦਾਂ ਹੀ ਹੋ ਹੀ ਗਿਆ ਤੇ ਹੁਣ ਤੱਕ ਉਹੀ ਕਮਾਈਆਂ ਖਾਈ ਜਾਂਦੇ ਜਿਹੜੀਆਂ ਕੀਤੀਆਂ ਸੀ
ਜਿਹੜੀਆਂ ਮਿਹਨਤਾਂ ਕੀਤੀਆਂ ਡਾਕਟਰ ਮਿਹਨਤ ਕੀਤੀ ਆ ਡਾਕਟਰ ਸਰ ਮੁਹੱਬਤ ਸਿੰਘ ਰੰਧਾਵਾ
ਤੇ ਇਹਨਾਂ ਤਾਂ ਜਾਣਦੇ ਆ ਇਹ ਤਾਂ ਬਾਤਾਂ ਬਹੁਤ ਪਾਉਂਦੇ ਆ ਕਹਾਣੀਆਂ ਵੀ ਬੜੀਆਂ ਸੁਣਦੇ ਹੁੰਦੇ ਆ ਇਹ ਮੈਨੂੰ ਕਿਤੇ ਕਹਾਣੀ ਇਹ ਨਾ ਕਹਿ ਦੇਣ ਪਏ ਭਾਜੀ ਕਹਾਣੀ ਉਹ ਸੁਣਾ ਦਿਓ ਛੱਡੋ ਪਰੇ ਹੁਣ ਕਾਹਨੂੰ ਸੁਣਾਉਣੀ ਆ ਇਹ ਤਾਂ ਬੜੇ ਰੰਗੀਲੇ ਬੰਦੇ ਆ ਨਾ ਇਹਦਾ ਸਾਥ ਇੱਕ
ਤੁਸੀਂ ਭਾਜੀ ਕਹਿੰਦੇ ਮੈਂ ਪਿਸ਼ੌਰ ਦੇਖਣਾ ਅਸੀਂ ਲਾਹੌਰ ਤੋਂ ਚੱਲ ਪਏ ਪੰਜਾ ਸਾਹਿਬ ਨੂੰ ਤੇ ਉਹ ਰਾਹ ਚ ਜਾਂਦੇ ਜਾਂਦੇ ਭਾਜੀ ਨੇ ਇੱਛਾ ਜ਼ਾਹਰ ਕੀਤੀ ਕਹਿੰਦੇ ਪਿਸ਼ੌਰ ਕਿੰਨੀ ਕੁ ਦੂਰ ਹੈਗਾ ਤੇ ਮੈਂ ਕਿਹਾ ਗਾਂਹ ਹੋਣਾ 100-150 ਕਿਲੋਮੀਟਰ ਪੰਜਾ ਸਾਹਿਬ ਤੋਂ ਕਹਿੰਦੇ ਮੈਂ ਪਿਸ਼ੌਰ ਜ਼ਰੂਰ ਦੇਖਣਾ ਤੇ ਮੈਂ ਕਿਹਾ ਭਾਜੀ ਮਤਲਬ ਕੀ ਇੱਛਾ ਇੱਦਾਂ ਦੀ ਕਿਹੜੀ ਇੱਛਾ ਜ਼ਾਹਰ ਕੀਤੀ ਆ ਤੇ ਸਰ ਮੁਹੱਬਤ ਕਹਿੰਦਾ ਭਾਜੀ ਇਹ ਦੇਖਣਾ ਚਾਹੁੰਦੇ ਆ ਵੀ ਜਿਹੜੇ ਲਾਹੌਰ ਮਾਸਟਰ ਨੇ ਉਹ ਪਿਸ਼ੌਰ ਜਾ ਕੇ ਵੀ ਮਾਸਟਰ ਹੀ ਰਹਿੰਦੇ ਨੇ ਉਹ ਬੜਾ ਹਾਸਾ ਪਿਆ
ਸਾਰੇ ਜਿਹੜੇ ਲਾਹੌਰ ਇੰਟੈਲੀਜੈਂਟ ਉਹ ਕਹਿੰਦੇ ਜਿਹੜੇ ਲਾਹੌਰ ਇੰਟੈਲੀਜੈਂਟ ਹੈ ਪਿਸ਼ੌਰ ਵੀ ਇੰਟੈਲੀਜੈਂਟ ਹੈ
ਹੁਣ ਸਾਡੇ
ਸਰ ਮੈਂ ਕਿਹਾ ਸਰ ਮੁਹੱਬਤ ਸਿੰਘ ਜੀ ਸਿੱਧੀ ਗੱਲ ਕਰੋ ਜਿਹੜੀ ਤੁਸੀਂ ਕਰਨੀ ਚਾਹਦੇ ਆ ਬਲਬਲੇ ਵੀ ਨਾ ਪਾਓ
ਉਹ ਸਾਰਿਆਂ ਉਹ ਦੇਖੋ ਉਹ ਸਾਰਿਆਂ ਨੂੰ ਪਤਾ ਕਿ ਇਹ ਕਹਾਵਤ ਕਿੱਦਾਂ ਦੀ ਹੈ ਜਿਹੜਾ ਲਾਹੌਰ ਉਹ ਪਿਸ਼ੌਰ ਹੈ ਨਾ ਤੇ ਉਹ ਇਸ ਹਿਸਾਬ ਨਾਲ ਗੱਲ ਕੀਤੀ ਵੀ ਗੱਲ ਵੀ ਕਹਿਤੀ ਤੇ ਇੱਜ਼ਤ ਮਾਣ ਵੀ ਰੱਖ ਲਿਆ ਤੇ ਫਿਰ ਜਾ ਕੇ ਅਸੀਂ ਨਾ ਪਿਸ਼ੌਰ ਜਾ ਕੇ ਭਾਜੀ ਨੂੰ ਪੁੱਛਿਆ ਭਾਜੀ ਕਿੱਦਾਂ ਦੀ ਫੀਲਿੰਗ ਆ ਰਹੀ ਹੈ ਉਦਾਂ ਕਹਿੰਦੇ ਨਹੀਂ ਮੇਰੀ ਤਾਂ ਉਦਾਂ ਦੀ ਫੀਲਿੰਗ ਆ ਰਹੀ ਕਹਿੰਦਾ ਮੈਂ ਤਾਂ ਲਾਹੌਰ ਵੀ ਮਾਸਟਰ ਸੀ ਇੱਥੇ ਵੀ ਮਾਸਟਰ ਵਾਲੀ ਫੀਲਿੰਗ ਆ ਰਹੀ ਮੈਂ ਕਿਹਾ ਫਿਰ ਠੀਕ ਆ ਫਿਰ ਕਹਾਣ ਉਹਨਾਂ ਨੇ ਵਧੀਆ ਹੀ ਬਣਾਇਆ ਠੀਕ ਹੀ ਬਣਾਇਆ ਇਹੀ ਤਾਂ ਕਲਾ ਆ ਭਾਜੀ ਤੇ ਜਸਵਿੰਦਰ ਬੇਟਾ ਭਾਜੀ ਦਿੱਲੀ ਤੋਂ ਸਾਡੇ ਨਾਲ ਜੁੜ ਰਹੇ ਨੇ ਤੇ ਕਹਿੰਦੇ ਬਹੁਤ ਵਧੀਆ ਜਾਣਕਾਰੀ ਜੀ ਬਹੁਤ ਬਹੁਤ ਸ਼ੁਕਰਾਨਾ ਤੇ ਉੱਧਰ ਮੈਸੇਜੋ ਮੈਸੇਜ ਹੀ ਹੋਏ ਪਏ ਨੇ ਗੁਰਪ੍ਰੀਤ ਗਿੱਲ ਤੇ ਜਸਵੀਰ ਭੁੱਲਰ ਤੇ ਮੈਂ ਔਨ ਏਅਰ ਨਹੀਂ ਕਰਾਂਗਾ ਪਰ ਇਹਨਾਂ ਦੇ ਚੈਟ ਚੱਲ ਰਹੀ ਹੈ ਤੇ ਫੀਡਬੈਕ ਦੇ ਰਹੇ ਨੇ ਮਨਮੋਹਨ ਸਿੰਘ ਜੀ ਕਹਿੰਦੇ ਐਪ ਤੇ ਪ੍ਰੋਗਰਾਮ ਨਹੀਂ ਚੱਲਿਆ ਬਾਈ ਜੀ ਸ਼ਾਇਦ ਟ੍ਰੈਫਿਕ ਜ਼ਿਆਦਾ ਹੋਏਗੀ ਇਸ ਕਰਕੇ ਪਰ ਰੀਸਟਾਰਟ ਕਰਕੇ ਦੇਖ ਲਓ ਐਪ ਤੇ ਕਈ ਵਾਰੀ ਮਿਸ ਕਰ ਜਾਂਦਾ ਤੇ ਐਪ ਦੀ ਵੀ ਅਸੀਂ ਦੁਬਾਰਾ ਰਿਵਿਊ ਕਰ ਰਹੇ ਹਾਂ ਤੇ ਮਨਜੀਤ ਸਿੰਘ ਧਨੋਆ ਜੀ ਸਾਡੇ ਨਾਲ ਜੁੜੇ ਨੇ ਇਹ ਵੈਸੇ ਮੇਰਾ ਖਿਆਲ ਪਹਿਲਾਂ ਵੈਸਟਰਨ ਆਸਟ੍ਰੇਲੀਆ ਰਹਿੰਦੇ ਹੁੰਦੇ ਸੀ ਐਪਲ ਫਾਰਮਰ ਦੇ ਫਾਰਮ ਦੇ ਮੈਨੇਜਰ ਹੁੰਦੇ ਸੀ ਤੇ ਵਿਨੀਪੈਗ ਚਲੇ ਗਏ ਸੀ ਦੱਸਿਓ ਧਨੋਆ ਸਾਹਿਬ ਵਿਨੀਪੈਗ ਹੋ ਜਾਂ ਤੁਸੀਂ ਵੀ ਮੂਵ ਹੋ ਗਏ ਹੋ ਤੇ ਚਲੋ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਵੀ ਜੁੜੇ ਨੇ ਹਾਂਗਕਾਂਗ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਹੋਰ ਮਿੱਤਰ ਪਿਆਰੇ ਜਿਹੜੇ ਪ੍ਰੋਗਰਾਮ ਸ਼ਾਮਿਲ ਨੇ ਸਭ ਦਾ ਸਵਾਗਤ ਹੈ ਅਤੇ ਥੋੜ੍ਹੀ ਦੇਰ ਬਾਅਦ ਨਾ ਅਸੀਂ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਆ ਅਤੇ ਉਹਨਾਂ ਦੇ ਪਾਸੋਂ ਨਾ ਅਸੀਂ ਕੁਛ ਬਹੁਤ ਮਤਲਬ ਆਲਾ ਦਰਜੇ ਦੀ ਜਾਣਕਾਰੀ ਲਵਾਂਗੇ ਭਾਅ ਜੀ ਉਹ ਨਾ ਇਰਾਕ ਦੇ ਵਿੱਚ ਲੀਬੀਆ ਦੇ ਵਿੱਚ ਕਈ ਕੰਟਰੀਆਂ 'ਚ ਨਾ ਪੰਜਾਬ ਸਰਕਾਰ ਵੱਲੋਂ ਅਤੇ ਹੋਰ ਸੈਂਟਰ ਸਰਕਾਰ ਵੱਲੋਂ ਡੈਪੂਟੇਸ਼ਨ 'ਤੇ ਵੀ ਰਹੇ ਨੇ ਸੋ ਉਹਨਾਂ ਨੂੰ ਬਹੁਤ ਵੱਡਾ ਤਜਰਬਾ ਆ ਅਤੇ ਫਸਟ ਹੈਂਡ ਇਨਫੋਰਮੇਸ਼ਨ ਉਹਨਾਂ 'ਤੇ ਉਹਨਾਂ ਤੋਂ ਲਵਾਂਗੇ ਅਤੇ ਹਾਂਜੀ ਅਤੇ ਐਪ ਦੇ ਵਿੱਚ ਕੁਛ ਸਮੱਸਿਆ ਕਹਿੰਦੇ ਆ ਰਹੀ ਹੈ ਪਰ ਮੈਨੂੰ ਲੱਗਦਾ ਆਉਣੀ ਤਾਂ ਚਾਹੀਦੀ ਨਹੀਂ ਹੈਗੀ ਤਾਂ ਚਲੋ ਰੱਬ ਭਲੀ ਕਰੇ ਦੇਖਦੇ ਹਾਂ ਕਿ ਆਪਾਂ ਕਰ ਸਕਦੇ ਹਾਂ ਇਹਦੇ ਬਾਰੇ ਖੈਰ ਅਗਲੀ ਗੱਲਬਾਤ ਆਪਾਂ ਹਾਂਜੀ ਐਪ 'ਤੇ ਕਹਿੰਦੇ ਮਿਊਜ਼ਿਕ ਚੱਲ ਰਿਹਾ ਇਹ ਬਾਈ ਜੀ ਅੱਜ ਫੰਡਾ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਇੱਧਰ ਜੁਆਇਨ ਕਰ ਲਓ ਅਤੇ ਇਹਦੇ ਬਾਰੇ ਆਪਾਂ ਦੇਖਦੇ ਹਾਂ ਕਿ ਕੀ ਸਮੱਸਿਆ ਭਾਅ ਜੀ ਹੋਰ ਜਿਹੜੀਆਂ ਜਾਣਕਾਰੀਆਂ ਆਪਾਂ ਸਾਂਝੀਆਂ ਕਰਨੀਆਂ ਇੱਕ ਤੁਹਾਨੂੰ ਨਾ ਭੇਜੀ ਸੀਗੀ ਖਬਰ ਕਿ ਇੱਕ ਵਿਦਿਆਰਥਣ ਨੇ ਮਤਲਬ ਸ਼ਿਕਾਇਤ ਕੀਤੀ ਹੈ ਕਿ ਉਹਨੂੰ ਨਕਲ ਮਾਰਨ ਦੇ ਪੈਸੇ ਨਹੀਂ ਦਿੱਤੇ ਹੁਣ ਅਤੇ ਉਹ ਉਹਨੂੰ ਫੇਲ ਕਰ ਦਿੱਤਾ ਗਿਆ ਇਹਦੇ ਬਾਰੇ ਕੀ ਰਾਏ ਆ ਤੁਹਾਡੀ
ਅਮਦੀਪ ਇਹ ਤਾਂ ਬੜਾ ਐਵੀਡੈਂਟ ਆ ਇਹਦੇ 'ਚ ਐਵੀਡੈਂਸ ਬੇਸ ਗੱਲਾਂ ਆ ਜਿਹੜੀ ਇਹਨਾਂ ਨੇ ਕੀਤੀ ਆ ਕਿ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਨਕਲ ਬਣਾ ਕੇ ਤੁਹਾਨੂੰ ਪਾਸ ਕਰ ਦਿੱਤਾ ਜਾਂਦਾ ਹੈ ਜਾਂ ਚੰਗੇ ਨੰਬਰ ਆ ਜਾਂਦੇ ਆ। ਪਰ ਇਹ ਜਿਹੜੀ ਖਬਰ ਤੁਸੀਂ ਸੁਣਾਈ ਆ ਇਹਦੀ ਪੂਰੀ ਡਿਟੇਲ ਦੱਸੋ, ਕਿੱਥੋਂ ਖਬਰ ਆਈ ਆ, ਕਿਹਦੇ ਬਾਰੇ ਆ, ਫਿਰ ਇਹਦੇ ਤੇ ਕਮੈਂਟ ਕੀਤੇ ਜਾ ਸਕਦੇ ਆ। ਮੈਂ ਏਦਾਂ ਵੈਸੇ ਕਮੈਂਟ ਤਾਂ ਇਹੀ ਕਰੂੰਗਾ ਵੀ ਏਦਾਂ ਤਾਂ ਹੁੰਦੀ ਤਾਂ ਹੈਗੀ ਆ, ਇਹ ਪੈਸੇ ਮੰਗਦੇ ਆ, ਪੈਸੇ ਮੰਗਦੇ ਨੀ ਹੈ, ਅਸੀਂ ਪੈਸੇ ਦਿੰਦੇ ਆ ਲੋਕਾਂ ਨੂੰ ਵੀ ਸਾਨੂੰ ਨਕਲ ਕਰਾ ਕੇ ਪਾਸ ਕਰਾ ਦਿੱਤਾ ਜਾਵੇ। ਪਰ ਉਹ ਕਾਮਯਾਬ ਹੁੰਦੇ ਨੇ ਅਮਨਦੀਪ, ਕਈ ਵਾਰੀ ਐਡਮਿਸ਼ਨ ਮਿਲ ਜਾਂਦਾ, ਫਿਰ ਉਹ ਜੋਬ ਨੂੰ ਕੈਰੀ ਕਰਨਾ ਬੜਾ ਤੁਹਾਡੇ ਮੁਸ਼ਕਿਲ ਹੁੰਦਾ ਜਿਸ ਵੇਲੇ ਤੁਹਾਡੇ ਕੋਲ ਨੌਲੇਜ ਬਿਲਕੁਲ ਹੁੰਦਾ ਨਹੀਂ ਹੈ ਚੀਜ਼ ਦਾ ਕਿਸੇ ਦਾ।
ਹਾਂਜੀ, ਇਹ ਇਹ ਖਬਰ ਵੈਸੇ ਖੰਨੇ ਦੀ ਹੈ, ਕਹਿੰਦੇ ਵੀ ਨਕਲ ਮਰਾਉਣ ਦੇ ਪੈਸੇ ਨਾ ਦੇਣ ਨਾਲ ਬੱਚੇ ਕੀਤੇ ਫੇਲ, ਕਾਲਜ ਵਿਦਿਆਰਥੀਆਂ ਨੇ ਲਾਏ ਦੋਸ਼। ਅਤੇ ਖੰਨਾ ਵਿਖੇ ਭਾਜਪਾ ਆਗੂ ਬਲਜਿੰਦਰ ਸਿੰਗਲਾ ਨੇ ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ ਫੈਜ਼ਗੜ੍ਹ 'ਚ ਅੱਜ ਵਿਦਿਆਰਥੀਆਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਅਤੇ ਉਹਨਾਂ ਨੇ ਮਤਲਬ ਪ੍ਰਬੰਧਕਾਂ ਨੂੰ 'ਤੇ ਇਲਜ਼ਾਮ ਲਾਇਆ ਵੀ ਇਹ ਕੁਛ ਵਾਪਰ ਰਿਹਾ ਅਤੇ ਇਸ ਰੋਸ ਨੂੰ ਪ੍ਰਗਟਾਉਂਦੇ ਵਿਦਿਆਰਥੀਆਂ ਨੇ ਖੰਨਾ ਮਲੇਰਕਾ ਕੋਟ ਰੋਡ 'ਤੇ ਫੈਜ਼ਗੜ੍ਹ ਨਰਸਿੰਗ ਕਾਲਜ ਅੱਗੇ ਧਰਨਾ ਲਾਇਆ ਅਤੇ ਸਰਟੀਫਿਕੇਟ ਅਤੇ ਫੀਸ ਦੀ ਵਾਪਸੀ ਮੰਗ ਕੀਤੀ। ਭਾਅ ਜੀ, ਇੱਕ ਨਾ ਹਰਿਆਣੇ ਦੇ ਵਿੱਚ ਜੇ ਪਤਾ ਨਹੀਂ ਹਿਮਾਚਲ ਵਿੱਚ ਸਕੂਲ ਸੀ, ਉੱਥੇ ਇੱਕ ਵੀ ਬੱਚਾ ਪਾਸ ਨਹੀਂ ਹੋਇਆ, ਇਹ ਹਾਈ ਮਤਲਬ ਮਿਡਲ ਸਕੂਲ ਦੀ ਗੱਲ ਹੈ। ਅਤੇ ਇਹਦੇ ਬਾਰੇ ਆਪਾਂ ਗੱਲ ਇਹ ਹੈ ਵੀ ਗੱਲ ਮਤਲਬ ਜਿਹੜੇ ਕਹਿੰਦੇ ਨਾ ਪੰਜਾਬ ਦੇ ਵਿੱਚ ਟੀਚਰ ਹੈ ਨਹੀਂ, ਉਹ ਸ਼ਾਇਦ ਗਰਗ ਸਾਹਿਬ ਨੇ ਇਹਦੇ ਅੰਕੜੇ ਦਿੱਤੇ ਸੀ ਕਿ ਪੰਜਾਬ ਦੇ ਵਿੱਚ 23 ਬੱਚਿਆਂ ਪਿੱਛੇ ਇੱਕ ਟੀਚਰ ਹੈ, 23 ਬੱਚਿਆਂ ਪਿੱਛੇ। ਅਤੇ ਟੀਚਰਾਂ ਦੀ ਕਹਿੰਦੇ ਕੋਈ ਸ਼ੋਰਟ ਨਹੀਂ ਹੈਗੀ, ਪਰ ਐਵਰੇਜ ਕਹਿੰਦੇ ਆ ਜਿਹੜੇ ਹਾਈ ਸਕੂਲ ਦੇ ਆ 50 ਪਿੱਛੇ ਇੱਕ ਹੋਣਾ ਚਾਹੀਦਾ, ਮਿਡਲ ਵਾਲਿਆਂ ਲਈ 40 ਪਿੱਛੇ ਇੱਕ ਹੋਣਾ ਚਾਹੀਦਾ, ਅਤੇ 25 ਬੱਚਿਆਂ ਵਾਸਤੇ ਪ੍ਰਾਇਮਰੀ ਦਾ ਇੱਕ ਹੋਣਾ ਚਾਹੀਦਾ। ਅਤੇ ਐਵਰੇਜ ਜਿਹੜੀ ਤਿੰਨਾਂ ਦੀ ਆ ਉਹ 23 ਪਿੱਛੇ ਇੱਕ ਟੀਚਰ ਦੀ ਐਵਰੇਜ ਆ ਰਹੀ ਆ ਪੰਜਾਬ ਦੇ ਸਕੂਲਾਂ ਦੇ ਵਿੱਚ। ਅਤੇ ਰਿਜ਼ਲਟ ਫੇਰ ਜਿਹੜੇ ਨੇ ਉਹ ਬੜੇ ਮਾੜੇ ਨੇ ਗੌਰਮੈਂਟ ਸਕੂਲਾਂ ਦੇ, ਠੀਕ ਹੈ। ਅਤੇ ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਆ?
ਮਨਦੀਪ, ਇਹਦੇ ਬਾਰੇ ਟਿੱਪਣੀ ਤਾਂ ਇਹ ਤਾਂ ਸ਼ਾਇਦ ਕੈਲਕੂਲੇਟਡ ਸਟੈਟਿਸਟਿਕਸ ਹੁੰਦੇ ਆ ਜਿਹੜੇ ਕਿ ਤੁਹਾਨੂੰ ਕਿਤਾਬਾਂ ਵਿੱਚ ਮਿਲਦੇ ਆ, ਲੇਕਿਨ ਐਕਚੁਅਲ ਸਟੈਟਿਸਟਿਕਸ ਬਿਲਕੁਲ ਜਿੱਦਾਂ ਹੁਣ ਤੁਸੀਂ ਦੱਸਿਆ ਵੀ 50 ਬੱਚਿਆਂ ਪਿੱਛੇ ਇੱਕ ਟੀਚਰ ਚਾਹੀਦਾ, ਇਹ ਵਾਇਬਲ ਨਹੀਂ ਹੈ। ਇੱਕ ਟੀਚਰ 50 ਬੱਚਿਆਂ ਨੂੰ ਕਿੱਦਾਂ ਪੜ੍ਹਾ ਸਕਦਾ, ਜਾਂ ਇੱਕ ਟੀਚਰ ਜਿਹੜਾ 30 ਬੱਚਿਆਂ ਨੂੰ ਕਿੱਦਾਂ ਪੜ੍ਹਾ ਸਕਦਾ। ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਜਿਹੜੀ ਪੰਜਾਬ ਵਿੱਚ ਟੀਚਿੰਗ ਦੀ ਟੀਚਿੰਗ ਵਰਕ ਫੋਰਸ ਆ ਉਹਦੇ ਵਿੱਚ ਡਿਸਪੈਰਿਟੀ ਆ। ਡਿਸਪੈਰਿਟੀ ਇੱਦਾਂ ਆ, ਕੁਛ ਜਿਹੜੇ ਪੁਰਾਣੇ ਟੀਚਰ ਹੈ ਉਹਨਾਂ ਨੂੰ ਤਾਂ ਮਿਲਦੀਆਂ ਤਨਖਾਹਾਂ 50-50, 60-60, 70-70, 80-80, 90-90 ਲੱਖ ਵੀ ਤਨਖਾਹ ਹੈਗੀ ਆ। ਪੈਨਸ਼ਨਰਾਂ ਦੀ ਪੈਨਸ਼ਨ ਵੀ 70 ਤੋਂ ਘੱਟ ਕਿਸੇ ਦੀ ਹੈ ਨਹੀਂ ਹੈ। ਲੇਕਿਨ ਜਿਹੜੇ ਅੱਜ ਕੱਲ੍ਹ ਨਵੇਂ ਮੁੰਡੇ ਲੱਗਦੇ ਆ ਉਹ ਕੰਟਰੈਕਟ ਬੇਸ 'ਤੇ ਲੱਗਦੇ ਆ, ਉਹਨਾਂ ਦੀ ਤਨਖਾਹ 10,000, 5,000, 6,000 ਹੁੰਦੀ ਆ। ਜਿਸ ਵੇਲੇ ਕਿਸੇ ਵਰਕ ਪਲੇਸ 'ਤੇ ਡਿਸਪੈਰਿਟੀ ਹੋਵੇ ਤਨਖਾਹਾਂ ਦੇ ਵਿੱਚ ਅਤੇ ਕੰਮ ਉੱਦਾਂ ਦਾ ਹੀ ਲਿਆ ਜਾਵੇ, ਫਿਰ ਉਸ ਵੇਲੇ ਜਿਹੜੀ ਟੈਨਸ਼ਨ ਆ, ਸਟ੍ਰੈਸ ਆ, ਉਹ ਜ਼ਰੂਰ ਆ ਜਾਂਦਾ ਆ। ਇਹਨਾਂ ਦੀ ਗੱਲ ਠੀਕ ਹੋਊਗੀ ਕਿ ਬਹੁਤ ਉੱਥੇ ਟੀਚਰ ਆ, ਲੇਕਿਨ ਉਹ ਲੋਅ ਪੇਡ ਟੀਚਰ ਆ ਜਿਹਨਾਂ ਨੂੰ ਕਿ ਤਨਖਾਹ ਬਹੁਤ ਘੱਟ ਦਿੱਤੀ ਜਾਂਦੀ, ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਆ। ਇਸ ਕਰਕੇ ਪੰਜਾਬ ਦੇ ਵਿੱਚ ਟੀਚਰ ਵਰਕਫੋਰਸ ਦੀ ਜਿਹੜੀ ਕ੍ਰੈਡੀਬਿਲਟੀ ਆ, ਜਿਹੜੀ ਪੋਟੈਂਸ਼ੀਅਲ ਆ, ਉਹਨੂੰ ਪੂਰੀ ਤਰ੍ਹਾਂ ਯੂਜ਼ ਨਹੀਂ ਕੀਤਾ ਜਾਂਦਾ। ਜਿਹੜੀਆਂ ਤਨਖਾਹਾਂ ਇੱਕ ਲੈਵਲ 'ਤੇ ਕਰਨੀਆਂ ਚਾਹੀਦੀਆਂ ਇਹ ਸਾਰੇ, ਜੇ ਤੁਸੀਂ ਇੱਕ ਕੰਮ ਕਰਦੇ ਆ, ਸਪੋਜ਼ ਕਰੋ ਤੁਸੀਂ ਕੋਈ ਕੰਮ ਕਰਦੇ ਆ, ਉਹਦੀ ਇੱਕ ਬੰਦੇ ਨੂੰ ਤਾਂ ਉਹਦੇ $50 ਘੰਟੇ ਦੇ ਮਿਲਦੇ ਆ, ਇੱਕ ਬੰਦੇ ਨੂੰ $6 ਦੇ ਘੰਟੇ ਦੇ ਮਿਲਦੇ ਆ, ਕੰਮ ਉਹੀ ਕਰਦਾ ਆ। ਤੁਸੀਂ ਆਪੇ ਦੱਸੋ ਕਿ ਇਹ ਇਨਸਾਫ ਆ? ਇਹ ਬਿਲਕੁਲ ਇਨਸਾਫ ਨਹੀਂ ਹੈ। ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਇਨਸਾਫ ਨਹੀਂ ਹੈ, ਇਕਨੋਮਿਕਸ ਦੀ ਦਰਗਾਹ ਦੇ ਵਿੱਚ ਵੀ ਇਨਸਾਫ ਨਹੀਂ ਹੈ, ਸੋਸਾਇਟੀ ਦੀ ਦਰਗਾਹ ਦੇ ਵਿੱਚ ਵੀ ਇਨਸਾਫ ਨਹੀਂ ਹੈ। ਇੱਦਾਂ ਹੋਣਾ ਨਹੀਂ ਚਾਹੀਦਾ, ਪਰ ਹੋ ਰਿਹਾ ਆ।
ਪਰ ਭਾਅ ਜੀ, ਇੱਕ ਜਿਹੜਾ ਗਰਗ ਸਾਹਿਬ ਨੇ ਇਹ ਖੁਲਾਸਾ ਕੀਤਾ ਆ ਕਿ ਅਸਲ ਦੇ ਵਿੱਚ ਜਿਹੜੇ ਟੀਚਰ ਆ ਜਿਹਨਾਂ ਨੂੰ ਇੰਨੀਆਂ ਤਨਖਾਹਾਂ ਵੀ ਮਿਲਦੀਆਂ ਨੇ ਸਰਕਾਰੀ ਟੀਚਰ, ਅਤੇ ਮੈਂ ਤਾਂ ਇਹੋ ਜਿਹੇ ਟੀਚਰ ਵੀ ਜਾਣਦੇ ਜਿਹਨਾਂ ਨੂੰ ਇੱਕ 1,20,000-30,000 ਵੀ ਮਿਲਦਾ ਆ, 80 ਵੀ ਮਿਲਦਾ। ਉਹ ਕਹਿੰਦੇ ਕਿ ਉਹਨਾਂ ਦੇ ਆਪਣੇ ਬੱਚੇ ਜਿਹੜੇ ਆ ਪ੍ਰਾਈਵੇਟ ਪੜ੍ਹਦੇ ਨੇ, ਵਿਦੇਸ਼ਾਂ 'ਚ ਪੜ੍ਹਦੇ ਨੇ, ਅਤੇ ਉਹਨਾਂ ਨੇ ਇਲਜ਼ਾਮ ਇਹ ਲਾਇਆ ਵੀ ਉਹ ਅਸਲ ਦੇ ਵਿੱਚ ਉਹ ਚਾਹੁੰਦੇ ਹੀ ਨਹੀਂ ਵੀ ਜਿਹੜੇ ਆਮ ਲੋਕ ਹੈ, ਕਿੰਨੇ 60 ਲੱਖ ਦੇ ਕਰੀਬ ਕਹਿੰਦੇ ਬੱਚੇ ਪੜ੍ਹ ਰਹੇ ਨੇ ਸਕੂਲਾਂ ਦੇ ਵਿੱਚ ਸਰਕਾਰੀ 'ਚ, ਔਰ ਉਹ ਘੱਟ ਕੇ ਮੇਰਾ ਖਿਆਲ 57 ਰਹਿ ਗਿਆ। ਅਤੇ ਉਹ ਕਹਿੰਦੇ ਉਹ ਚਾਹੁੰਦੇ ਹੀ ਨਹੀਂ ਵੀ ਇਹ ਜਿਹੜਾ ਬੱਚਾ ਆ ਉਹਨਾਂ ਦੇ ਬੱਚਿਆਂ ਦੇ ਬਰਾਬਰ ਪੜ੍ਹਨ ਅਤੇ ਜੋਬਾਂ ਦੇ ਵਿੱਚ ਕੰਪੀਟ ਕਰਨ। ਇੱਕ ਇਹ ਵੀ ਮੈਲਿਸ ਹੈਗਾ ਅੰਦਰੋਂ ਵੀ ਯਾਰ ਇਹਨਾਂ ਨੂੰ ਜੇ
ਬਿਲਕੁਲ ਸੱਚੀ ਤੁਸੀਂ ਗੱਲ ਸੁਣਾ ਰਹੇ ਹਾਂ। ਜਿਸ ਵੇਲੇ ਅੱਜ ਕੱਲ੍ਹ ਟੀਚਰ ਨਾ ਸਵੇਰੇ ਸਵੇਰੇ ਲੰਘਦਾ ਕਿਸੇ ਘਰ ਦੇ ਮੋਹਰ ਦੇ ਹੋ ਤਾਂ ਉਹ ਇੱਦਾਂ ਕਹਿ ਕੇ ਲੰਘਦਾ, ਬਰਕਤ 2x2 = 14, 3x3 = ਫਾਟਿਆ 5 × 80 ਇੱਦਾਂ ਕਹਿ ਕੇ ਲੰਘਦਾ ਆ। ਉਹਦਾ ਮਤਲਬ ਇਹ ਹੁੰਦਾ ਕਿ ਮਾਫੀਆ ਉਹਦੇ ਦਿਲ ਚ ਬੋਲਦਾ ਹੁੰਦਾ, ਉਹ ਇਹ ਨੀ ਚਾਹੁੰਦਾ ਹੁੰਦਾ ਵੀ ਮੇਰੀ ਗੱਲ ਸੁਣ ਕੇ ਕੋਈ ਪੜ ਜਾਵੇ, ਉਹ 2 × 4 ਆ 5 × 10 ਆ ਤਾਂ ਜਾ ਕੇ ਪੂਰੇ ਹੁੰਦੇ। ਜੇ ਉਹਦੀ ਟਿਊਸ਼ਨ ਸੈਂਟਰ ਵਿੱਚ ਜਾ ਕੇ ਪੜ੍ਹੋ ਤਾਂ ਉਹ ਪੂਰੇ ਪਹਾੜੇ ਪੜ੍ਹਾਉਂਦੇ ਆ। ਜੇ ਉੱਦਾਂ ਤੁਸੀਂ ਉਹਨੂੰ ਪੁੱਛ ਲਓ ਵੀ ਮਾੜੀ ਜਿਹਾ ਦੱਸਿਓ ਤਾਂ ਕਿੱਦਾਂ ਆ, ਤਾਂ ਉਹਨੇ ਕਹਿਣਾ 5 × 61 ਆ 6 × 280 ਕਿੱਦਾਂ ਇੱਦਾਂ ਸਿਖਾਉਂਦੇ ਆ। ਉਹ ਮਤਲਬ ਮਾਫੀਆ ਜ਼ਰੂਰ ਆ ਗਿਆ ਆ ਹਰੇਕ ਗੱਲ ਦੇ ਵਿੱਚ, ਐਜੂਕੇਸ਼ਨ ਮਾਫੀਆ ਹੈਗਾ ਆ ਜਿਹੜਾ ਕਿ ਤੁਹਾਨੂੰ ਸਹੀ ਚੀਜ਼ ਸਿਖਾਲਦਾ ਹੀ ਨਹੀਂ ਹੈ। ਉਹ ਉਦੋਂ ਹੀ ਸਿਖਾਲਦਾ ਜਦੋਂ ਉਹਨਾਂ ਦੀ ਪੈਸੇ ਦੇ ਉਹਨਾਂ ਦੀ ਜਿਹੜੀ ਜੇਬ ਹੈ ਨਾ ਫਰੰਟ ਜੇਬ ਆ ਉਹਦੇ ਵਿੱਚ ਪੈਸੇ ਪੈ ਜਾਂਦੇ ਆ ਤੇ ਉਹ ਫਿਰ ਪੂਰੀ ਉਹਨਾਂ ਨੂੰ ਪੜ੍ਹਾਈ ਕਰਾਉਂਦੇ ਆ। ਇਹ ਗੱਲ ਮੰਨਣ ਵਾਲੀ ਆ। ਤੇ ਹੋਰ ਵੀ ਮਾਫੀਆ ਦੱਸੇ ਸੀ ਤੁਹਾਨੂੰ, ਚਲੋ ਉਹਦੇ ਬਾਰੇ ਹੁਣ ਕਾਹਨੂੰ ਗੱਲ ਕਰਨੀ ਹੈ, ਇਹੀ ਮਾਫੀਆ ਬਾਰੇ ਗੱਲ ਕਰ ਲਓ
ਜਿਹੜਾ
ਮੈਂ ਤੁਹਾਨੂੰ ਕਹਿ।
ਨਹੀਂ ਇਹਦੀ ਤਾਂ ਆਪਾਂ ਪਿਛਲੀ ਵਾਰ ਵੀ ਕੀਤੀ ਸੀ, ਪਰ ਮੈਂ ਇਹੀ ਦੱਸਦਾ ਕਿ ਅੱਜ ਦਾ ਜਿਹੜਾ ਆਪਾਂ ਟੌਪਿਕ ਚੁਣਿਆ ਹੋਇਆ ਆ ਕਿ ਬੱਚਿਆਂ ਨੂੰ ਸਫਲ ਬਣਾਉਣ ਦੇ ਵਿੱਚ ਹੁਣ ਐਜ਼ ਏ ਪੇਰੈਂਟਸ ਜਿਹੜੇ ਨੇ ਉਹ ਉਹਨਾਂ ਨਾਲ ਡਿਸਕਸ਼ਨ ਕਰਨ, ਅਤੇ ਮਾਡਰਨ ਜ਼ਮਾਨਾ ਆਉਣ ਵਾਲੇ ਜ਼ਮਾਨੇ ਵਿੱਚ ਜਿੱਦਾਂ ਸ਼ਰਮਾ ਪੁੱਤ ਨੇ ਕਿਹਾ ਸੀ ਵੀ ਜਿਨ੍ਹਾਂ ਨੇ AI ਨੂੰ ਅੰਬਰੇਸ ਨਹੀਂ ਕੀਤਾ ਜਾਂ ਉਹਨੂੰ ਐਕਸੈਪਟ ਨਹੀਂ ਕੀਤਾ, ਉਹਦਾ ਮਤਲਬ ਐਕਸੈਪਟ ਕਰਨ ਦਾ ਇਹ ਹੈ ਵੀ ਜਿਹੜੀ ਈਮੇਲ ਲਿਖਣ ਦੇ ਲਈ ਤੁਸੀਂ ਜੌਬ ਦੀ ਤਿਆਰੀ 4 ਸਾਲ ਕਰ ਰਹੇ ਹੋ ਕਿ ਤੁਹਾਨੂੰ ਜੌਬ ਮਿਲਣੀ ਹੈ ਅਤੇ ਉੱਥੇ ਈਮੇਲਾਂ ਲਿਖਣੀਆਂ ਚਿੱਠੀਆਂ ਲਿਖਣੀਆਂ, ਉਹ ਜੌਬਾਂ ਨੋ ਮੋਰ, ਉਹ ਜੌਬਾਂ ਨਹੀਂ ਹੋਣੀਆਂ ਆਉਣ ਵਾਲੇ ਟਾਈਮ ਦੇ ਵਿੱਚ। ਜੇ ਅਸੀਂ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਇਹ ਨਹੀਂ ਦੱਸ ਸਕੇ ਭਾਈ ਇਹ ਜਿਹੜੇ ਕੰਮ ਸੀਗੇ ਇਹ ਹੁਣ AI ਕਰਿਆ ਕਰੇਗੀ, ਅਤੇ AI ਨੂੰ ਚਲਾਉਣ ਦੇ ਲਈ ਤੁਸੀਂ ਜੌਬ ਕਰਨੀ ਆ, ਉਹਦੇ ਲਈ
ਜਦੋਂ ਤੱਕ ਮਾਪੇ ਇਹ ਪ੍ਰਭਾਸ਼ਿਤ ਨਹੀਂ ਕਰ ਲੈਂਦੇ, ਇਹ ਡਿਫਾਈਨ ਨਹੀਂ ਕਰ ਲੈਂਦੇ ਕਿ ਸਫਲਤਾ ਹੈ ਕੀ ਆ। ਅਸੀਂ ਡਿਫਾਈਨ ਸਫਲਤਾ ਨੂੰ ਇਹ ਕਰਦੇ ਵੀ ਸਾਡਾ ਬੱਚਾ ਜਾ ਕੇ ਨਾ ਦਫ਼ਤਰ ਦੇ ਵਿੱਚ ਬਹੁਤ ਵੱਡੀ ਜੌਬ ਕਰੇ, 5 ਮੰਜ਼ਿਲ ਦੇ ਵਿੱਚ ਉਹਦਾ ਦਫ਼ਤਰ ਹੋਵੇ, ਬੰਬੇ ਦੇ ਵਿੱਚ ਉਹਦਾ ਦਫ਼ਤਰ ਹੋਵੇ, ਜਾਂ ਬਹੁਤ ਵੱਡੀ DC ਲਗਾਇਆ ਹੋਵੇ, ਉਹਨੂੰ ਅਸੀਂ ਸਫਲਤਾ ਨਹੀਂ ਮੰਨਦੇ। ਇਹਨਾਂ ਦੇਸ਼ਾਂ ਦੇ ਵਿੱਚ ਸਫਲਤਾ ਇਹ ਮੰਨੀ ਜਾਂਦੀ ਹੈ ਕਿ ਮੇਰਾ ਬੱਚਾ ਕੰਮ ਤੇ ਲੱਗ ਗਿਆ, ਚਾਹੇ ਉਹ ਪਲੰਬਿੰਗ ਆ, ਚਾਹੇ ਉਹ ਇੱਟਾਂ ਲਾਉਣ ਦਾ ਕੰਮ ਕਰਦਾ ਹੈ, ਚਾਹੇ ਉਹ ਕੋਈ ਹੋਰ ਕੰਮ ਕਰਦਾ ਹੈ, ਚਾਹੇ ਉਹ ਕਲੀਨਰ ਆ, ਉਹ ਜੌਬ ਤੇ ਲੱਗ ਗਿਆ। ਤੁਹਾਨੂੰ ਇਸ ਕੰਟਰੀ 'ਚ ਇਹਨਾਂ ਕੰਟਰੀਆਂ ਦੇ ਵਿੱਚ, ਮੈਂ ਇਸ ਕੰਟਰੀ ਨਹੀਂ ਕਹਿ ਰਿਹਾ, ਮੈਂ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਰਾਸ ਕੰਟਰੀ ਆ ਉਹਨਾਂ ਦੇ ਵਿੱਚ ਇਹ ਪੁੱਛਿਆ ਜਾਂਦਾ ਵੀ ਤੁਹਾਡੇ ਕੋਲ ਕੰਮ ਹੈਗਾ। ਹਾਂਜੀ, ਜੇ ਕੰਮ ਹੈਗਾ ਫਿਰ ਅੱਗੇ ਨਹੀਂ ਪੁੱਛਦੇ ਵੀ ਤੁਸੀਂ ਕੀ ਕੰਮ ਕਰ ਰਹੇ ਹੋ, ਮਤਲਬ ਤੁਸੀਂ ਇੰਪਲੋਇਡ ਆ ਸਕਸੈਸਫੁਲ ਆ। ਇਹਨੂੰ ਸਕਸੈਸ ਦੀ ਜਿਹੜੀ ਆ ਤੱਕੜੀ ਆ ਇਹਨੂੰ ਡਿਫਾਈਨ ਅਸੀਂ ਕਿੱਦਾਂ ਕਰਦੇ ਹਾਂ, ਪਰ ਜਿਹੜੇ ਸਾਡੇ ਪੇਰੈਂਟਸ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਵੀ ਅਸੀਂ ਇਹ ਕਿੱਦਾਂ ਡਿਫਾਈਨ ਕਰੀਏ ਵੀ ਸਾਡਾ ਬੱਚਾ ਕਿਸ ਪਾਸੇ ਜਾਣਾ ਚਾਹੀਦਾ, ਉਹਦਾ ਥੋੜ੍ਹਾ ਬਹੁਤਾ ਇੰਟਰਸਟ ਕਿੱਧਰ ਨੂੰ ਆ, ਜਾਂ ਉਹ ਛੇਤੀ ਕਿੱਦਾਂ ਇਨਵੋਲਵ ਹੋ ਸਕਦਾ, ਇਨਕਲੂਡ ਹੋ ਸਕਦਾ ਵਰਕਫੋਰਸ ਦੇ ਵਿੱਚ। ਅਗਰ ਤੁਸੀਂ ਇਹ ਸੋਚ ਲਓਗੇ ਫਿਰ ਤੁਸੀਂ ਵੀ ਸਕਸੈਸਫੁਲ ਆ, ਤੁਹਾਡਾ ਬੱਚਾ ਵੀ ਸਕਸੈਸਫੁਲ ਹੋਊਗਾ, ਤੁਹਾਡੀ ਕਮਿਊਨਿਟੀ ਵੀ ਸਕਸੈਸਫੁਲ ਹੋਊਗੀ, ਤਾਂ ਤੁਸੀਂ 2047 ਜਾ ਕੇ ਭਾਰਤ ਵਰਗਾ ਦੇਸ਼ ਵੀ ਐਡਵਾਂਸ ਦੇਸ਼ ਬਣ ਸਕਦਾ।
ਭਾਰਤ ਵਰਗਾ ਕੀ, ਆਪਾਂ ਤਾਂ ਚਲੋ ਜਿੱਥੇ ਮਰਜ਼ੀ ਦੁਨੀਆਂ 'ਚ ਰਹਿ ਰਹੇ ਹਾਂ, ਕੋਈ ਵੀ ਭਾਰਤੀ ਰੱਖ ਲਓ, ਪੰਜਾਬੀ ਰੱਖ ਲਓ, ਅਤੇ ਉਹ ਕੋਈ ਵੀ ਪਰਿਵਾਰਕ ਲੈਵਲ ਦੀ ਗੱਲ ਕਰੀਏ, ਆਪਾਂ ਸਕਸੈਸਫੁਲ ਤਾਂ ਸਾਡੇ ਬੱਚੇ ਹੋ ਸਕਦੇ ਜੇ ਆਪਾਂ ਉਹਨਾਂ ਨੂੰ ਹੈਂਡਸ ਔਨ ਸਾਰਾ ਕੰਮ ਸਿਖਾ। ਭਾਜੀ ਥੋੜ੍ਹਾ ਜਿਹਾ ਟਾਈਮ ਹੈਗਾ ਜਦ ਤੱਕ ਡਾਕਟਰ ਸਾਹਿਬ ਆਉਂਦੇ ਆ, ਅਤੇ ਇੱਕ ਆਪਾਂ ਜਿਹੜੇ ਰੈਂਟ ਦੀ ਗੱਲ ਕਰੀਏ ਕਿ ਰੈਂਟ ਜਿਹੜੇ ਨੇ ਉਹ ਕਾਫੀ ਵੱਧ ਰਹੇ ਨੇ, ਅਤੇ ਖਾਸ ਕਰਕੇ ACT ਦੇ ਵਿੱਚ ਹੈ ਨਾ, ਅਤੇ ਹੋਰ ਵੀ ਕਈ ਸੂਬਿਆਂ ਦੇ ਵਿੱਚ, ਇਹਦਾ ਕੀ ਕਾਰਨ ਹੈ ਅਤੇ ਕਿੱਧਰ ਨੂੰ ਜਾ ਰਿਹਾ? ਕਿਉਂਕਿ ਦੇਖੋ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਨੇ ਪਹਿਲਾਂ ਤਾਂ ਰੈਂਟ 'ਤੇ ਹੀ ਰਹਿਣਾ ਪੈਂਦਾ ਹੈ ਨਾ, ਜਿਹੜੇ ਨਵੇਂ ਮਾਈਗ੍ਰੈਂਟਸ ਹੁੰਦੇ। ਹਾਂ ਇਹ ਤਾਂ ਮਤਲਬ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਘਰ ਤਾਂ ਜਾਣੀ ਕਿ 4-5 ਸਾਲ 10 ਸਾਲ ਬਾਅਦ ਬੰਦਾ ਕੋਈ ਲੈਂਦਾ ਆ, ਅਤੇ ਤਨਖਾਹ ਦੇਖੋ 5-6-700 ਨੈੱਟ ਬਣਦੀ ਆ ਜੇ ਨੋਰਮਲ ਤਨਖਾਹ ਮਤਲਬ ਰੱਖਣੀ ਆ, 6-700 ਤਾਂ ਭਾਅ ਜੀ ਕਿਰਾਇਆ ਹੀ ਜਾਈ ਜਾਂਦਾ, ਫਿਰ ਕਿੱਦਾਂ ਲਿਵਿੰਗ ਕਰੂਗਾ ਕੋਈ?
ਉਹੀ ਕਈ ਵਾਰੀ ਅਮਨਦੀਪ ਸੋਚਣਾ ਪੈਂਦਾ, ਜਿੱਦਾਂ ਹੁਣ ਘਰਾਂ ਦਾ ਕਿਰਾਇਆ ਆ ਇਹ 600-700-800 ਤੋਂ ਘੱਟ ਤਾਂ ਮਹੀਨੇ ਦਾ ਕਿਰਾਇਆ ਹੈ ਨਹੀਂ ਹੈ ਕਿਤੇ ਵੀ। ਜੇ ਤਨਖਾਹ ਮੈਕਸੀਮਮ ਵੀ ਤੁਹਾਨੂੰ ਮਿਲਦੀ ਹੋਊਗੀ $1,000 ਹਫ਼ਤੇ ਦਾ ਮਿਲਦਾ ਹੋਊ ਜਾਂ 1200 ਰੱਖ ਲਓ, ਜੇ ਉਹਦੇ ਵਿੱਚ ਤੁਸੀਂ $800 ਕਿਰਾਇਆ ਹੀ ਦੇ ਦਿੱਤਾ, ਫਿਰ $400 ਤੁਹਾਡੀ ਡਿਸਪੋਜ਼ੇਬਲ ਇਨਕਮ ਹੋਈ ਜਿਹੜੀ ਕਿ ਤੁਸੀਂ ਬਾਕੀ ਸਾਰੇ ਘਰ ਦੇ ਖਰਚੇ ਚਲਾਉਣੇ ਆ, ਬੱਚੇ ਵੀ ਪਾਲਣੇ ਆ। ਬੜਾ ਮੁਸ਼ਕਲ ਹੋ ਗਿਆ ਕਿ ਰੈਂਟਿੰਗ ਮਾਰਕੀਟ ਜਿਹੜੀ ਬਹੁਤ ਟਾਈਟ ਹੋ ਗਈ ਉਹ ਆ, ਲੇਕਿਨ ਫਿਰ ਵੀ ਇਹ ਸਰਵਾਈਵ ਕਰ ਰਹੀ ਆ। ਇੰਨੀ ਰੈਂਟ 800 ਤਾਂ ਉਦਾਂ ਵੈਸੇ ਗੱਲ ਕਰ ਰਹੇ ਹਾਂ, ਰੈਂਟ ਤਾਂ 12-12 13-13 ਵੀ ਆ ਰੈਂਟ ਹੋਏ ਹੋ ਆ ਜਿਹੜੇ ਇਸ ਵੇਲੇ ਆ, ਤਨਖਾਹ ਉੱਥੇ ਦੀ ਉੱਥੇ ਹੀ ਆ। ਮੈਨੂੰ ਇਹ ਅਸਚਰਜ ਲੱਗਦਾ ਵੀ ਲੋਕ ਜਿੱਦਾਂ ਸਰਵਾਈਵ ਕਿੱਦਾਂ ਕਰ ਰਹੇ ਆ, ਤੇ ਬੜੀ ਮੁਸ਼ਕਿਲ ਆ ਜਿਸ ਵੇਲੇ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਹੈ ਨਾ, ਜਿਹੜੀ ਅੱਤ ਹੋ ਜਾਂਦੀ, ਅੱਤ ਤੇ ਖੁਦਾ ਦਾ ਵੈਰ ਹੁੰਦਾ, ਫਿਰ ਉਹ ਪਰਮਾਤਮਾ ਕੋਈ ਇੱਦਾਂ ਦੇ ਵਿੱਧ ਬਣਾਉਂਦਾ ਜਿਹਦੇ ਨਾਲ ਕਿ ਬਿਲਕੁਲ ਹੀ ਪਲਟਾ ਖਾ ਜਾਂਦਾ ਸਿਸਟਮ, ਤੇ ਬਿਲਕੁਲ ਬੇਸ ਲੈਵਲ ਤੇ ਆ ਜਾਂਦਾ ਜਿੱਦਾਂ ਪਹਿਲਾਂ ਰੈਂਟ ਹੁੰਦੇ ਸੀ ਜਦੋਂ ਅਸੀਂ ਆਏ ਸੀ 125-175 ਮੈਕਸੀਮਮ ਜਿਹੜਾ 200 ਰੈਂਟ ਦਿੰਦਾ ਹੁੰਦਾ ਸੀ ਉਹਨੂੰ ਇੱਦਾਂ ਕਹਿੰਦੇ ਹੁੰਦੇ ਸੀ, ਬਹੁਤ ਮਹਿੰਗਾ ਕਰ ਲਿਆ ਆ। ਤਨਖਾਹਾਂ ਵਿੱਚ ਤਾਂ ਉਦਾਂ ਆਸਟ੍ਰੇਲੀਆ ਵਿੱਚ ਇੰਨਾ ਵਾਧਾ ਹੋਇਆ ਨਹੀਂ ਹੈ, ਲੇਕਿਨ ਰੈਂਟਲ ਮਾਰਕੀਟ ਦੇ ਜਿਹੜੇ ਘਰਾਂ ਦੀਆਂ ਕੀਮਤਾਂ ਆ ਇਹ ਬਹੁਤ ਜ਼ਿਆਦਾ ਵਧੀਆ ਆ। ਮੇਰੇ ਖਿਆਲ ਦੇ ਵਿੱਚ ਇਹਦਾ ਕਾਰਨ ਇਹ ਆ ਕਿ ਵੈਲਥ ਕ੍ਰੀਏਸ਼ਨ ਬਹੁਤ ਹੋਈ ਆ, ਜਿਹੜੀ ਪਹਿਲਾਂ ਇੱਕ ਵਰਗ ਆ ਜਿਹੜੇ ਕਿ ਜਿਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਲਗਭਗ 90 ਦੇ ਵਿੱਚ ਜਾਂ 80 ਦੇ ਵਿੱਚ, ਉਹਨਾਂ ਨੇ ਪ੍ਰਾਪਰਟੀਆਂ 2-2, 3-3 ਲੈ ਕੇ ਉਹਨਾਂ ਕੋਲ ਇਨਕਮ ਬਹੁਤ ਜਨਰੇਟ ਹੋ ਗਈ, ਫਿਰ ਉਹਨਾਂ ਨੇ ਦੁਬਾਰਾ ਘਰ ਲੈਣੇ ਸ਼ੁਰੂ ਕਰ ਦਿੱਤੇ, ਉਹਨਾਂ ਦੀ ਔਲਾਦ ਨੇ ਲੈਣੇ ਸ਼ੁਰੂ ਕਰ ਦਿੱਤੇ, ਉਹ ਉਸ ਕਰਕੇ ਜਿਹੜੀ ਇਹ ਟਰਬਲ ਆਈ ਆ। ਇੱਕ ਟਰਬਲ ਇਹ ਵੀ ਆਈ ਆ ਕਿ ਜਿਹੜੇ ਪਹਿਲਾਂ ਸ਼ਹਿਰਾਂ ਦੇ ਵਿੱਚ ਬਹੁਤ ਸੰਘਣੀ ਆਬਾਦੀ ਦੇ ਵਿੱਚ ਘਰ ਹੁੰਦੇ ਸੀ, ਉੱਥੇ ਰਹਿੰਦੇ ਹੁੰਦੇ ਸੀ, ਡੋਨਟ ਇਫੈਕਟ ਹੋਇਆ ਜਿਹਦੇ ਨਾਲ ਕਿ ਆਬਾਦੀ ਬਾਹਰਲੇ ਹਿੱਸਿਆਂ ਵਿੱਚ ਆਈ ਆ ਸ਼ਹਿਰਾਂ ਦੇ ਵਿੱਚੋਂ, ਜਿਹਦੇ ਵੀ ਕੈਪੀਟਲ ਸਿਟੀ ਆ। ਹੁਣ ਜਿਹੜੇ ਬਾਹਰਲੇ ਇਲਾਕੇ ਬੜੇ ਮਹਿੰਗੇ ਹੋ ਗਏ ਆ ਉਹ ਵੀ ਰੀਜ਼ਨ ਹੋ ਸਕਦਾ, ਲੇਕਿਨ ਸਭ ਤੋਂ ਵੱਡਾ ਰੀਜ਼ਨ ਇਹਦਾ ਇਹ ਆ ਮਹਿੰਗਾਈ ਦਾ ਕਿ ਵੈਲਥ ਬਹੁਤ ਜ਼ਿਆਦਾ ਜਨਰੇਟ ਹੋਈ ਆ। ਉਹ ਵੈਲਥ ਜਨਰੇਸ਼ਨ ਹੋਣ ਦੇ ਕਾਰਨ ਜਿਹੜੀ ਕੰਸੈਂਟ੍ਰੇਸ਼ਨ ਆ ਰਿਸੋਰਸਿਸ ਦੀ ਉਹ ਕੁਛ ਹੱਥਾਂ ਦੇ ਵਿੱਚ ਚਲ ਗਈ ਆ, ਕੁਛ ਪਰਸੈਂਟੇਜ ਦੇ ਵਿੱਚ ਚਲ ਗਈ ਆ। ਉਹਨਾਂ ਨੇ ਘਰ ਖਰੀਦ ਕੇ ਅੱਗੇ ਕਿਰਾਏ ਤੇ ਦੇਣੇ ਸ਼ੁਰੂ ਕਰਤੇ ਆ, ਤਾਂ ਰੈਂਟ ਦੀ ਪ੍ਰੋਬਲਮ ਜਿਹੜੀ ਆ ਆਈ ਆ। ਆਬਾਦੀ ਦੇ ਵਿੱਚ ਇੰਨਾ ਵਾਧਾ ਨਹੀਂ ਹੋਇਆ ਜਿਹਨੂੰ ਅਸੀਂ ਕਿ ਜ਼ਿੰਮੇਵਾਰ ਠਹਿਰਾਂਗੇ।
ਇੱਕ ਭਾਜੀ ਇਹ ਵੀ ਹੈਗਾ ਵੀ ਜਿਹੜੀ ਬਾਹਰੋਂ ਇਨਵੈਸਟਮੈਂਟ ਹੋ ਰਹੀ ਆ, ਪਹਿਲਾਂ ਵੀ ਕਈ ਵਾਰੀ ਕਿਹਾ ਕਿ ਬਾਹਰੋਂ ਮਤਲਬ ਜਿੱਦਾਂ ਇੱਕ ਘਰ ਅਵੇਲੇਬਲ ਹੋ ਗਿਆ ਸਟਰੀਟ ਦੇ ਵਿੱਚ, ਪਹਿਲਾਂ ਉਸ ਸਟਰੀਟ 'ਚੋਂ ਕੋਈ ਨਾ ਕੋਈ ਲੈਂਦਾ ਹੁੰਦਾ ਸੀ ਜਾਂ 4-5 ਬੰਦੇ ਹੁੰਦੇ ਸੀ ਹੈ ਨਾ ਲੈਣ ਵਾਲੇ, ਅਤੇ ਹੁਣ ਇੱਕਦਮ ਜਿਹੜੇ ਬਾਹਰਲੀ ਇਨਵੈਸਟਮੈਂਟ ਆ ਗਈ ਵੀ ਇੱਥੇ ਬੰਦੇ ਬੈਠੇ ਆ ਵੀ ਮੈਨੂੰ ਕਹਿੰਦਾ ਸਿੱਧੂ ਸਾਹਿਬ ਲੈ ਦਿਓ ਮੈਨੂੰ 2-3 ਘਰ ਲੈ ਦਿਓ ਮੇਰੇ ਕੋਲ ਪੈਸੇ ਆ, ਠੀਕ ਹੈ ਉਹ ਮੈਂ ਵੱਧ ਪੈਸੇ ਦੇ ਕੇ ਫਿਰ ਉਹ ਵੀ ਲਈ ਜਾਂਦਾ ਅਤੇ ਘਰਾਂ ਦੀ ਕੀਮਤ ਵਧਾ ਦਿੱਤੀ। ਪਰ ਬੈਂਕਾਂ ਵਾਲੇ ਕਹਿੰਦੇ ਆ ਹੁਣ ਇੱਕ ਇੱਥੇ ਘਰ ਦੀ ਸਮੱਸਿਆ ਆਈ ਹੋਈ ਆ, ਉਹਦਾ ਜੇ ਰੀਅਲ ਟਾਈਮ ਦੇਖੇ ਤਾਂ ਉਹ 4-450 ਕਿਰਾਇਆ ਹੋਣਾ ਚਾਹੀਦਾ ਆ, ਪਰ ਕਿਉਂਕਿ ਉਹ ਬੈਂਕ ਦੇ ਥਰੂ ਲਿਆ ਹੋਇਆ ਇਨਵੈਸਟਮੈਂਟ ਕੀਤੀ ਹੋਈ ਆ ਅਤੇ ਬੈਂਕ ਉਹ 700 ਤੋਂ ਹੇਠਾਂ ਕਿਰਾਇਆ ਜੇ ਨਹੀਂ ਆਉਂਦਾ ਤਾਂ ਉਹ ਕਿਸ਼ਤ ਟੁੱਟਦੀ ਆ, ਅਤੇ ਉਹ ਹੁਣ 2-3 ਮਹੀਨੇ ਹੋ ਗਏ ਉਹ ਕਿਰਾਏ 'ਤੇ ਘਰ ਚੜ੍ਹਿਆ ਹੀ ਨਹੀਂ, ਕਿਉਂਕਿ ਉਹ ਜਿਹੜੀ ਡਿਮਾਂਡ ਹੈ ਜੋ ਘਰ ਦੀ ਵੈਲਿਊ ਹੈ ਜਾਂ ਬੈਂਕ ਦੀ ਰਿਕੁਆਇਰਮੈਂਟ ਆ ਉਹ ਹੈਗੀ $700, ਪਰ ਜਿਹੜਾ ਬੰਦਾ ਆ ਕੋਈ ਵੀ ਆ ਉਹ $700 ਉਹਦੀ ਆਮਦਨੀ ਹੈ ਨਹੀਂ, ਉਹ ਘਰ ਕਿਰਾਏ 'ਤੇ ਚੜ੍ਹ ਨਹੀਂ ਰਿਹਾ,
ਜਿਹੜੇ ਲੈ ਨਹੀਂ ਸਕੂਗਾ ਫਿਰ ਉਹਨਾਂ ਡਾਊਨ ਕਰਨਾ ਪੈਣਾ। ਜਦੋਂ ਅਸੀਂ ਆਏ ਹਾਂ 1996 ਦੇ ਵਿੱਚ ਜਾਂ 1997-98 ਦੇ ਵਿੱਚ, ਜੇ ਤੁਸੀਂ ਨਾ ਮਾਰਕੀਟ ਦੇ ਵਿੱਚ ਕਿਸੇ ਏਜੰਟ ਕੋਲੋਂ ਕਿਰਾਏ ਤੇ ਘਰ ਲੈਣ ਦੇ ਲਈ ਜਾਂਦੇ ਹੁੰਦੇ ਸੀ ਤਾਂ ਉਹ ਤੁਹਾਨੂੰ 5-6-7-8 ਘਰ ਦਿਖਾਲਦੇ ਹੁੰਦੇ ਸੀ, ਆਹ ਵੀ ਖਾਲੀ, ਆਹ ਵੀ ਖਾਲੀ, ਆਹ ਵੀ ਖਾਲੀ, ਆਹ ਵੀ ਖਾਲੀ। ਹੁਣ ਜੇ ਤੁਸੀਂ ਲਿਵਰਪੂਲ ਤੋਂ ਪ੍ਰੈਸਟਨ ਨੂੰ ਆਉਣਾ ਹੁੰਦਾ ਸੀ, ਬੱਸ ਮਿਲਦੀ ਨਹੀਂ ਹੁੰਦੀ ਸੀ, ਤਾਂ ਤੁਸੀਂ ਕਹਿਣਾ ਇੱਦਾਂ ਯਾਰ ਮੈਂ ਉਹ ਚੱਲ ਜਾਣਾ ਏਜੰਟ ਕੋਲੋਂ, ਮੈਨੂੰ ਤੁਸੀਂ ਪ੍ਰੈਸਟਨ ਘਰ ਦਿਖਾਲ ਦੇ ਇੱਕ, ਚਲੋ ਪ੍ਰੈਸਟਨ ਘਰ ਦਿਖਾਲ ਦੇ ਆ ਕਾਰ ਚ ਬੈਠੋ, ਜਿਹੜੇ ਪ੍ਰੈਸਟਨ ਘਰ ਦਿਖਾਲਣਾ, ਅੱਛਾ ਕਹਿਣਾ ਹੁਣ ਮੈਨੂੰ ਕੰਮ ਪੈ ਗਿਆ ਵੀ ਤੁਸੀਂ ਚਲੇ ਜਾਓ
ਮੈਨੂੰ ਇੱਥੇ ਲਾ ਦੇ,
ਮੈਂ ਪ੍ਰੈਸਟਨ ਆਉਣਾ ਹੁੰਦਾ ਸੀ ਉਹ ਸਕੀਮ ਬਣਾ ਲੈਣੀ ਇੱਦਾਂ, ਤੇ ਇਹ ਜਿਹੜੇ ਕਿ ਚਲੋ ਉਹਨੂੰ ਕਹਾਂ ਮੈਨੂੰ ਪ੍ਰੈਸਟਨ ਘਰ ਦਿਖਾਲ ਦੇ ਜਾਂ ਮੈਨੂੰ ਬੋਨੀ ਦੇ ਘਰ ਦਿਖਾਲ ਦੇ, ਉਹਨੇ ਕਹਿਣਾ ਵੀ ਅਸੀਂ ਵਿਹਲੇ ਬੈਠੇ ਕਾਰ ਸਾਡੀ ਮਿਲੀ ਉਹ ਆ, ਮੈਨੂੰ ਬੋਨੀ ਦੇ ਘਰ ਦਿਖਾਲ ਹੀ ਦਿੰਦੇ ਹਾਂ, ਤੇ ਬੋਨੀ ਦੇ ਜਾ ਕੇ ਕਹਿਣਾ ਇੱਦਾਂ ਕਰੋ ਮੈਨੂੰ ਹੁਣ ਕੰਮ ਪੈ ਗਿਆ ਤੁਸੀਂ ਜਾਓ।
ਇਹ ਭਾਜੀ ਇਹ 90-ਵਿਆਂ ਦੀ ਪੰਜਾਬੀ ਟੈਕਨੋਲੋਜੀ ਹੈ, ਸੁਣ ਲਓ ਮਿੱਤਰ ਪਿਆਰੇ ਹੋ ਜਿਹੜੇ 90 ਤੋਂ ਬਾਅਦ ਆਏ ਆ, ਜਿਹੜੇ ਸਾਡੇ ਪੁਰਾਣੇ ਪੁਰਖ ਆਏ ਹੋ 90-ਵਿਆਂ ਦੇ, ਉਹਨਾਂ ਨੇ ਕਿੰਨੀ ਜਦੋਂ ਆਜ਼ਾਦ ਕੀਤੀ ਹੈ। ਇੱਥੇ ਐਸਟੈਬਲਿਸ਼ ਹੋਣ ਲਈ ਕਿੰਨੀ ਜਦੋਂ ਆਜ਼ਾਦ ਕੀਤੀ ਹੈ, ਦੇਖ ਲਓ ਕੋਈ 2 ਨੰਬਰ ਦਾ ਕੰਮ ਨਹੀਂ ਕੀਤਾ, 1 ਨੰਬਰ 'ਚ 2 ਨੰਬਰ ਦਾ ਕੰਮ ਕੀਤਾ। ਆਹੋ ਕੋਈ ਕਿਸੇ ਦਾ ਦਿਲ ਥੋੜਾ ਦਿਖਾਇਆ, ਨਾ ਹੀਰਾ ਫੇਰੀ ਕੀਤੀ, ਕੁਛ ਵੀ ਨਹੀਂ ਕੀਤਾ,
ਉਹਨੇ ਘਰ ਦਿਖਾਲਾ ਦੀ ਘਰ ਦੇਖ ਲਿਆ, ਉਸ ਤੋਂ ਬਾਅਦ ਮੈਨੂੰ ਸ਼ੋਪਿੰਗ ਸੈਂਟਰ ਕੰਮ ਆ, ਫਿਰ ਤੁਸੀਂ ਜਾਓ ਮੈਂ ਆ ਜਾਣਾ।
ਉੱਥੋਂ ਮੁੜ ਕੇ ਆਉਣ ਦਾ ਵੀ ਚੱਕਰਵਿਊ ਚ ਫਸਦਾ ਗਏ ਤੇ ਚੱਕਰਵਿਊ ਚ ਨਿਕਲਣ ਦਾ ਵੀ ਕੋਈ ਤਰੀਕਾ ਲੱਭੇ ਸੀ
ਉੱਥੇ ਕਿਹੜੇ ਏਜੰਟ ਨਹੀਂ ਹੁੰਦੇ ਜਿਹੜੇ ਬੋਨੀ ਦੇ ਏਜੰਟ ਮਿਲਿਆ ਬੈਠਾ ਉਹਨੂੰ ਕਹਿਣਾ ਮੈਨੂੰ ਲਿਵਰਪੂਲ ਘਰ ਦਿਖਾ ਲਿਆ
ਉਹ ਭਾਈ ਅਭਿਮਨਿਊ ਤਾਂ ਫਸ ਗਿਆ ਉਹ ਮੈਨੂੰ ਲੱਗਦਾ ਅਭਿਮਨਿਊ ਪੰਜਾਬੀ ਨਹੀਂ ਸੀਗਾ ਉਹ ਫਸ ਗਿਆ ਚੱਕਰ ਵਿਊ ਚ ਆਪਣੇ ਬੰਦਿਆਂ ਨੂੰ ਦੇਖ ਲਓ ਕਿੱਦਾਂ ਤਰੀਕੇ ਲੱਭੇ
ਆਪਣੇ ਬੰਦੇ ਉਹ ਏਜੰਟ ਨਹੀਂ ਹੁੰਦੇ ਸੀ ਉਹ ਏਜੰਟ ਗੋਰੇ ਹੁੰਦੇ ਸੀ ਜਾਂ ਹੋਰ ਹੁੰਦੇ ਸੀ ਜਾਂ ਤਾਂ ਜਿਹਨਾਂ ਨੂੰ ਬੱਤਾਂ ਭੋਲੇ ਬੰਦੇ ਸੀਗੇ ਜਾਨੀ
ਹਾਂ ਉਹ ਤੋਂ ਬਾਅਦ ਫਿਰ ਦੁੱਖ ਕੇ ਉਹਨਾਂ ਨੇ ਓਪਨ ਡੇ ਕਰਨਾ ਸ਼ੁਰੂ ਕੀਤਾ ਵੀ ਇਹ ਕੰਮ ਸਿਰਫ ਸ਼ਨਿਚਰਵਾਰ ਨੂੰ ਕੀਤਾ ਜਾਊਗਾ ਠੀਕ ਹੈ ਪਿਆਰਿਓ ਦੇਖੋ ਸਾਡੀ ਗੱਲਬਾਤ ਇਹ ਹੈ ਕਿ ਐਪ 'ਤੇ ਜਿਹੜਾ ਆ ਗਾਣੇ ਚੱਲ ਰਹੇ ਨੇ ਪਰ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਸਰੋਤੇ ਇੱਧਰ ਆਏ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਪਲਵਿੰਦਰ ਕੌਰ ਜੀ ਅਤੇ ਸੁਖਦੇਵ ਭੰਗੂ ਭਾਅ ਜੀ ਨੇ ਵੀ ਇਹਦਾ ਹਾਮੀ ਭਰੀ ਆ ਅਤੇ ਕੁਲਵਿੰਦਰ ਧਾਲੀਵਾਲ ਜੀ ਕਹਿੰਦੇ ਹਾਂਜੀ ਇੱਕਦਮ ਗਾਣੇ ਚੱਲਣ ਲੱਗ ਪਏ 10-15 ਮਿੰਟ ਬਾਅਦ ਜਦੋਂ ਫੇਸਬੁੱਕ 'ਤੇ ਆਇਆ ਤਾਂ ਉੱਥੇ ਸਿੱਧਾ ਪ੍ਰਸਾਰਣ ਚੱਲਦਾ ਸੀ ਹਾਂਜੀ ਇਹ ਨਾ ਕੋਈ ਸਿਸਟਮ ਦੇ ਵਿੱਚ ਇਸ ਵੇਲੇ ਖਰਾਬੀ ਆ ਰਹੀ ਆ ਅਤੇ ਮੈਂ ਨਾਲ ਦੀ ਨਾਲ ਡਾਇਗਨੋਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਹੀਂ ਚੱਲਦੇ ਪ੍ਰੋਗਰਾਮ 'ਚ ਨਹੀਂ ਹੋਣਾ ਸੋ ਉੱਥੇ ਗਾਣੇ ਚੱਲਣਗੇ ਪਰ ਆਪਾਂ ਲਾਈਵ ਚੱਲ ਰਹੇ ਹਾਂ ਯੂਟਿਊਬ 'ਤੇ ਫੇਸਬੁੱਕ ਦੇ ਉੱਤੇ ਮਨਜੀਤ ਸੰਘਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬੁਲਗੁਲਗੇ ਤੋਂ ਜੀ ਆਇਆਂ ਨੂੰ ਅਤੇ ਭੁਪਿੰਦਰ ਸਿੰਘ ਕਹਿ ਰਹੇ ਨੇ ਕਿ ਵਾਹ ਵੀਰ ਜੀ ਵੈਰੀ ਨਾਈਸ ਟੋਪਿਕ ਯੂ ਚੂਜ਼ ਟੂਡੇ ਚਲੋ ਆਪਣੇ ਜਿਹੜੇ ਟੋਪਿਕ ਆ ਗੱਲਾਂ ਬਾਤਾਂ ਕਰਦੇ ਹਾਂ ਇਹਨਾਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪ ਸਭ ਨੂੰ ਸੁਚੇਤ ਕਰੀਏ ਕੀ ਵਾਪਰਿਆ ਸੋ ਮੈਂ ਬੇਨਤੀ ਕਰਦਾ ਆਪਣੇ ਅੰਕਲ ਜੀ ਹੁਣਾਂ ਨੂੰ ਅਗਰ ਉਹ ਮੇਰੀ ਆਵਾਜ਼ ਸੁਣਦੇ ਹੋਣ ਤਾਂ ਮੈਂ ਅਨਾਊਂਸਮੈਂਟ ਕੀਤੀ ਹੋਈ ਆ ਤਾਂ ਜ਼ਰੂਰ ਉਹ ਸਾਡੇ ਨਾਲ ਜੁਆਇਨ ਕਰਨ ਅਤੇ ਤਾਂ ਕਿ ਅਸੀਂ ਆਪਣਾ ਪ੍ਰੋਗਰਾਮ ਅੱਗੇ ਲੈ ਸਕੀਏ ਮੈਂ ਉਹਨਾਂ ਨੂੰ ਲਿੰਕ ਵੈਸੇ ਭੇਜ ਚੁੱਕਾ ਹਾਂ ਅਤੇ ਉਹਨਾਂ ਨੇ ਸ਼ਾਇਦ ਦੇਖ ਵੀ ਲਿਆ ਆ ਅਤੇ ਅਮਨ ਕੰਗ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਛੋਟੀ ਭੈਣ ਠੀਕ ਹੋ ਅਤੇ ਨੈਸਟ ਐਂਡ ਨੂਕ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇਹ ਬਿਜ਼ਨਸ ਦੇ ਨਾਮ 'ਤੇ ਇਹਨਾਂ ਨੇ ਆਪਣਾ ਨਾਮ ਰਜਿਸਟਰ ਕੀਤਾ ਹੋਇਆ ਫੇਸਬੁੱਕ 'ਤੇ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਹੈ ਅਤੇ ਸ਼ਾਇਦ ਇਹ ਵੀ ਰੀਅਲ ਇਸਟੇਟ ਦਾ ਹੀ ਕੰਮ ਕਰਦੇ ਨੇ ਨੈਸਟ ਐਂਡ ਨੂਕ ਮੈਂ ਦੇਖਾਂਗਾ ਅਤੇ ਮੈਨੂੰ ਲੱਗਦਾ ਸਾਡੀਆਂ ਗੱਲਾਂ ਸੁਣਦੇ ਹੋਣਗੇ ਰੀਅਲ ਇਸਟੇਟ ਵਾਲੀਆਂ ਰੀਅਲ ਇਸਟੇਟ ਅੱਜ ਭਾਅ ਜੀ ਜਿਹੜੀ ਨੀਲੀ ਟਾਈ ਵਾਲਾ ਰਾਜ ਕਿਤੇ ਰੀਅਲ ਇਸਟੇਟ ਵਾਲਿਆਂ 'ਤੇ ਤਵਾ ਲਾਉਣਾ ਤਾਂ ਨਹੀਂ ਸੀਗਾ ਉੱਦਾਂ ਦੇ ਬਣੇ ਹੋ ਅੱਜ ਅੱਜ ਤੁਸੀਂ ਘਰ ਦਿਖਾਲਣ ਵਾਲੇ ਬਣੇ ਹੋ ਹਾਂ
ਨਹੀਂ ਤਵਾ ਦੀ ਅਮਨਦੀਪ ਲਾਇਆ ਤੁਸੀਂ ਮੈਨੂੰ ਯਾਦ ਕਰਾ ਦਿਓ ਮੈਂ ਟਾਈ ਵੀ ਲਾਈ ਹੋ ਆ ਭਾਈ ਕੋਟ ਵੀ ਪਾਇਆ ਥੱਲੇ ਪਜਾਮਾ ਪਾਇਆ ਜੇ ਬਾਹਰ ਜਾਵਾਂ ਫਿਰ ਤਾਂ ਪੈਂਟ ਪਾ ਕੇ ਜਾਵਾਂ ਕਿ ਇਦਾਂ ਨਾ ਚੱਲ ਜਾਵਾਂ
ਉਹ ਦੇਖੋ ਆ ਦੇਖੋ ਪੈਂਟ ਪਾ ਲਿਓ ਆ ਦੇਖੋ ਮੈਂ ਵੀ ਅੱਜ ਆਸਟ੍ਰੇਲੀਆ ਦਾ ਲੋਗੋ ਲਾਇਆ
ਆਸਟ੍ਰੇਲੀਅਨ ਜਲਾ ਹੋਇਆ
ਆਹੀ ਹੁੰਦਾ ਨਾ ਪਾਸਪੋਰਟ ਤੇ
ਇਹੀ ਬਿਲਕੁਲ ਇਹੀ
ਹੈ ਨਾ ਆਸਟ੍ਰੇਚ ਤੇ ਕੈਂਗਰੂ ਭਾਜੀ ਤੁਹਾਨੂੰ ਪਤਾ ਬਹੁਤ ਇੰਟਰਸਟਿੰਗ ਨੋਲੇਜ ਹੈ ਕਹਿੰਦੇ ਵੀ ਇਹ ਕੈਂਗਰੂ ਤੇ ਆਸਟ੍ਰੇਚ ਕਿਉਂ ਹੈ ਆਸਟ੍ਰੇਲੀਆ ਦੇ ਪਾਸਪੋਰਟ ਤੇ ਜਾਂ ਇਹਦੇ ਕਿਉਂ ਨੈਸ਼ਨਲ ਸਿੰਬਲ ਹੈ ਈਵਨ ਕਿ ਕੁਆਂਟਸ ਦੇ ਪਿੱਛੇ ਵੀ ਕੈਂਗਰੂ ਪਾਇਆ ਹੁੰਦਾ ਇਹਦਾ ਇਹਦਾ ਰਾਜ ਕੀ ਹੈ ਇਹਦੇ ਪਿੱਛੇ ਲੌਜਿਕ ਕੀ ਹੈ ਅਤੇ ਬੜੀ ਇੰਟਰਸਟਿੰਗ ਗੱਲ ਹੈ ਚਲੋ ਕਈਆਂ ਨੇ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦੇ ਐਗਜ਼ਾਮ ਵੀ ਦੇਣੇ ਹੋਣੇ ਆ ਅਤੇ ਉਹਨਾਂ ਲਈ ਵੀ ਜਾਣਕਾਰੀ ਹੈ ਤੁਹਾਨੂੰ ਪਤਾ ਭਾਅ ਜੀ ਵੀ ਇਹ ਹੋਰ ਵੀ ਹੋਣਗੇ ਜਾਨਵਰ ਪਰ ਇਹ ਦੋ ਜਾਨਵਰ ਨੇ ਜਿਹੜੇ ਪ੍ਰੂਵਨ ਹੈ ਕਿ ਇਹ ਪਿਛਲ ਖੁਰੀਆਂ ਨਹੀਂ ਚੱਲ ਸਕਦੇ ਪਿੱਛੇ ਨੂੰ ਨਹੀਂ ਰਿਵਰਸ ਨਹੀਂ ਹੋ ਸਕਦੇ ਇਹ ਸਿਰਫ ਅੱਗੇ ਨੂੰ ਹੀ ਚੱਲ ਸਕਦੇ
ਹਾਂਜੀ
ਹਾਂ ਤੋ ਇਸ ਕਰਕੇ ਇੱਕ ਕਹਿ ਲਓ ਕਿ ਚੜ੍ਹਦੀ ਕਲਾ ਰੱਖ ਲਓ ਜਾਂ ਐਡਵਾਂਸਮੈਂਟ ਦੀ ਨਿਸ਼ਾਨੀ ਹੈ ਇਹ ਸਿੰਬਲ ਨੇ ਇਹ ਦੋਨੋਂ ਆਸਟ੍ਰਿਚ
ਦੇ ਸਕਦੇ ਔਖੇ ਵੇਲੇ
ਹਾਂ ਮਤਲਬ ਕਹਿ ਲਓ ਕਿ ਅੱਗੇ ਅੱਗੇ ਵਧਣਾ ਹੀ ਇਹਨਾਂ ਦੀ ਤਸਵੀਰ ਦੇ ਵਿੱਚ ਹੈ ਇਹਨਾਂ ਦੀ ਟੈਕਨੀਕ ਹੈ ਸੋ ਕੈਂਗਰੂ ਜਿਹੜਾ ਉਹ ਰਿਵਰਸ ਨਹੀਂ ਹੋ ਸਕਦਾ ਤੇ ਨਾ ਹੀ ਆਸਟ੍ਰਿਚ ਰਿਵਰਸ ਹੁੰਦੀ ਆ ਤੇ
ਈਵਨ ਜਿਹੜਾ ਉਹ ਵੀ ਨਹੀਂ ਰਿਵਰਸ ਹੁੰਦਾ ਮਨਦੀਪ ਉਹਨੂੰ ਖਿੱਚਣਾ ਪੈਂਦਾ ਜੇ ਰਿਵਰਸ ਕਰਨਾ ਹੋਵੇ ਨਾ
ਕੀ
ਉਹਨੂੰ ਟਰੈਕ ਪਾ ਕੇ ਹਵਾਈ ਜਹਾਜ਼ ਜਿਹੜਾ ਹੁੰਦਾ ਜਹਾਜ਼ ਜਿਹਦੇ ਵਿੱਚ ਬੈਠ ਕੇ ਲੰਡਨ ਜਾਂਦੇ ਆ ਉਹ ਪਿਛਾ ਨੂੰ ਉਹਦਾ ਰਿਵਰਸ ਗੇਅਰ ਹੁੰਦਾ ਨਹੀਂ ਹੈ
ਭਾਜੀ ਇੱਕ ਗਿਆਨੀ ਸੰਤੋਖ ਸਿੰਘ ਜੀ ਨੂੰ ਦੱਸਾਂਗੇ ਉਹ ਜਹਾਜ਼ਾਂ ਦੇ ਐਪੀਸੋਡ ਬੜੇ ਮਸ਼ਹੂਰ ਨੇ ਉਹਨਾਂ ਦੇ ਹੋਏ ਹੁਣ ਤੇ ਉਹਨਾਂ ਦੀ ਇੱਕ ਫੀਡਬੈਕ ਤੁਸੀਂ ਦਿਓਗੇ ਜਾਂ ਮੈਂ ਹੀ ਉਹਨਾਂ ਨੂੰ ਦੇ ਦੇਵਾਂ ਜਿਹੜੀ ਆਈ ਸੀ
ਤੁਸੀਂ ਦੇ ਦਿਓ
ਉਹਨਾਂ ਨੂੰ ਹੀ ਦਈਏ ਹਨਾ ਤੇ ਠੀਕ ਹੈ ਬਹੁਤ ਇੰਟਰਸਟਿੰਗ ਹੈ ਕੱਲ੍ਹ ਦੇਣੀ ਸੀਗੀ ਫੀਡਬੈਕ ਅਤੇ ਕੱਲ੍ਹ ਫਿਰ ਅਸੀਂ ਚਲੋ ਸੀਰੀਅਸ ਟੋਪਿਕ 'ਤੇ ਗੱਲ ਕਰ ਰਹੇ ਸੀਗੇ ਤਾਂ ਮੈਂ ਕਿਹਾ ਜਿੱਦਣ ਕਿਤੇ ਹਾਸਾ ਮਜ਼ਾਕ ਹਾਸਾ ਠੱਠਾ ਹੋਏਗਾ ਅਤੇ ਉੱਦਣ ਆਪਾਂ ਕਰਾਂਗੇ ਅਤੇ ਆਪਣੇ ਆ ਗਏ ਨੇ ਆ ਨੈਸਟ ਐਂਡ ਨੂਕ ਵਾਲੇ ਬਾਈ ਜੀ ਹਾਂ ਮੈਨੂੰ ਯਾਦ ਆ ਗਿਆ ਇਹ ਕਿਚਨ ਮੈਨੂਫੈਕਚਰਰ ਨੇ ਸਿਡਨੀ ਦੇ ਵਿੱਚ ਅਤੇ ਕਸਟਮ ਕੈਬਨਿਟਸ ਮੰਦਰ ਅਤੇ ਮੰਦਰਾਂ ਵਾਸਤੇ ਬਣਾਉਂਦੇ ਨੇ, ਤਾਂ ਚਲੋ ਬਹੁਤ ਵਧੀਆ ਗੱਲ ਹੈ ਜੀ। ਉਹ ਮੈਨੂੰ ਇੱਦਾਂ ਲੱਗਿਆ ਵੀ ਛੋਟਾ ਲੋਗੋ ਸੀਗਾ ਵੀ ਰੀਅਲ ਸਟੇਟ 'ਚ ਨਾ ਇਨਵੋਲਵ ਹੋਣ। ਚਲੋ ਬਹੁਤ ਵਧੀਆ, ਦੇਖੋ ਇਹ ਰੀਅਲ ਜੋਬਸ ਕਰ ਰਹੇ ਨੇ, ਕੈਬਨਿਟ ਬਣਾ ਰਹੇ ਨੇ। ਅਤੇ ਮੈਨੂੰ ਨਾ ਯਾਦ ਆ ਗਿਆ, ਕੈਬਨਿਟ ਤੋਂ ਮੈਨੂੰ ਚੇਤਾ ਆ ਜਾਂਦਾ ਜਦੋਂ ਨਾ ਪ੍ਰੈਜੀਡੈਂਟ ਸੀਗੇ ਗਿਆਨੀ ਜੈਲ ਸਿੰਘ, ਅਤੇ ਇੰਦਰਾ ਗਾਂਧੀ ਫਿਰ ਐਮਰਜੈਂਸੀ ਤੋਂ ਬਾਅਦ ਜਿੱਤੀ ਆ, ਉਹ ਬੜੀ ਖੁਸ਼ੀ ਨਾਲ ਨਾ ਫਿਰ ਉਹਨੇ ਗਿਆਨੀ ਜੈਲ ਸਿੰਘ ਨੂੰ ਪ੍ਰੈਜੀਡੈਂਟ ਬਣਾਇਆ। ਬੜੀ ਖੁਸ਼ੀ ਨਾਲ ਉਹਦੇ ਕੋਲ ਗਈ, ਕਹਿੰਦੀ ਗਿਆਨੀ ਜੀ ਅਸੀਂ ਜਿੱਤ ਗਏ। ਕਹਿੰਦਾ ਬਹੁਤ ਬਹੁਤ ਵਧਾਈਆਂ ਬੀਬਾ ਜੀ। ਕਹਿੰਦਾ ਕਹਿੰਦੀ ਗਿਆਨੀ ਜੀ ਹੁਣ ਆਪਾਂ ਨਾ ਕੈਬਨਿਟ ਬਣਾਉਣਾ ਆ। ਅਤੇ ਉਹ ਉੱਦਾਂ ਦਾ ਗਿਆਨੀ ਸੀਗੇ, ਉਹ ਬੜੇ ਪੜ੍ਹੇ ਲਿਖੇ ਸੀਗੇ, ਪਰ ਉਹਨਾਂ ਨੂੰ ਐਜ ਏ ਸੋਸਾਇਟੀ ਦੇ ਵਿੱਚ ਅਨਪੜ੍ਹ ਸ਼ੋਅ ਕਰਦੇ ਹੁੰਦੇ ਸੀ ਵੀ ਇਹ ਤਾਂ ਯਾਰ ਐਵੇਂ ਹੈ ਨਾ, ਹੈ ਨਾ। ਉਹ ਕਹਿੰਦਾ ਕੋਈ ਗੱਲ ਨਹੀਂ ਬੀਬਾ ਜੀ, ਤੁਸੀਂ ਮੇਖਾਂ 'ਤੇ ਲੱਕੜ ਲਿਆ ਦਿਓ, ਮੈਂ ਕੈਬਨਿਟ ਬਣਾ ਦੂੰਗਾ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਜੀ ਆਇਆਂ ਕਹਿੰਦਾ। ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤਿਆਂ ਨਾਲ ਸਾਂਝ ਪਾ ਲਾਂ ਕਿ ਡਾਕਟਰ ਸਾਹਿਬ ਸਾਡੇ ਨਵਾਂ ਸ਼ਹਿਰ ਦੇ ਲਾਗੇ ਪਿੰਡ ਹੇੜੀਆਂ ਉੱਥੋਂ ਦੇ ਵਸਨੀਕ ਨੇ, ਤੇ ਬਲਗੁਲ ਕੇ ਇਹਨਾਂ ਦੀ ਕਾਫੀ ਵੱਡੀ ਫੈਮਿਲੀ ਆ, ਅਤੇ ਇਹਨਾਂ ਨੇ ਸਾਰੀ ਉਮਰ ਇੰਡੀਆ ਦੇ ਵਿੱਚ ਜੋਬ ਕੀਤੀ ਆ, ਵਧੀਆ ਜੋਬ ਕੀਤੀ ਆ, ਇੱਥੇ ਵੀ ਰਹੇ ਨੇ, ਬੱਚੇ ਇੱਥੇ ਨੇ, ਮੈਲਬਨ 'ਚ ਹੁਣ ਇਹਨਾਂ ਦੀ ਰਿਹਾਇਸ਼ ਹੈ। ਸੋ ਡਾਕਟਰ ਸਾਹਿਬ, ਮੈਲਬਨ ਕਿੱਦਾਂ ਦਾ ਲੱਗਿਆ ਤੁਹਾਨੂੰ, ਸੈਟਿੰਗ ਹੋ ਗਈ ਤੁਹਾਡੀ ਮੈਲਬਨ ਦੇ ਵਿੱਚ?
ਮੈਂ ਬਿਲਕੁਲ ਜੀ, ਇੱਥੇ ਬਹੁਤ ਵਧੀਆ ਲੱਗੇ, ਜਿੱਥੇ ਬੱਚੇ ਆ ਉੱਥੇ ਆਪ ਆਇਆ ਜੀ।
ਹਾਂਜੀ ਹਾਂਜੀ, ਠੀਕ ਹੈ। ਅਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਜੋਬ ਕਿਹੜੇ ਡਿਪਾਰਟਮੈਂਟ 'ਚ ਕੀਤੀ?
ਮੈਂ ਪੜ੍ਹਿਆ ਲਿਖਿਆ ਤਾਂ ਹੈਗਾ ਜੀ PHU ਤੋਂ।
ਅੱਛਾ ਜੀ।
ਤੇ ਮਾਸਟਰ ਕੀਤੀ ਹੈਗੀ ਆ ਐਗਰੀਕਲਚਰ ਤੇ ਐਨੀਮਲ ਹਸਬੈਂਡਰੀ ਦੀਆਂ।
ਅੱਛਾ ਜੀ।
ਤੇ ਜੋਬਾਂ ਮੇਰੀਆਂ ਜਿਹੜੀਆਂ ਹੈਗੀਆਂ ਉਹ ਸੋਇਲ ਐਂਡ ਲੈਂਡ ਰੈਕਲੇਮੇਸ਼ਨ ਐਂਡ ਮਸ਼ੀਨਰੀ ਦੀਆਂ, ਐਗਰੀਕਲਚਰ ਮਸ਼ੀਨਰੀ ਦੀਆਂ ਸਾਰੀਆਂ।
ਅੱਛਾ ਜੀ।
ਤੇ ਸ਼ੁਰੂ ਸ਼ੁਰੂ ਚ ਤਾਂ ਮੈਂ PHU ਚ ਟੀਚਿੰਗ ਵੀ ਕੀਤੀ ਆ।
ਅੱਛਾ ਜੀ।
ਉਸ ਤੋਂ ਬਾਅਦ ਫਿਰ ਮੈਂ ਲੈਂਡ ਡਿਵੈਲਪਮੈਂਟ ਐਂਡ ਸੀਡ ਕਾਰਪੋਰੇਸ਼ਨ ਜੁਆਇਨ ਕਰ ਲਈ
ਜੀ।
ਉਹ ਵੀ ਬਾਈ ਚਾਂਸ ਹੀ ਕਰਨੀ ਪੈ ਗਈ, ਕਿਉਂਕਿ ਮੈਂ ਫੁੱਟਬਾਲ ਦਾ ਕੈਪਟਨ ਸੀ, PHU ਦਾ ਆਲ ਇੰਡੀਆ ਵਿਨਰ ਸੀਗੇ।
ਅੱਛਾ ਜੀ।
ਬੈਸਟ ਐਥਲੀਟ ਸੀ ਉਸ ਸਾਲ ਦਾ
ਜੀ।
ਉਹਦੇ ਬੇਸ ਤੇ ਮੈਨੂੰ ਲੈਂਡ ਡਿਵੈਲਪਮੈਂਟ ਸੀਡ ਕਾਰਪੋਰੇਸ਼ਨ ਵਾਲੇ ਲੈ ਗਏ, ਪੰਜਾਬ ਵਾਲੇ।
ਅੱਛਾ ਜੀ।
ਤੇ ਉਹਨਾਂ ਨੇ ਉਸ ਵੇਲੇ ਪੰਜਾਬ ਤੇ ਹਰਿਆਣਾ ਇਕੱਠੇ ਹੀ ਹੁੰਦੇ ਸੀ।
ਹਾਂਜੀ।
ਤੇ ਹਰਿਆਣੇ ਇੱਕ 7000 ਏਕੜ ਦੀ ਫਾਰਮ ਸੀ ਸਰਸਰ ਰੋਡ ਤੇ, ਉਹ ਘਾਟੇ ਚ ਚੱਲਦੀ ਸੀ। MD ਕਹਿੰਦਾ ਤੁਹਾਨੂੰ ਇਹਦਾ ਚਾਰਜ ਦੇ ਦਿੰਦੇ ਆ, ਬਈ ਇਹ ਘਾਟੇ ਚ ਜਾਂਦੀ ਹੈ, ਇਹਨੂੰ ਪ੍ਰੋਫਿਟ ਚ ਲਾਓ।
ਅੱਛਾ ਜੀ।
ਦਿਨ ਰਾਤ ਇੱਕ ਕਰਕੇ
ਹਾਂਜੀ
ਮੈਂ ਪ੍ਰੋਫਿਟ ਚ ਲੈ ਆਇਆ।
ਅੱਛਾ ਜੀ।
ਚੋਰੀ ਬੰਦ ਕੀਤੀ, ਹੋਰ ਕੁਛ ਨੀ ਕੀਤਾ ਮੈਂ।
ਅੱਛਾ।
ਚੌਕੀਦਾਰ ਸਾਰੇ ਬਦਲਦੇ ਦੇ ਦਿਓ ਮੈਨੂੰ ਇਜਾਜ਼ਤ।
ਠੀਕ ਹੈ।
ਦਿਨ ਰਾਤ ਕਰਕੇ ਮੈਂ ਕਰਕੇ ਬੰਦ ਕਰਤੀ ਜੀ ਉਹ।
ਅੱਛਾ।
ਜਦ ਪ੍ਰੋਫਿਟ ਚ ਆ ਗਈ ਫਿਰ ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਹੁਣ ਏਦਾਂ ਕਰੋ ਮੇਰਾ ਛੁਟਕਾਰਾ ਕਰ ਦਿਓ। ਕਹਿੰਦੇ ਕੀ ਗੱਲ, ਮੈਂ ਕਿਹਾ ਹੁਣ ਇਹਨੀ ਮਾਰ ਦੇਣਾ, ਟਰੱਕਾਂ ਦੇ ਟਰੱਕ ਜਾਂਦੇ 7000 ਏਕੜ ਚ,
ਉਹ ਦੁਸ਼ਮਣ ਬਹੁਤ ਬਣ ਜਾਣੇ ਨਾ ਬੇਬੇ ਉਹਨਾਂ ਦੀ ਰੋਜੀ ਰੋਟੀ ਸਾਰੀ।
ਕਹਿੰਦੇ ਕੋਈ ਗੱਲ ਨੀ, ਕਹਿੰਦੇ ਫਿਰ ਏਦਾਂ ਕਰਦੇ ਆ ਤੈਨੂੰ ਪਿੰਡ ਦੇ ਨੇੜੇ ਭੇਜ ਦਿੰਦੇ ਆ।
ਅੱਛਾ ਜੀ।
ਮੈਂ ਕਿਹਾ ਜੀ ਕਿੱਥੇ? ਕਹਿੰਦੇ ਲਾਡੂਵਾਲ।
ਅੱਛਾ।
ਕਹਿੰਦੇ ਪਰ ਇੱਕ ਗੱਲ ਆ ਵੀ ਉੱਥੇ ਵੀ ਇਹੀ ਕੁਛ ਚੱਲਦਾ, ਉੱਥੇ ਖੜੱਪਾ ਸੱਪ ਬੈਠਾ ਇੱਕ।
ਅੱਛਾ।
ਤੇ ਲਾਡੂਵਾਲ ਵਾਲੀ ਫਾਰਮ ਤੇ ਕੁਛ ਰਿਕਲੇਮ ਕਰਨ ਵਾਲੀ ਜ਼ਮੀਨ ਰਹਿੰਦੀ ਸੀ ਤੇ ਕੁਝ ਹੋਈ ਚੱਲਦਾ ਸੀ, ਸੀਡ ਪ੍ਰੋਡਕਸ਼ਨ ਹੁੰਦੀ ਸੀ ਮੱਕੀ ਦੀ।
ਅੱਛਾ ਜੀ।
ਹਾਈਬ੍ਰਿਡ ਸੀਡ।
ਅੱਛਾ ਜੀ।
ਉੱਥੇ ਵੀ ਬਸ ਜੀ ਬਹੁਤ ਸਟਰਗਲ ਕਰਕੇ ਫਿਰ ਲਿਆਂਦਾ, ਅਖੀਰ ਤੇ ਮੈਨੂੰ ਚਾਰਜ ਮਿਲ ਗਿਆ। ਤੇ ਜਿਹੜਾ ਮੈਨੇਜਰ ਸੀਗਾ ਤਾਂ ਉਹ ਲੰਬੀ ਚੌੜੀ ਕਹਾਣੀ ਆ ਜੀ, ਫਿਰ ਉਹ ਜੇਲ ਚ ਜਾਣਾ ਪਿਆ ਉਹਨੂੰ।
ਇਹ ਕਿਤੇ ਫਿਰ ਲੰਬੇ ਟਾਈਮ ਸੁਣਾਂਗੇ, ਕਿਉਂਕਿ ਇਹ ਸਫ਼ਰ ਤੁਸੀਂ ਜਿਹੜਾ ਇੱਕ ਲਾਈਨ ਚ ਕਹਿ ਤਾ, ਇਹ ਤਾਂ ਬਹੁਤ ਵੱਡੇ ਜੱਦੋਜਹਿਦ ਹੋਣੀ ਨਾ ਇਹਦੇ ਪਿੱਛੇ।
ਬਹੁਤ ਸੀ ਜੀ, ਫਿਰ ਸੈਂਟਰਲ ਗੌਰਮੈਂਟ ਨੂੰ ਚਾਹੀਦਾ ਸੀਗਾ ਸੀ ਇੱਕ ਫਾਰਮ ਬਣਾਉਣੀ ਸੀ ਨਕੋਦਰ ਕੋਲ।
ਹਾਂਜੀ,
ਸੈਂਟਰਲ ਸਟੇਟ ਫਾਰਮ।
ਅੱਛਾ,
ਫਿਰ ਸੈਂਟਰ ਵਾਲੇ ਮੈਨੂੰ ਲੈ ਗਏ ਤਾਂ ਪੰਜਾਬ ਵਾਲੇ ਮੈਨੂੰ ਛੱਡਣ ਨਾ।
ਅੱਛਾ,
ਫਿਰ ਜੱਦੋਜਹਿਦ ਹੋਈ, ਚਲੋ ਹੋਇਆ। ਫਿਰ ਉਹ ਤੋਂ ਬਾਅਦ ਜ਼ਮੀਨ ਤਾਂ ਲੈ ਨਾ ਸਕੇ ਅਸੀਂ, ਨਕਸਲਾਈਟ ਮੂਵਮੈਂਟ ਚ ਵਿੱਚ ਇੰਟਰ ਕਰ ਗਏ।
ਹਾਂਜੀ,
ਤੇ ਬਸ ਉਹ ਤੋਂ ਬਾਅਦ ਫਿਰ ਚਲੋ ਚੱਲ ਰਹੀ ਜੀ। ਫਿਰ ਡੈਪੂਟੇਸ਼ਨ ਤੇ ਰਾਖ ਰਹੇ ਉੱਥੇ, ਐਜ਼ ਐਗਰੀਕਲਚਰ ਮੈਂ ਟੈਕਨੀਕਲ ਮੈਨੇਜਰ ਰਿਹਾ ਜਿਹੜਾ ਅਮਰੀਰਲ ਫਨੀ।
ਅੱਛਾ,
ਤੇ ਉੱਥੇ ਬਹੁਤ ਲੰਬਾ ਚੌੜਾ ਕੰਮ ਕੀਤਾ, ਸੋਇਲ ਐਂਡ ਲੈਂਡ ਰਿਕਲੇਮੇਸ਼ਨ ਦਾ ਕੰਮ ਕੀਤਾ ਮਿਨਿਸਟਰੀ ਚ।
ਹਾਂਜੀ,
5 ਲੱਖ ਏਕੜ ਦਾ ਪ੍ਰੋਜੈਕਟ ਸੀਗਾ।
ਇਹ ਡਾਕਟਰ ਸਾਹਿਬ ਉਦੋਂ ਸਦਾਮ ਹੁਸੈਨ ਦੇ ਟਾਈਮ ਦੀਆਂ ਗੱਲਾਂ ਹੈ।
ਸਦਾਮ ਹੁਸੈਨ ਦੇ ਟਾਈਮ ਦੀਆਂ ਗੱਲਾਂ ਹੈ।
ਚਲੋ ਉਹਦੇ ਬਾਰੇ ਤੁਹਾਡੇ ਤੋਂ ਜਾਣਾਂਗੇ ਉਹਦੇ ਬਾਰੇ, ਕਿਉਂਕਿ ਇਰਾਕ ਬੜਾ ਪੁਰਾਣੀ ਸੱਭਿਅਤਾ ਮੈਸੋਪੋਟਾਮੀਆ ਦੀ ਹੈਗੀ ਆ, ਮੇਰਾ ਬੜਾ ਇੰਟਰਸਟ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਬਾਰੇ ਹੋਰ ਕਿਹੜੇ ਕੰਟਰੀ ਤੁਸੀਂ ਗਏ?
ਮੈਂ ਫਿਰ ਉਹ ਤੋਂ ਬਾਅਦ ਸਾਊਦੀ ਅਰੇਬੀਆ ਗਿਆ ਜੀ।
ਅੱਛਾ,
ਤੇ ਉੱਪਰ ਤਬੂਕ ਸਟੇਟ ਹੈਗੀ ਆ, ਉੱਥੇ ਐਗਰੀਕਲਚਰ ਐਡਵਾਈਜ਼ਰ ਜਿਹੜੇ ਆ ਗ੍ਰੀਨ ਹਾਊਸਸ ਦਾ ਵਗੈਰਾ ਦਾ।
ਹਾਂਜੀ,
ਫਿਰ ਅਫਰੀਕਨ ਕੰਟਰੀ ਦੇ ਵਿੱਚ ਜਿਹੜੇ ਪੰਜਾਬ ਫਾਰਮਰ ਭੇਜਣੇ ਸੀ ਰਿਪੋਰਟਾਂ ਰਿਪੂਟਾਂ ਬਣਾਉਣ ਗਿਆ ਮੈਂ।
ਅੱਛਾ ਜੀ,
ਤੇ ਬਸ ਚੱਲਦਾ ਚੱਲਦਾ ਉਹ ਤੋਂ ਬਾਅਦ ਫਿਰ ਪੰਜਾਬ ਆ ਗਿਆ ਜੀ ਵਾਪਸ। ਫਿਰ PAU ਨਾਲ ਅਟੈਚ ਰਹੇ।
ਠੀਕ ਹੈ ਜੀ,
ਕਮੇਟੀਆਂ ਚ।
ਠੀਕ ਠੀਕ,
ਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਜਿਹੜਾ ਪੋਲੂਸ਼ਨ ਦਾ ਜਿਹੜਾ ਪਰਾਲੀ ਆ ਇਹਨੂੰ ਜਿਹੜੇ ਚੋਪਰ ਡਿਵੈਲਪ ਕਰੋ, ਉਹ ਤਾਂ ਏਜੰਡੇ ਦੀ ਆਈਟਮ ਹਰ ਵਾਰ ਮੈਂ ਦਿੰਦਾ ਨਹੀਂ, ਫਿਰ ਮੈਨੂੰ ਸੱਦਣੋਂ ਹਟ ਗਏ।
ਭਾਜੀ
ਆਪਣੇ ਡਿਸਟ੍ਰਿਕਟ ਵੀ। ਹਾਂਜੀ
ਹਾਂਜੀ, ਅਮਰੀਕ ਭਾਜੀ ਕੁਛ ਕਹਿਣਾ ਚਾਹੁੰਦੇ ਲੱਗਦਾ ਮੈਨੂੰ।
ਕੁਲਦੀਪ ਸਿੰਘ, ਮੈਂ ਤਾਂ ਤੁਹਾਨੂੰ ਇਹ ਪੁੱਛਣਾ ਚਾਹਨਾ, ਥੋੜਾ ਪਿਛਾ ਨੂੰ ਚੱਲੀਏ ਆਪਣੇ ਬਚਪਨ ਦੇ ਵਿੱਚ, ਕਿ ਤੁਸੀਂ ਕਿਹੜੇ ਸਕੂਲ ਤੋਂ ਤੁਸੀਂ 10ਵੀਂ ਕੀਤੀ ਜਾਂ ਹਾਇਰ ਸੈਕੰਡਰੀ ਕੀਤੀ, ਫਿਰ ਤੁਸੀਂ BA ਕਿੱਥੋਂ ਕੀਤੀ? ਥੋੜੀ ਆਪਣੀ ਪੜ੍ਹਾਈ ਬਾਰੇ ਦੱਸੋ, ਕਿੱਦਾਂ ਕਿੱਦਾਂ ਤੁਸੀਂ
ਇਹ 10ਵੀਂ
ਰੀਅਲ ਜੋਬ ਲਈ, ਕਿੱਦਾਂ ਤੁਸੀਂ ਅਸਲੀ ਜੋਬ
ਰੀਅਲ ਜੋਬ ਕਿੱਦਾਂ ਲਈ?
5ਵੀਂ ਤੱਕ ਤਾਂ ਮੈਂ ਪਿੰਡੇ ਹੀ ਪੜ੍ਹਿਆ ਜੀ, ਤੱਪੜਾਂ ਤੇ ਬੈਠ ਕੇ।
ਅੱਛਾ ਜੀ, ਕਿਹੜੇ ਸੰਨ ਦੇ ਵਿੱਚ ਜੀ?
ਇਹ 58 ਚ ਮੈਟ੍ਰਿਕ ਕੀਤੀ ਆ ਮੈਂ ਔੜ ਤੋਂ ਜੀ।
ਅੱਛਾ ਜੀ, 58, ਤੁਸੀਂ 58 ਚ ਮੈਟ੍ਰਿਕ ਕਰ ਲਈ ਸੀ?
ਕਰ ਲਈ ਸੀ ਜੀ।
ਅੱਛਾ ਜੀ,
62 ਦੇ ਵਿੱਚ ਫਿਰ ਮੈਂ ਕੀਤੀ ਜਿਹੜੀ ਆ BSC ਐਗਰੀਕਲਚਰ,
ਜਦੋਂ ਚੀਨ ਦੀ ਲੜਾਈ ਲੱਗੀ ਆ
PAU ਚ। ਉਸ ਵੇਲੇ ਗੌਰਮੈਂਟ ਕਾਲਜ ਐਗਰੀਕਲਚਰ ਕਾਲਜ ਹੁੰਦਾ ਸੀ ਜਿਹੜਾ ਲੈਲਪੁਰ ਤੋਂ ਬਦਲ ਕੇ ਆਇਆ ਸੀ।
ਹਾਂਜੀ ਹਾਂਜੀ,
ਤੇ ਫਿਰ 66 ਦੇ ਵਿੱਚ ਫਿਰ ਮੈਂ MSc ਕੀਤੀ ਜੀ।
ਅੱਛਾ ਜੀ,
ਹਾਂਜੀ ਡਾਕਟਰ ਸਾਹਿਬ, ਇੱਕ ਨਾ ਚਲੋ ਆਪਣੇ ਕੋਲ 10 ਕੁ ਮਿੰਟ ਹੈਗੇ ਆ, ਆਪਾਂ ਪਿਛਲੇ 2 ਹਫ਼ਤੇ ਪਹਿਲਾਂ ਇੱਕ ਪਾਣੀਆਂ ਦੀ ਗੱਲ ਕੀਤੀ ਸੀ, ਤੁਹਾਡਾ ਨਹਿਰੀ ਤਜਰਬਾ ਵੀ ਕਾਫ਼ੀ ਆ ਡਿਪਾਰਟਮੈਂਟਾਂ 'ਚ ਤੁਸੀਂ ਕੰਮ ਕਰਦੇ ਨੇ, ਇੱਕ ਨਾ ਜਿਹੜੀ ਸੁਸਾਇਟੀ ਦੇ ਵਿੱਚ ਗੱਲਬਾਤ ਫੈਲ ਗਈ ਜਾਂ ਫੈਲਾਈ ਜਾ ਰਹੀ ਆ ਵੀ ਜਿਹੜੇ ਨਹਿਰਾਂ ਪੱਕੀਆਂ ਕਰਨੀਆਂ ਆ ਉਹ ਜੀ ਇੱਕ ਸ਼ੜਯੰਤਰ ਹੈ, ਇੱਕ ਚਾਲ ਹੈ, ਜਾਂ ਉਹਨੂੰ ਨੈਗੇਟਿਵ ਪੱਖ ਉਹਦੇ ਦਿਖਾਏ ਜਾਂਦੇ ਨੇ, ਹੋ ਸਕਦਾ ਨੈਗੇਟਿਵ ਪੱਖ ਵੀ ਹੋਣ, ਪਰ ਕਿਉਂਕਿ ਤੁਸੀਂ ਫੀਲਡ 'ਚ ਕੰਮ ਕਰਦੇ ਰਹੇ ਹੋ ਤੇ ਥੋੜਾ ਜਿਹਾ ਦੱਸੋਗੇ ਕਿ ਨਹਿਰਾਂ ਕਿਸ ਤਰ੍ਹਾਂ ਪੱਕੀਆਂ ਕੀਤੀਆਂ ਜਾਂਦੀਆਂ ਆ ਔਰ ਉਹਦੇ ਨੈਗੇਟਿਵ ਤੇ ਪੋਜ਼ਿਟਿਵ ਪ੍ਰਭਾਵ ਕੀ ਹੋ ਸਕਦੇ ਨੇ, ਤੁਸੀਂ ਸਾਡੇ ਨਾਲ ਸ਼ੇਅਰ ਕਰੋ।
ਮੈਂ ਤੁਹਾਨੂੰ ਦੱਸਾਂ ਜੀ ਵੀ ਜਿਹੜੀਆਂ ਨਹਿਰਾਂ ਆ ਨਾ ਇਹ ਸਿੱਕੀਆਂ ਜਿਹੜੀਆਂ ਕੱਚੀਆਂ ਆ,
ਹਾਂਜੀ
ਇੱਥੇ ਸਿਲਟਿੰਗ ਹੋ ਜਾਂਦੀ ਸੀ।
ਅੱਛਾ ਜੀ,
ਅੱਛਾ ਇੱਕ ਤਾਂ ਵੱਡੀ ਪ੍ਰੋਬਲਮ ਇਹ ਆ ਵੀ ਉਹਦੀ ਮੇਨਟੇਨੈਂਸ ਜਿਹੜੀ ਬਿਲਕੁਲ ਹੀ ਇਗਨੋਰ ਨਹਿਰਾਂ ਦੀ ਕਰ ਦਿੱਤੀ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਆਈਆਂ।
ਹਾਂਜੀ,
ਉਹਦੇ ਨਾਲ ਕੀ ਹੋਇਆ ਜਿਹੜਾ 78% ਲਈ ਜਿਹੜੀਆਂ ਪੰਜਾਬ ਦੀਆਂ ਨਹਿਰਾਂ ਡਿਜ਼ਾਈਨਡ ਨੇ, ਟੋਟਲ ਏਰੀਆ ਜਿਹੜਾ ਪੰਜਾਬ ਦਾ ਐਗਰੀਕਲਚਰ ਥੱਲੇ ਤਕਰੀਬਨ 1 ਕਰੋੜ ਏਕੜ ਹੈ।
ਅੱਛਾ ਜੀ,
1 ਕਰੋੜ ਤੇ 5 ਲੱਖ ਏਕੜ ਹੈ, ਬਹੁਤ ਸਾਰਾ ਤਾਂ ਹੁਣ ਜਿਹੜਾ ਸੜਕਾਂ ਥੱਲੇ ਤੇ ਕਲੋਨੀਆਂ ਕਲੋਨੀਆਂ ਥੱਲੇ ਆ ਗਏ ਕਰੋੜ ਜੇ ਮੰਨੀਏ ਤਾਂ 78% ਲਈ ਡਿਜ਼ਾਇਨ ਹੈ ਸਾਡੀਆਂ ਨਹਿਰਾਂ ਜਿਹੜੀਆਂ
ਉਹਨੂੰ ਮਤਲਬ ਪਾਣੀ ਲੱਗਣ ਯੋਗ ਹੈ
ਪਾਣੀ ਲੱਗਣ ਨੂੰ 8 ਨਹਿਰਾਂ ਨੇ ਪੰਜਾਬ ਦੀਆਂ
ਜੀ
ਤੇ 22% ਏਰੀਆ ਜਿਹੜਾ ਆ ਟਿਊਬਵੈੱਲਾਂ ਤੇ ਹੋਰ ਜਿਹੜੇ ਹਾਲਟ ਵਗੈਰਾ ਚੱਲਦੇ ਸੀ ਜਿੱਦਾਂ ਵੀ ਆ ਬਾਕੀ ਉਹਨਾਂ ਥੱਲੇ ਆ
ਅੱਛਾ ਜੀ
ਲੇਕਿਨ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਅਣਗਹਿਲੀ ਕਰਕੇ
ਹਾਂਜੀ
ਇਹ ਬਿਲਕੁਲ ਫਿਗਰਾਂ ਉਲਟ ਹੋ ਗਈਆਂ
ਅੱਛਾ ਜੀ
ਇਸ ਵੇਲੇ 78% ਜਿਹੜਾ ਟਿਊਬਵੈੱਲਾਂ ਥੱਲੇ ਆ
ਹਾਂਜੀ
ਤੇ 22% ਜਿਹੜਾ ਆ ਉਹ ਨਹਿਰਾਂ ਥੱਲੇ ਆ 22 ਤੋਂ ਵੀ ਘੱਟੇ ਹੀ ਆ
ਹਾਂਜੀ
ਜਿਸ ਵੇਲੇ ਮੈਂ ਨਵਾਂ ਸ਼ਹਿਰ ਆਇਆ ਤਾਂ ਮੈਂ ਦੇਖਿਆ ਵੀ ਜਿਹੜੀ ਵਿੱਚ ਦੁਆਬ ਕਨਾਲ ਹੈ ਵੀ ਇਹ ਬਿਲਕੁਲ ਸਿਲਟਿੰਗ ਹੋਈ ਆ ਕਿਤੇ ਦਰਖਤ ਵਿੱਚ ਨੂੰ ਆਏ ਹੋਏ ਆ ਕਿਤਿਓਂ ਕੋਸ਼ਿਆ ਕਿਤਿਓਂ ਕੋਸ਼ਿਆ ਵੀ ਪਾਣੀ ਆਉਂਦਾ ਨਹੀਂ ਆਉਂਦਾ ਬੜਾ ਮਨ ਨੂੰ ਦੁੱਖ ਜਿਹਾ ਲੱਗਿਆ ਮੈਨੂੰ
ਹਾਂਜੀ
ਕਿਉਂਕਿ ਇਰਾਕ ਵਿੱਚ ਮੇਰਾ ਤਜਰਬਾ ਸੀ ਨਹਿਰਾਂ ਤੇ ਕਾਫੀ
ਹਾਂਜੀ
ਮੈਂ ਇੱਕ ਫਿਰ ਰਿਪੋਰਟ ਲਿਖੀ ਨਵਾਂ ਇਸ ਨਹਿਰ ਬਾਰੇ
ਹਾਂਜੀ
ਤੇ ਰਿਪੋਰਟ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਜਿਹੜਾ ਆ ਐਜ਼ ਐਗਜ਼ਾਮਪਲ ਲੈ ਲਿਆ ਮੈਂ ਕਿ ਇਰੀਗੇਸ਼ਨ ਡਿਪਾਰਟਮੈਂਟ ਤੋਂ ਪੁੱਛਿਆ ਵੀ ਕਿੰਨੇ ਏਰੀਏ ਲਈ ਡਿਜ਼ਾਈਨ ਹੈ ਨਵਾਂ ਸ਼ਹਿਰ ਜ਼ਿਲ੍ਹੇ ਚ
ਹਾਂਜੀ
ਉਹ ਕਹਿੰਦੇ ਜੀ 1,31,000 ਏਕੜ ਲਈ ਇਹ ਡਿਜ਼ਾਈਨ ਹੈ
ਅੱਛਾ ਜੀ
ਮੈਂ ਕਿਹਾ ਇਸ ਵੇਲੇ ਇਰੀਗੇਟ ਕਿੰਨਾ ਕਰਦੀ ਹੈ ਕਹਿੰਦੇ ਜੀ 17,000 ਏਕੜ ਮੈਂ ਕਿਹਾ 1,14,000 ਏਕੜ ਜਿਹੜਾ ਨਹਿਰਾਂ ਨੇ ਸਿੰਜਣਾ ਸੀ ਉਹ ਅਸੀਂ ਟਿਊਬਵੈੱਲਾਂ ਨਾਲ ਸਿੰਜਦੇ ਹਾਂ
ਥੱਲੇ ਹੇਠਾਂ ਤੋਂ ਪਾਣੀ ਕੱਢ ਰਹੇ ਹਾਂ
ਹਾਂਜੀ ਉਸ ਰਿਪੋਰਟ ਚ ਮੈਂ ਦੇਖਿਆ ਕਿ ਹਰ 3 ਏਕੜ ਤੇ ਨਵਾਂ ਸ਼ਹਿਰ ਜ਼ਿਲ੍ਹੇ ਚ ਇੱਕ ਟਿਊਬਵੈੱਲ ਹੈ
ਅੱਛਾ ਜੀ
35,000 ਟਿਊਬਵੈੱਲ ਇਹੋ ਜਿਹਾ ਲੱਗਿਆ ਜੇ ਨਹਿਰਾਂ ਠੀਕ ਹੁੰਦੀਆਂ ਨਵਾਂ ਸ਼ਹਿਰ ਜ਼ਿਲ੍ਹੇ ਚ ਟਿਊਬਵੈੱਲ ਨਹੀਂ ਸੀ ਲੱਗਣੇ ਹੁਣ 35,000 ਟਿਊਬਵੈੱਲ ਨੇ ਕਿੰਨਾ ਪਾਣੀ ਕੱਢਿਆ ਥੱਲੇ ਅੰਦਾਜ਼ਾ ਲਾ ਲਓ ਤੇ ਉਹਦਾ ਮੁਲਾਂਕਣ ਕੀਤਾ ਕਿ 300 ਕਰੋੜ ਰੁਪਇਆ ਜ਼ਿਮੀਦਾਰਾਂ ਦਾ ਇਹਨਾਂ ਟਿਊਬਵੈੱਲਾਂ ਤੇ ਲੱਗ ਗਿਆ
ਜੀ
3 ਬਲਾਕ ਜਿਹੜੇ ਆ ਇਸ ਜ਼ਿਲ੍ਹੇ ਦੇ ਉਹ ਡਾਰਕ ਜ਼ੋਨ ਚ ਆ ਗਏ
ਜੀ
ਤੇ ਜੇ ਇਹੀ ਕੁਝ ਚੱਲਦਾ ਰਿਹਾ ਤੇ ਇਹਦਾ ਤਾਂ ਪਾਣੀ ਜਲਦੀ ਖਤਮ ਹੋ ਜਾਣਾ
ਜੀ
ਤੇ ਰਿਕਮੈਂਡ ਇਹ ਕੀਤਾ ਕਿ ਇਹਦੀਆਂ ਸਾਈਡਾਂ ਜਿਹੜੀਆਂ ਪੱਕੀਆਂ ਕਰ ਦਿਓ ਡਿਜ਼ਾਈਨ ਦੇ ਮੁਤਾਬਕ ਜਿਹੜਾ ਆ ਇਹ ਬਿਲਕੁਲ ਜੋ ਕਹਿੰਦਾ ਡਿਜ਼ਾਈਨ ਉਹ ਠੀਕ ਆ
ਜੀ
ਸਾਈਡਾਂ ਪੱਕੀਆਂ ਕਰ ਦਿਓ ਤੇ ਥੱਲਿਓਂ ਕੱਚਾ ਰਹਿਣ ਦਿਓ ਇਹਨੂੰ
ਅੱਛਾ ਡਾਕਟਰ ਸਾਹਿਬ ਹੁਣ ਤੁਸੀਂ ਇਹ ਕਨਫਰਮ ਕਰੋ ਕਿਉਂਕਿ ਮੈਂ ਕਈ ਥਾਂ ਦੇ ਸੋ ਜਿਹੜੀਆਂ ਨਹਿਰਾਂ ਪੱਕੀਆਂ ਕੀਤੀਆਂ ਉਹਦੀ ਸਾਈਡ ਤੇ ਕੰਕਰੀਟ ਪਾਇਆ ਗਿਆ ਉਹਦੇ ਹੇਠਾਂ ਜਿਹੜੇ ਨੇ ਉਹ ਕੱਚੇ ਹੀ ਨੇ
ਉਹ ਕੱਚੇ ਆ ਅੱਛਾ ਇਹਦਾ ਅੱਗੇ ਫਰਦਰ ਮੈਂ ਦੱਸਦਾ
ਹਾਂਜੀ
ਤੇ ਉਹ ਜਿਸ ਵੇਲੇ ਰਿਪੋਰਟ ਦਿੱਤੀ ਸਰਕਾਰ ਨੂੰ ਮੈਂ ਕ੍ਰਿਸ਼ਨ ਕੁਮਾਰ DC ਹੁੰਦੇ ਸੀ ਸਾਡੇ
ਹਾਂਜੀ
ਤਾਂ ਉਹਨਾਂ ਦਾ ਸ਼ਾਮ ਨੂੰ ਮੈਨੂੰ ਟੈਲੀਫੋਨ ਆ ਗਿਆ ਵੀ ਘਰੇ ਆ ਜਾਇਓ ਵੀ ਆਪਾਂ ਡਿਸਕਸ ਕਰ ਲਈਏ ਤੁਹਾਡੀ ਰਿਪੋਰਟ
ਅੱਛਾ ਜੀ
ਅਸੀਂ ਡਿਸਕਸ ਕੀਤੀ ਤੇ ਉਹਨਾਂ ਨੇ ਜਿਸ ਵੇਲੇ ਮਨ ਨੂੰ ਲੱਗ ਗਏ ਤੇ ਇਮੀਡੀਏਟਲੀ ਉਹਨੇ ਜਿਹੜੀ ਆ ਉਹ ਚੀਫ ਸੈਕਟਰੀ ਨੂੰ ਭੇਜ ਦਿੱਤੀ ਤੇ ਪ੍ਰਿੰਸੀਪਲ ਸੈਕਟਰੀ ਨੂੰ ਕਾਪੀ ਭੇਜਤੀ
ਅੱਛਾ ਜੀ
ਤੇ ਇਮੀਡੀਏਟ ਐਕਸ਼ਨ ਲਈ 3 ਮੈਂਬਰੀ ਕਮੇਟੀ ਬਣਾਤੀ ਜਿਹਦਾ ਮੈਂਬਰ ਮੈਂ ਵੀ ਸੀ
ਜੀ
ਅਸੀਂ ਤਕਰੀਬਨ 10 ਸਾਲ ਤੋਂ ਉੱਤੇ ਜਿਹੜਾ ਟਰਾਈ ਕੀਤੇ ਪੈਸੇ ਮਨਜ਼ੂਰ ਕਰਾਏ ਸੈਂਟਰ ਗੌਰਮੈਂਟ ਤੋਂ 2 ਵਾਰੀ ਤੇ ਉਹ ਸਾਰਾ ਬਾਦਲ ਸਾਹਿਬ ਆਪਣੇ ਏਰੀਏ ਨੂੰ ਲੈ ਗਏ
ਠੀਕ ਹੈ
ਸਾਡੇ ਪੋਲੀਟੀਕਲ ਲੀਡਰ ਕੋਈ ਨਹੀਂ ਸੀ ਦੁਆਬੇ ਦਾ ਅਲਟੀਮੇਟਲੀ 320 ਕਰੋੜ ਰੁਪਏ ਦੇ ਨਾਲ ਫਿਰ 11 ਸਾਲਾਂ ਬਾਅਦ ਜਿਹੜੀ ਆ ਸਾਈਡਾਂ ਪੱਕੀਆਂ ਹੋਈਆਂ
ਹਾਂਜੀ ਹੁਣ ਮੈਂ ਦੇਖ ਰਿਹਾ ਹੁਣ ਦੇਖ ਰਿਹਾ ਆਇਆ
ਦੇਖ ਕੇ ਆਇਆ ਕਿ ਇਹਨਾਂ ਨਹਿਰਾਂ ਨੂੰ ਜਿਹੜਾ ਆ ਹਮੇਸ਼ਾ ਲਈ ਚਲਾਓ ਪਰੀਨੀਅਲ ਬਣਾ ਲਓ ਇਹਨੂੰ
ਆਪਣੇ ਡਾਕਟਰ ਸਾਹਿਬ ਸਾਡੇ ਪਿੰਡ ਦੇ ਕੋਲ ਦੀ ਖਾਲਾ ਲੰਘਦਾ ਹੈ ਸੂਗਾ ਜਿਹੜਾ ਕਿ ਰਾਹੋਂ ਨਹਿਰ ਤੋਂ ਨਵੇਂ ਸ਼ਹਿਰ ਤੱਕ ਜਾਂਦਾ ਆ ਤੇ ਉੱਥੇ ਮੈਂ ਇੱਕ ਕਿਸਾਨ ਮੇਰੇ ਮਿੱਤਰ ਨੇ ਸਾਡੇ ਤੋਂ ਸੀਨੀਅਰ ਨੇ ਬਾਈ ਜੀ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਵੀ ਤੁਸੀਂ ਇਹ ਤਕਰੀਬਨ 6 ਕਿਲੋਮੀਟਰ ਲੰਬਾ ਖਾਲਾ ਆ ਇਹਦੇ ਵਿੱਚ ਕਿੰਨੇ ਕਿਸਾਨ ਪਾਣੀ ਲਾਉਂਦੇ ਨੇ ਨਹਿਰੀ ਹਾਲਾਂਕਿ ਸਾਰਾ ਆਲੇ ਦੁਆਲੇ ਨਹਿਰੀ ਪਾਣੀ ਲੱਗਾ ਉਹਨਾਂ ਨੇ ਮੈਨੂੰ ਜਿਹੜਾ ਅੰਕੜਾ ਦੱਸਿਆ ਕਹਿੰਦੇ ਸਿਰਫ ਅਸੀਂ 2 ਜਣੇ ਲਾਉਂਦੇ ਹਾਂ 6 ਕਿਲੋਮੀਟਰ ਖਾਲੇ
ਉਹ ਇਸ ਤਰ੍ਹਾਂ ਹੋ ਗਿਆ ਜੀ ਕਿ ਨਹਿਰਾਂ ਦਾ ਪਾਣੀ ਦਾ ਏਦਾਂ ਹੈ ਕਿ ਕਈ ਵਾਰ ਰਾਤ ਨੂੰ ਬਾਰੀ ਆਉਂਦੀ ਆ ਅੱਛਾ ਫਿਰ ਵੋਟਾਂ ਲੈਣੀਆਂ ਹੁੰਦੀਆਂ ਮੇਨ ਗੱਲ ਤਾਂ ਇਹ ਆ ਕਿ ਜਿਹੜੀ ਆ ਬੇਈਮਾਨੀ ਕੀਤੀ ਹੈ ਪੰਜਾਬ ਦੇ ਨਾਲ ਪੋਲੀਟੀਕਲ ਪਾਰਟੀਆਂ ਨੇ ਕਿ ਟਿਊਬਵੈੱਲਾਂ ਦੇ ਕਨੈਕਸ਼ਨ ਫਟਾਫਟ ਦੇਣੇ ਸ਼ੁਰੂ ਕਰਤੇ।
ਹਾਂਜੀ
ਅੱਛਾ, ਉਹਨਾਂ ਤੇ ਲਿਮਿਟ ਕੋਈ ਨੀ ਰੱਖੀ ਵੀ ਪਾਣੀ ਕਿੰਨਾ ਦੇਣਾ। ਹੁਣ ਇਹ ਵੀ ਗੱਲ ਚੱਲਦੀ ਹੈ ਵੀ ਜਿਹੜੀ ਮੁਫ਼ਤ ਬਿਜਲੀ ਦਿੰਦੇ ਆ ਤੁਸੀਂ ਵੀ ਇਹ ਜ਼ਿੰਮੇਵਾਰ ਹੈ, ਮੁਫ਼ਤ ਬਿਜਲੀ ਜ਼ਿੰਮੇਵਾਰ ਨਹੀਂ ਹੈ, ਜਿੰਨਾ ਅਨਲਿਮਿਟਿਡ ਪਾਣੀ ਕੱਢਿਆ ਜਾਂਦਾ ਉਹ ਜ਼ਿੰਮੇਵਾਰ।
ਡਾਕਟਰ ਸਾਹਿਬ, ਇੱਕ ਮੀਟਿੰਗ ਦੇ ਵਿੱਚ ਇੱਕ ਗੱਲ ਚੱਲ ਰਹੀ ਸੀ, ਸਾਨੂੰ ਵੀ ਬੁਲਾਇਆ ਸੀਗਾ ਇੱਥੋਂ ਉਦੋਂ ਧਾਲੀਵਾਲ ਸਾਹਿਬ ਐਗਰੀਕਲਚਰ ਮਿਨਿਸਟਰੀ, ਉਦੋਂ ਇਹ ਗੱਲ ਅਸੀਂ ਵੀ ਪ੍ਰਪੋਜ਼ ਕੀਤੀ ਸੀ ਵੀ ਬਿਜਲੀ ਕੋਈ ਨਹੀਂ ਫ੍ਰੀ ਦੇ ਦਿਓ, ਪਰ ਪੰਪ ਦੇ ਉੱਤੇ ਮੀਟਰ ਦੇ ਦਿਓ, ਮੀਟਰ ਲਾ ਦਿਓ ਪਰ ਏਕੜ ਜਿਹੜੀ ਆ ਪਾਣੀ ਦਾ, ਮਤਲਬ ਜੇ ਇੰਨੇ ਤੁਸੀਂ ਵਰਤ ਸਕਦੇ ਹੋ ਉਹ ਤੋਂ ਵੱਧ ਜੇ ਵਰਤੋਂਗੇ ਤਾਂ ਬਿੱਲ ਆਏਗਾ, ਪਾਣੀ ਦਾ ਬਿੱਲ ਆਏਗਾ ਨਾ ਬਿਜਲੀ ਦਾ। ਇਸ ਪ੍ਰਪੋਜ਼ਲ ਬਾਰੇ ਤੁਹਾਡਾ ਕੀ ਖਿਆਲ ਹੈ?
ਇਹ ਬੈਸਟ ਪ੍ਰਪੋਜ਼ਲ ਹੈ ਜੀ ਇਹ, ਕਿ ਜੇ ਤੁਸੀਂ ਸਹੂਲਤ ਦੇਣੀ ਆ ਜਿੰਨਾ ਪਾਣੀ ਦੀ ਜ਼ਰੂਰਤ ਆ
ਹਾਂਜੀ
ਉਨਾ ਦਿਓ, ਚਾਹੇ ਡੋਮੈਸਟਿਕ ਟੂਟੀਆਂ ਤੁਹਾਡੀਆਂ ਚਾਹੇ ਖਾਲੇ ਆ, ਵੀ ਉਨਾ ਜੇ ਸਹੂਲਤ ਦੇਣੀ ਆ ਦੇ ਦੇ, ਜਿਹੜਾ ਵਾਧੂ ਆਵੇ ਉਹਨੂੰ ਉਹ ਤੇ ਠੋਕ ਕੇ ਜਿਹੜਾ ਚਾਰਜ ਲਓ ਤੁਸੀਂ, ਤਾਂ ਕਿ ਕੋਈ ਹਿੰਮਤ ਕਰੇ ਹੀ ਨਾ ਉਹ ਤੋਂ ਵਾਧੂ ਲੈਣ।
ਫਿਰ ਤਾਂ ਜਿੱਦਾਂ ਹੁਣ ਬਿਜਲੀ ਦਾ ਦੇਖੋ 300 ਯੂਨਿਟ ਫ੍ਰੀ ਆ ਤੇ ਲੋਕੀ ਤਾਂ ਹੁਣ ਬੱਤੀ ਵੀ ਨਹੀਂ ਚਗਾਉਂਦੇ ਰਾਤ ਨੂੰ ਤਾਂ ਕਿ 300 ਤੋਂ ਉੱਤੇ ਨਾ ਜਾਵੇ, ਇਹ ਫਾਰਮੂਲਾ ਪਾਣੀ ਤੇ ਵੀ ਲੱਗ ਸਕਦਾ ਹੈ?
ਪਾਣੀ ਤੇ ਵੀ ਲੱਗ ਸਕਦਾ ਇਹ। ਅੱਛਾ ਇਹ ਇਹ ਲਾਏ ਤੇ ਬਗੈਰ ਗੁਜ਼ਾਰਾ ਹੈ ਨਹੀਂ ਸਾਡਾ। ਅੱਛਾ ਹੁਣ ਇਹਨੂੰ ਪ੍ਰੀਮੀਅਮ ਕਨਾਲ ਨੂੰ ਬਣਾਉਣ ਦੀ ਲੋੜ ਆ
ਜੀ ਜੀ।
ਅੱਛਾ ਉਹ ਚ ਦਿੱਕਤਾਂ ਆਉਂਦੀਆਂ?
ਹਾਂਜੀ
ਦਿੱਕਤ ਇਹ ਆਉਂਦੀ ਆ ਜੇ ਪਾਣੀ ਦੀ ਲੋੜ ਨਹੀਂ, ਕਿਸਾਨ ਕੀ ਪਾਣੀ ਕਿੱਥੇ ਜਾਊਗਾ, ਟੇਲ ਐਂਡ ਤੇ ਜਾ ਕੇ ਇੱਕ ਸਕੇਪ ਰੱਖੋ ਤੇ ਉਹ ਪਾਣੀ ਜਿਹੜਾ ਆ ਵਾਧੂ ਪਾਣੀ ਆ ਉਹ ਡਰੇਨ ਦੇ ਵਿੱਚ ਜਾ ਕੇ ਮੁੜ ਕੇ ਦਰਿਆ ਚ ਪੈ ਜਾਵੇ, ਸਿੱਧਾ ਦਰਿਆ ਚ ਜਾਣ ਦੀ ਬਜਾਏ ਤੇ ਉਧਰੋਂ ਪੈ ਜਾਵੇ ਜਾ ਕੇ
ਦੂਜੇ ਐਂਡ ਤੋਂ,
ਜਦੋਂ ਮਰਜ਼ੀ ਕਿਸਾਨ ਮੋਗਾ ਖੋਲਵੇ ਜਦੋਂ ਮਰਜ਼ੀ ਬੰਦ ਕਰ ਲਵੇ,
ਹਾਂ ਲੂਪ ਬਣਾ ਲਵੇ, ਲੂਪ ਬਣ ਜਾਵੇ ਨਹਿਰੋਂ ਨਹਿਰ ਦੀ
ਨਾ, ਹਾਂ ਤੇ ਨਾਲੇ ਰੀਚਾਰਜ ਹੋਏਗਾ ਗਰਾਊਂਡ ਵਾਟਰ ਜਿਹੜਾ ਆ, ਨਾਲੇ ਕਿਸਾਨ ਨੂੰ ਸਹੂਲਤ ਆ, ਨਾਲੇ ਜਿਹੜਾ ਥੱਲੇ ਦਾ ਪਾਣੀ ਪੰਜਾਬ ਦਾ ਬਚਦਾ।
ਬਹੁਤ ਵਧੀਆ ਪ੍ਰਪੋਜ਼ਲ ਹੈ ਜੀ, ਪਰ ਗੱਲ ਤਾਂ ਇਹ ਹੈ ਵੀ ਇਹੋ ਜਿਹੇ ਚਿੰਤਨ ਕਰਾਂਗੇ ਆਪਾਂ, ਮੈਨੂੰ ਬੜੀ ਚੰਗੀਆਂ ਲੱਗ ਰਹੀਆਂ ਆਪਣੇ ਸੁਖਵੰਤ ਸਿੰਘ ਹੁਣੀ ਐਡਲੇਡ ਤੋਂ, ਕਹਿੰਦੇ ਕਿ ਬਹੁਤ ਵਧੀਆ ਜਾਣਕਾਰੀ ਬਾਈ ਜੀ, ਅਗਲੇ ਪ੍ਰੋਗਰਾਮ 'ਤੇ ਲੰਮਾ ਸਮਾਂ ਲਿਓ ਡਾਕਟਰ ਸਾਹਿਬ ਤੋਂ। ਬਿਲਕੁਲ ਜੀ, ਆਪਾਂ ਲੰਮੀਆਂ ਗੱਲਾਂ ਬਾਤਾਂ ਕਰਨੀਆਂ ਆਉਣ ਵਾਲੇ ਹਫ਼ਤਿਆਂ 'ਚ ਮਹੀਨਿਆਂ 'ਚ ਨਾ, ਅਸੀਂ ਕਈ ਡਾਕਟਰ ਸਾਹਿਬ ਤੁਹਾਤੋਂ ਬਹੁਤ ਡੀਪ ਗੱਲਾਂ ਸਿੱਖਣੀਆਂ ਜਾਣਨੀਆਂ। ਮੈਂ ਬੜਾ ਇੰਟਰਸਟਿਡ ਹਾਂ ਤੁਹਾਡੇ ਇਰਾਕ ਅਤੇ ਸਾਊਦੀ ਅਰਬ ਦੇ ਜਿਹੜਾ ਟ੍ਰਿਪ ਹੈ ਉੱਤੇ ਬਾਰੇ ਅਸੀਂ ਤੁਹਾਤੋਂ ਬੜਾ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਸਮਾਂ ਹੁਣ ਥੋੜ੍ਹਾ ਘੱਟ ਹੈ, ਇਸ ਕਰਕੇ ਆਪਾਂ ਹੁਣ ਆਪਾਂ ਸਮੇਟਣਾ ਪੈਣਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤਿਆਂ ਦੇ ਵਿੱਚ ਤੁਸੀਂ ਜ਼ਰੂਰ ਆਇਓ ਸਾਡੇ ਸਰੋਤੇ ਵੀ।
ਜ਼ਰੂਰ ਜੀ, ਮੈਂ ਤਾਂ ਸਮਾਂ ਏ ਸੀ ਕੰਮ ਤੇ ਆ, ਮੇਰੇ ਕੋਲ ਤਾਂ ਨੋਟਸ ਵੀ ਬਣੇ ਪਏ ਆ, ਸਭ ਕੁਝ ਬਣਿਆ ਪਿਆ, ਮੈਂ
ਤਾਂ ਬਸ ਠੀਕ ਹੈ।
ਬਸ ਆਪਾਂ, ਮੇਰੀ ਕੋਈ ਖੁਸ਼ਕਿਸਮਤੀ ਹੋਊਗੀ ਕਿ ਮੈਂ ਇਨਫੋਰਮੇਸ਼ਨ ਦੇ ਸਕਾਂ ਪੰਜਾਬ ਨੂੰ ਕੁਝ।
ਬਿਲਕੁਲ, ਦੇਖੋ ਇਹ ਸੁਣਦੇ ਨੇ ਸਾਰੇ, ਦੇਖਦੇ ਵੀ ਨੇ, ਮੀਡੀਆ 'ਚ ਗੱਲ ਜਾਂਦੀ ਆ, ਸ਼ੇਅਰ ਹੁੰਦੀ ਆ, ਤਾਂ ਇਹ ਗੱਲ ਬਾਹਰ ਆਏਗੀ, ਨੈਰੇਟਿਵ ਚੱਲੇਗਾ, ਹੋ ਸਕਦਾ ਪੋਲੀਟੀਸ਼ੀਅਨ ਵੀ ਸਾਨੂੰ ਦੇਖਦੇ ਸੁਣਦੇ ਹੁੰਦੇ, ਉਹਨਾਂ ਦੇ ਐਡਵਾਈਜ਼ਰ ਵੀ ਸੁਣਦੇ ਹੁੰਦੇ ਆ, ਅਤੇ ਗੱਲ ਪਹੁੰਚੇਗੀ ਕੁਛ ਨਾ ਕੁਛ ਕਰਨ ਦਾ, ਉਹ ਹੱਲ ਕਰਨਗੇ ਚਾਹੇ ਥੋੜ੍ਹਾ ਟਾਈਮ ਲੱਗੇ। ਜਿੱਦਾਂ ਹੁਣ ਕ੍ਰਿਸ਼ਨ ਕੁਮਾਰ ਹੁਣੀ ਬਣਾਇਆ ਪਲੈਨ, ਅਤੇ ਉਹ ਦੇਖੋ ਹੋਇਆ ਨਾ, ਤੁਹਾਡਾ 10 ਸਾਲ ਮਿਹਨਤ ਹੋਈ ਆ। ਸੋ
ਡਾਕਟਰ, ਨਵੇਂ ਸ਼ਹਿਰ ਤੋਂ ਸਿੱਖ ਗਏ ਆ ਜੀ ਉਹ,
ਫਿਰ ਕੀ ਬਾਤ ਹੈ। ਸੋ ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਅਤੇ ਆਉਣ ਵਾਲੇ ਹਫ਼ਤੇ ਫਿਰ
ਜੀ। ਧੰਨਵਾਦ, ਬਹੁਤ 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 ਸ਼ੁਕਰੀਆ, ਧੰਨਵਾਦ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਅਗਲੇ ਹਫ਼ਤੇ। ਸੋ ਇਹ ਸਨ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਅਤੇ ਕਿਆ ਬਹੁਤ ਇਨਫੋਰਮੇਸ਼ਨ ਹੈ। ਯੋਗਿੰਦਰ ਕੁਮਾਰ ਜੀ ਵੀ ਜੁੜੇ ਨੇ, ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਐਪ ਦੇ ਵਿੱਚ ਵੀ ਚੱਲ ਰਿਹਾ ਜੀ, ਥੋੜ੍ਹਾ ਨੈਟਵਰਕ ਦਾ ਇਸ਼ੂ ਸੀਗਾ ਸਾਡਾ ਜਰਮਨ ਸਰਵਰ ਜਿਹੜੇ ਸੀ ਉੱਥੇ ਦਾ, ਸੋ ਹੁਣ ਕਨੈਕਟ ਹੋ ਚੁੱਕਾ, ਮੈਸੇਜ ਮੈਨੂੰ ਆ ਗਿਆ ਅਤੇ ਉੱਥੇ ਵੀ ਚੱਲ ਰਿਹਾ, ਮਾਫ਼ੀ ਚਾਹੁੰਦੇ ਅਗਰ ਐਪ 'ਤੇ ਤੁਸੀਂ ਸਾਨੂੰ ਨਹੀਂ ਸੁਣ ਸਕੇ ਕੁਛ ਦੇਰ। ਸੋ ਅਮਰੀਕ ਭਾਅ ਜੀ, ਕਿੱਦਾਂ ਦੀ ਲੱਗੀ ਜਾਣਕਾਰੀ ਤੁਹਾਨੂੰ?
ਅਮਨਦੀਪ, ਬਹੁਤ ਵਧੀਆ ਜਾਣਕਾਰੀ ਲੱਗੀ, ਜਿਹੜੀ ਇਹਨੇ ਜਾਣਕਾਰੀ ਦਿੱਤੀ ਨਾ ਕਿ ਜਿਹੜੀ ਸਾਈਡਾਂ ਆ ਉਹ ਪੱਕੀਆਂ ਹੋਣੀ ਚਾਹੀਦੀਆਂ ਦੋਨੋਂ ਸਾਈਡਾਂ, ਤਾਂ ਕਿ ਉਹ ਖੁਰੇ ਨਾ, ਜਿਹੜੀ ਧਰਾਤ ਲਿਆ ਉਹਦੇ 'ਤੇ ਉਹ ਪੱਕੀ ਨਹੀਂ ਹੋਣੀ ਚਾਹੀਦੀ, ਤਾਂ ਕਿ ਪਾਣੀ ਆ ਜ਼ਮੀਨ ਦੇ ਵਿੱਚ ਵੀ ਜਾਵੇ, ਜ਼ਮੀਨ ਦੇ ਵਿੱਚ ਨਮੀ ਬਣੀ ਰਹੇ, ਪਾਣੀ ਦਾ ਫਲੋ ਜਿਹੜਾ ਆ ਉਹ ਜ਼ਮੀਨ 'ਚ ਜਾ ਕੇ ਜਿਹੜੀਆਂ ਸਾਡੀਆਂ ਫਸਲਾਂ ਉਹਨਾਂ ਨੂੰ ਸਹਾਰਾ ਦੇਵੇ, ਸਾਡੀ ਜ਼ਮੀਨ ਨੂੰ ਸਹਾਰਾ ਦੇਵੇ, ਉਹ ਗਿੱਲੀ ਰਹੇ ਥੱਲਿਓ। ਇਹ ਬਹੁਤ ਵਧੀਆ ਪ੍ਰਪੋਜ਼ਲ। ਸਾਨੂੰ ਤਾਂ ਇੱਦਾਂ ਲੱਗਦਾ ਸੀ ਕਿ ਜਿਹੜੀਆਂ ਨਹਿਰਾਂ ਆ ਪੱਕੀਆਂ ਹੀ ਆ, ਲੇਕਿਨ ਜਿਹੜੀਆਂ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਜਾਂ ਹੋਰ ਜਿਹੜੀਆਂ ਬੜੀਆਂ ਨਹਿਰਾਂ ਆ ਜਿਹਨਾਂ ਦਾ ਪਾਣੀ ਨੀਲਾ ਹੁੰਦਾ ਆ, ਮੈਨੂੰ ਮਤਲਬ ਉਹ ਥੱਲੋਂ ਵੀ ਪੱਕੀਆਂ ਹੁੰਦੀਆਂ।
ਉਹ ਆਪਾਂ ਆਉਣ ਵਾਲੇ ਸਮੇਂ 'ਚ ਡਾਕਟਰ ਸਾਹਿਬ ਨੂੰ ਪੁੱਛਾਂਗੇ। ਹਾਂ, ਦੇਖੋ ਇਹਨਾਂ ਦੀ ਮਹਾਰਤ ਹੈ ਇਸ ਮਾਮਲੇ 'ਚ। ਆਪਾਂ ਤਾਂ ਚਲੋ ਸੁਣੀ ਸੁਣਾਈ ਗੱਲ ਕਰਦੇ, ਆਪਾਂ ਇਹਨਾਂ ਤੋਂ ਸਿੱਖ ਲੈਣੀਆਂ ਗੱਲਾਂ ਅਤੇ ਆਪਾਂ ਇਹਨਾਂ ਤੋਂ ਲਾਹਾ ਲਵਾਂਗੇ। ਅਤੇ ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਮਿਸ ਇਨਫੋਰਮੇਸ਼ਨ ਫਲੋਟ ਕਰਦੀ ਹੈ ਮੀਡੀਆ ਦੇ ਵਿੱਚ, ਕੋਈ ਏਜੰਡੇ ਦੇ ਅਧੀਨ ਕਰਦੀ ਆ, ਕੋਈ ਲੋਕਾਂ ਨੂੰ ਡਰਾਉਣ ਦੇ ਅਧੀਨ ਕਰਦੀ ਆ, ਪਰ ਆਪਾਂ ਫਸਟ ਹੈਂਡ ਇਨਫੋਰਮੇਸ਼ਨ, ਵਧੀਆ ਇਨਫੋਰਮੇਸ਼ਨ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂਗੇ। ਜਿੱਦਾਂ ਆਪਾਂ ਪ੍ਰੋਗਰਾਮ 'ਚ ਅਕਸਰ ਕਹਿੰਦੇ ਹੁੰਦੇ ਹਾਂ ਕਿ ਸਾਡਾ ਬੌਧਿਕ ਲੈਵਲ ਵੀ ਉੱਚਾ ਜਾਏਗਾ ਅਤੇ ਅਸੀਂ ਵੀ ਸਿੱਖਾਂਗੇ, ਤੁਸੀਂ ਵੀ ਸਿੱਖੋਗੇ। ਸੋ ਅਸੀਂ ਇਹ ਜਾਣਕਾਰੀਆਂ ਸ਼ੇਅਰ ਇਸ ਪ੍ਰੋਗਰਾਮ ਰਾਹੀਂ ਕਰਦੇ। ਦਵਿੰਦਰ ਬਾਈ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਗੁਰਿੰਦਰ ਸਿੰਘ ਰਟੌਲ ਧੰਨਵਾਦ ਕਰ ਰਹੇ ਨੇ ਡਾਕਟਰ ਸਾਹਿਬ ਦਾ, ਕਹਿੰਦੇ ਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵਾਟਰ ਕਨਾਲ ਸਿਸਟਮ ਆ ਪੰਜਾਬ। ਇਹ ਤਾਂ ਗੁਰਿੰਦਰ ਜੀ ਹਜੇ ਸ਼ੁਰੂਆਤ ਹੈ, ਅਸੀਂ ਤਾਂ ਬਹੁਤ ਮਤਲਬ ਵੱਡੇ ਲੈਵਲ 'ਤੇ, ਵਧੀਆ ਲੈਵਲ 'ਤੇ ਆਉਣ ਵਾਲੇ ਮਹੀਨਿਆਂ 'ਚ ਮੈਨੂੰ ਲੱਗਦਾ ਕਿ ਮੈਂ ਕਵਰ ਕਰ ਹੀ ਲਏ ਆ ਤੇ ਜਿਹੜੇ ਵੀ ਸਾਰੇ ਮੈਸੇਜ ਨੇ। ਫਿਰ ਵੀ ਅਗਰ ਕੋਈ ਰਹਿ ਗਿਆ ਤਾਂ ਮਾਫ਼ੀ ਚਾਹੁੰਦੇ। ਸੁਖਵੰਤ ਉਹਨਾਂ ਨੇ ਟਿੱਪਣੀ ਕੀਤੀ, ਕਹਿੰਦੇ ਕਦੇ ਰੁਕ ਜਾਣਾ ਵੀ ਚੰਗਾ ਹੁੰਦਾ, ਅੱਗੇ ਵਧਣ ਤੋਂ ਝੁੱਕ ਜਾਣਾ ਚੰਗਾ ਹੁੰਦਾ, ਆਕੜ ਤੋਂ ਬਹੁਤ ਰੱਜਣ ਨਾਲੋਂ ਭੁੱਖੇ ਰਹਿਣਾ ਚੰਗਾ, ਬੋਲਣ ਨਾਲੋਂ ਚੁੱਪ ਅਤੇ ਹੱਸਣ ਨਾਲੋਂ ਰੋਣਾ ਵੀ ਚੰਗਾ ਹੁੰਦਾ, ਹਾਰ ਜਾਣਾ ਕਦੇ ਜਿੱਤਣ ਨਾਲੋਂ ਆਪਣੇ ਅੰਦਰ ਹੀ ਯਾਤਰਾ ਚੰਗੀ ਹੁੰਦੀ, ਬਾਹਰੀ ਯਾਤਰਾ 'ਤੇ ਜਾਣ ਤੋਂ। ਕਵਿਤਾਵਾਂ ਇਹਨਾਂ ਨੇ ਸ਼ੇਅਰ
ਕੀਤੇ, ਇਹ ਜ਼ਿੰਦਗੀ ਦਾ ਨਿਚੋੜ ਆ।
ਬਸ ਇਹ ਨਹੀਂ ਕੱਢਤਾ ਐਂਡ ਦੇ ਵਿੱਚ,
ਸ਼ੇਰ ਦੀ ਖਾਣੀ ਸੁਣਾਈ ਤਾਂ ਅਸੀਂ
ਜਿਹੜਾ
ਟਰਮੇ ਨਾ ਉਹਦੇ ਗੱਲ ਸੁਣੀ ਚੂਹੇ ਦੀ ਵੀ, ਹਾਲਾਂਕਿ ਚੂਹੇ ਨੂੰ ਤਾਂ ਉਦੇ ਦਰੜ ਸਕਦਾ ਸੀ, ਉਹ ਰਾਜਾ ਸੀ, ਉਹ ਬੜਾ ਅਕਲਮੰਦ ਰਾਜਾ ਸੀ, ਉਹ ਘਰੋਂ ਝਿੜਕਿਆ ਹੋਇਆ ਰਾਜਾ ਸੀ। ਘਰੋਂ ਤਾਂ ਰਾਜਾ ਹੋਵੇ ਜਾਂ ਕੋਈ ਹੋਵੇ, ਝਟਕਾ ਪੈਂਦੀਆਂ ਹੀ ਆ, ਤਾਂ ਉਹਨਾਂ ਨੇ ਬੜੇ ਠਰਮੇ ਦੇ ਨਾਲ ਆਪਣਾ ਗੁੱਸੇ ਤੇ ਕੰਟਰੋਲ ਕਰਕੇ ਗੁੱਸੇ ਨੂੰ ਪੀ ਕੇ ਤੇ ਚੂਹੇ ਨੂੰ ਵੀ ਉਹਨੇ ਕੰਟਰੋਲ ਕਰ ਲਿਆ, ਆਪਣੇ ਆਪ ਨੂੰ ਕੰਟਰੋਲ ਕਰ ਲਿਆ। ਉਹ ਚੰਗੇ ਰਾਜੇ ਦੀ ਨਿਸ਼ਾਨੀ ਆ, ਇਹੀ ਜ਼ਿੰਦਗੀ ਦੀ ਨਿਸ਼ਾਨੀ ਵੀ ਆ
ਭਾਜੀ।
ਅੱਗੇ ਵੱਧਦੇ ਵੱਧਦੇ ਜਾਓ, ਕਦੇ ਪਿਛਾ ਵੀ ਮੁੜ ਕੇ ਆਓ।
ਇਹ ਤੁਹਾਡੇ ਜਿਹੜੇ ਪ੍ਰਵਚਨ ਹੈ ਨਾ, ਮੈਨੂੰ ਇਹਨਾਂ 'ਚ ਵੀ ਖ਼ਬਰਾਂ ਹੀ ਦੱਸਦੀਆਂ। ਮੈਨੂੰ ਲੱਗਦਾ ਤੁਸੀਂ ਕਿਸੇ ਪੰਜਾਬ ਦੇ ਰਾਜੇ ਦੀ ਗੱਲ ਕਰ ਰਹੇ ਹੋ, ਜਿਹੜੀ
ਸ਼ਰਾਬਾ ਤੁਸੀਂ ਇਹ ਤਾਂ ਕੋਲੋ ਬਣਾ ਲੈਣੇ। ਚਲੋ ਵੀ ਕਰਦਾ ਵੀ ਹੋਊਗਾ, ਮੈਂ ਮੁਕਰਦਾ ਵੀ ਨਹੀਂ ਹੈ, ਪਰ ਕਈ ਵਾਰੀ ਤੁਸੀਂ ਫੈਬਰੀਕੇਟਡ ਗੱਲਾਂ ਵੀ ਕਰਦੇ। ਚਲੋ ਮੰਨ ਲੈਣੇ ਤੁਹਾਡੀ ਗੱਲ।
ਚਲੋ ਠੀਕ ਭਾਜੀ, ਟਾਈਮ 2-3 ਮਿੰਟ ਉੱਤੇ ਹੋ ਗਏ ਨੇ, ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਇਹ ਤੋਂ ਬਾਅਦ ਆਉਣਾ ਆ ਅਤੇ ਆਪਾਂ ਉਹ ਚਲਾਉਣਾ ਹੈ ਅਤੇ ਆਪਾਂ ਲਈਏ ਜਾਇਜ਼। ਅੱਜ ਐਤਵਾਰ ਹੈ, ਗੁਰੂ ਘਰ ਵੀ ਸਾਰਿਆਂ ਨੇ ਜਾਣਾ ਹੈ ਅਤੇ ਮਿਲਦੇ ਹਾਂ ਜੀ ਫਿਰ ਭਾਜੀ ਅਗਲੇ ਹਫ਼ਤੇ।
ਜੀ ਸਤਿ ਸ਼੍ਰੀ
ਅਕਾਲ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਮਾਸਟਰ ਜੀ, ਵੱਡੇ ਬਾਈ ਜੀ, ਸਿਡਨੀ ਸਟੂਡੀਓ ਤੋਂ ਸਾਡੇ ਨਾਲ ਜੁੜਦੇ ਨੇ। ਸੋ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਸੀਂ ਡਾਕਟਰ ਸਾਹਿਬ ਨਾਲ, ਡਾਕਟਰ ਕੁਲਦੀਪ ਸਿੰਘ ਹੇੜੀ ਉਹਨਾਂ ਨਾਲ ਹੋਰ ਗੱਲਾਂ ਬਾਤਾਂ ਕਰਨੀਆਂ ਅਤੇ ਹੋਰ ਵੀ ਤੁਹਾਡੇ ਇਲਾਕੇ 'ਚ ਕੁਛ ਵਾਪਰ ਰਿਹਾ, ਕੋਈ ਸੰਸਥਾ ਕੋਈ ਕੰਮ ਕਰ ਰਹੀ ਹੈ, ਸਾਡੇ ਨਾਲ ਸੰਪਰਕ ਕਰੋ, ਅਸੀਂ ਸ਼ੇਅਰ ਕਰਨ ਦੇ ਲਈ ਬੜੇ ਹਾਜ਼ਰ ਹਾਂ ਐਨੀ ਟਾਈਮ। ਅਤੇ ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਪੈ ਜਾਏਗਾ, ਫੇਸਬੁੱਕ ਯੂਟਿਊਬ 'ਤੇ ਪ੍ਰੋਗਰਾਮ ਪਏ ਹੁੰਦੇ ਆ, ਤੁਸੀਂ ਕਿਸੇ ਵੇਲੇ ਵੀ ਸੁਣ ਸਕਦੇ ਹੋ। ਮੈਂ ਕੋਸ਼ਿਸ਼ ਕਰਦਾ ਪੀਸ ਕੱਟ ਕੇ ਲਹਿਦੇ ਵੀ ਪਾ ਦੇਵਾਂ ਡਾਕਟਰ ਸਾਹਿਬ ਦੀ ਗੱਲਬਾਤ ਦੇ ਅਤੇ ਕੈਨਵਰਾ ਦੀ ਗੱਲਬਾਤ ਦੇ। ਸੋ ਥੋੜ੍ਹੀ ਮਿਹਨਤ ਕਰਕੇ ਆਪਾਂ ਕਰਾਂਗੇ। ਸੋ ਆਉਣ ਵਾਲੇ ਕੱਲ੍ਹ ਦੇ ਪ੍ਰੋਗਰਾਮ 'ਚ ਅਮਰਦੀਪ ਕੌਰ ਲਾਈਵ ਮੈਲਬਨ ਤੋਂ ਬ੍ਰੌਡਕਾਸਟ ਕਰਨਗੇ ਲਹਿਰਾਂ ਪ੍ਰੋਗਰਾਮ। ਜੁੜੇ ਰਹੋ ਹਰਮਨ ਰੇਡੀਓ ਨਾਲ, ਅਤੇ ਅਗਰ ਕੋਈ ਫੀਡਬੈਕ ਹੈ ਤਾਂ ਕਿਸੇ ਵੀ ਟਾਈਮ ਤੁਸੀਂ ਸਾਨੂੰ ਦੇ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰੱਖਾ, ਫਤਿਹ ਜੀ।